ਹਰ ਕੋਈ ਭਾਈ ਆਉਣ ਜਾਣ ਲੱਗ ਪੈ। ਸੋ ਬਿਹੰਗਮ ਵੀ ਅਤੇ ਗ੍ਰਿਸ਼ਤੀ ਸਿੰਘ ਕਾਫੀ ਮਹਾਂਪੁਰਸ਼ਾਂ ਨਾਲ ਪ੍ਰੇਮ ਵਧਣ ਲੱਗ ਪਿਆ। ਸੋ ਇਸੇ ਪ੍ਰਕਾਰ ਫਿਰ ਸੰਤ ਹਰੀ ਸਿੰਘ ਜੀ ਮਕੇਰੀਆਂ ਵਾਲੇ, ਸੋ ਅਸਥਾਨ ਅਟਲਗੜ੍ਹ, ਤੇ ਸੰਤ ਰਿਸ਼ੀ ਹਰਬੰਸ ਸਿੰਘ ਜੀ ਜੋ ਕਾਲਜ ਵਿਚ ਪੜ੍ਹਦੇ ਸਨ, ਪ੍ਰਿੰਸੀਪਲ, ਬੜੇ ਵਿਦਵਾਨ ਸਨ ਅਤੇ ਨਾਮ ਅਭਿਆਸੀ ਸਨ। ਆਸਣ ਵਿਛਾ ਕੇ ਵਿਦਿਆ ਤੋਂ ਫਾਰਗ ਹੋ ਕੇ ਨਾਮ ਅਭਿਆਸ ਕਰਨਾ, ਤੇ ਹਰਬੰਸ ਸਿੰਘ ਜੀ ਹੱਸਣਾ, ਕਹਿਣ ਲੱਗੇ ਭਾਈ ਥੋੜੇ ਦਿਨ ਹਨ, ਤੂੰ ਵੀ ਗ੍ਰਿਸ਼ਤ ਆਸ਼ਰਮ ਵਿਚ ਨਾ ਪਵੇ, ਵਾਹਿਗੁਰੂ ਨੇ ਤੇਰੇ ਹਿੱਸੇ ਫਕੀਰੀ ਲਿਖੀ ਹੈ, ਥੋੜੇ ਦਿਨਾਂ ਤੋਂ ਬਾਅਦ ਤੈਨੂੰ ਪੂਰਨ ਮਹਾਂਪੁਰਸ਼ ਮਿਲਣ ਵਾਲੇ ਹਨ, ਤੇ ਫੇਰ ਤੁਹਾਡੇ ਥੱਲੇ ਵੀ ਆਸਣ ਵਿਛ ਜਾਣਗੇ, ਇਸੇ ਤਰ੍ਹਾਂ ਮੇਰੇ ਵਾਂਗੂ ਤਾਪ ਕਰਿਆ ਕਰੋਗੇ। ਉਹ ਰਿਸ਼ੀ ਦੇ ਮਨ ਨੂੰ ਐਸਾ ਬਚਨ ਲੱਗਿਆ, ਪਿਛਲਾ ਕੋਈ ਕਰਮ ਭਾਈ ਜਾਗ ਪਿਆ, ਸੋ ਐਸਾ ਮਨ ਬਰਾਗ ਵਿਚ ਹੋਇਆ, ਵਿਦਿਆ ਛੱਡ ਕਰਕੇ ਮਹਾਂਪੁਰਸ਼ਾਂ ਦੀ ਤਲਾਸ਼ ਵਿਚ ਉਲ ਪੈ। ਜਿਵੇਂ ਬਾਬਾ ਫਰੀਦ ਜੀ ਨੇ ਕਿਹਾ, ਉੱਠ ਫਰੀਦਾ ਗਵਨ ਕਰ, ਦੁਨੀਆਂ ਵੇਖਣ ਜਾ, ਕੋਈ ਬਖਸ਼ਿਆ ਮਿਲ ਜਾ ਰੱਬ ਦਾ, ਤੂੰ ਵੀ ਬਖਸ਼ਿਆ ਜਾ। ਵਿਚਰਦੇ ਵਿਚਰਾਉਂਦੇ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਯਾਤਰਾ, ਤਰਨ ਤਾਰਨ ਸਾਹਿਬ ਔਰ ਗੋਂਦਵਾਲ ਸਾਹਿਬ, ਖਡੂਰ ਸਾਹਿਬ, ਇਸ ਤਰ੍ਹਾਂ ਵਿਚਰਦੇ ਵਿਚਰਾਉਂਦੇ ਭਾਈ ਪੈਦਲ ਹੀ ਬਾਬੇ ਬਕਾਲੇ ਆ ਗਏ। ਇੱਥੇ ਸੰਤ ਹਰੀ ਸਿੰਘ ਨਾਲ ਮਿਲਾਪ ਹੋਇਆ ਅਤੇ ਦੋਹਾਂ ਨੇ ਇੱਕ ਦੂਜੇ ਨੂੰ ਬਚਨ ਬਲਾਸ, ਤੁਸੀਂ ਭਾਈ ਕਿਵੇਂ ਆਏ ਹੋ, ਤੁਸੀਂ ਕਿਵੇਂ ਆਏ। ਕਹਿਣ ਲੱਗੇ, ਕਿਸੇ ਮਹਾਂਪੁਰਸ਼ ਦੀ ਢੂੰਡ ਵਿਚ ਹਾਂ। ਰੱਖੜ ਪੁੰਨਿਆਂ ਦਾ ਮੇਲਾ ਸੀ, ਬਾਬਾ ਜਵਾਲਾ ਸਿੰਘ ਜੀ ਵੱਲੋਂ ਇੱਥੇ ਲੰਗਰ ਦਾ ਪ੍ਰੋਗਰਾਮ ਸੀ, ਕਿਉਂਕਿ ਇਸ ਇਲਾਕੇ ਵਿਚ ਸੰਤ ਬਾਬਾ ਨੱਥਾ ਸਿੰਘ ਜੀ, ਬਾਬਾ ਕਰਮ ਸਿੰਘ ਦੇ ਸੇਵਕ, ਬਾਬੇ ਬਤਾਲੇ ਨਗਰ ਵਿਖੇ ਰਿਹਾ ਕਰਦੇ ਸਨ। ਉਹਨਾਂ ਦੇ ਪਾਸ ਬਾਬਾ ਜਵਾਲਾ ਸਿੰਘ ਜੀ ਕਈ ਵਾਰੀ ਆਇਆ ਜਾਇਆ ਕਰਦੇ ਸਨ। ਇਸੇ ਨਗਰ ਵਿਚ ਭਾਈ ਪੱਲਾ ਜੀ ਛੇਵੇਂ ਪਾਤਸ਼ਾਹ ਦੇ ਸਿੱਖ ਹੋਏ, ਛੇਵੇਂ ਪਾਤਸ਼ਾਹ ਨੇ ਉਹਨਾਂ ਤੇ ਮਹਾਨ ਬਖਸ਼ਿਸ਼ ਕੀਤੀ। ਸੋ ਸਾਰਾ ਨਗਰ ਸੁਲਤਾਨੀਆਂ ਸੀ, ਇਹ ਗੁਰਸਿੱਖਾਂ ਦਾ ਪਰਿਵਾਰ ਸੀ, ਗੁਰੂ ਕੀ ਬਖਸ਼ਿਸ਼ ਪ੍ਰਾਪਤ ਹੋਈ ਅਤੇ ਬਚਨ ਦਿੱਤਾ ਤੇਰੇ ਪਰਿਵਾਰ ਚ ਭਾਈ ਪੱਲੇ ਤੇਰਾ ਪੱਲਾ ਫੜ ਲਿਆ, ਸਦਾ ਹੀ ਕੋਈ ਬ੍ਰਹਮ ਗਿਆਨੀ ਰਹੇਗਾ। ਬਾਬਾ ਈਸ਼ਰ ਸਿੰਘ ਸਨ, ਸੋ ਉਹ ਆਪਣੇ ਭਰਾ ਨਾਲ ਭਾਈ ਕਣਕ ਗਾ ਰਹੇ ਸਨ, ਨਾਲ ਲੈ ਕੇ ਅੱਗੇ ਆ ਗਏ ਕਿ ਅੱਜ ਭਾਈ ਸਾਡੇ ਨਗਰ ਚ ਕੋਈ ਮਹਾਤਮਾ ਆ ਰਹੇ ਹਨ। ਬਾਬਾ ਜਵਾਲਾ ਸਿੰਘ ਅੱਗੋਂ ਆ ਕੇ ਮਿਲੇ, ਜਲ ਪਾਣੀ ਲੰਗਰ ਪਾਣੀ ਦੀ ਸੇਵਾ ਕੀਤੀ ਅਤੇ ਬੀਬੀ ਰਾਧੋਂ ਇਸ ਨਗਰ ਦੇ ਸੋ ਮਾਤਾ ਜੀ ਸਨ, ਉਹਨਾਂ ਨੇ ਵੀ ਮਹਾਂਪੁਰਸ਼ਾਂ ਦੇ ਦਰਸ਼ਨ ਪਰਸੇ। ਸੋ ਸਾਧ ਸਿੰਘ ਜੀ ਉਹਨਾਂ ਦਾ ਵੀ ਬੜਾ ਪਵਿੱਤਰ ਜੀਵਨ ਸੀ, ਘਰ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਕਰਕੇ ਬੀਬੀ ਜੀ ਨੇ ਸੇਵਾ ਖਿਦਮਤ ਕਰਨੀ, ਹਰ ਤਰ੍ਹਾਂ ਸਤਿਗੁਰ ਸੱਚੇ ਪਾਤਸ਼ਾਹ ਦੀ ਸੇਵਾ ਕਰਕੇ ਮਹਾਰਾਜ ਦੀ ਪ੍ਰਸੰਨਤਾ ਪ੍ਰਾਪਤ ਕਰਨੀ। ਸੋ ਬਾਬਾ ਨੱਥਾ ਸਿੰਘ ਦੇ ਕੋਲ ਰਹਿਣਾ, ਸੋ ਇੱਥੇ ਫਿਰ ਬਾਬੇ ਬਕਾਲੇ ਲੰਗਰ ਆਦਿਕ ਚਲਾਉਣੇ, ਉੱਥੇ ਰਿਸ਼ੀ ਹਰਬੰਸ ਸਿੰਘ ਤੇ ਸੰਤ ਹਰੀ ਸਿੰਘ ਜੀ ਦਾ ਮਹਾਂਪੁਰਸ਼ਾਂ ਨੂੰ ਮਿਲਾਪ ਹੋਇਆ। ਪਿਛਲਾ ਜਿਵੇਂ ਕੋਈ ਸੰਯੋਗ ਸੀ, ਉਹਦੇ ਦੁਆਰਾ ਮਹਾਂਪੁਰਸ਼ਾਂ ਨੂੰ ਬੇਨਤੀ ਕੀਤੀ ਤੇ ਹਰ ਖੁਆਲ ਆਉਣ ਵਾਸਤੇ ਆਗਿਆ ਹੋਈ। ਇੱਥੇ ਫਿਰ ਰਿਸ਼ੀ ਹਰਬੰਸ ਸਿੰਘ ਜੀ ਤੇ ਸੰਤ ਹਰੀ ਸਿੰਘ ਜੀ ਆਏ। ਸੋ ਰਿਸ਼ੀ ਜੀ ਬੜੇ ਤਿਆਗੀ ਬਰਾਗੀ ਸਨ, ਮਹਾਂਪੁਰਸ਼ਾਂ ਨੇ ਉਹਨਾਂ ਨੂੰ ਨਾਮ ਅਭਿਆਸ ਦਾ ਵਿਚਾਰ ਦਿੱਤਾ। ਫਿਰ ਰਿਸ਼ੀ ਹਰਬੰਸ ਸਿੰਘ ਜੀ ਨੇ ਕੋਈ ਸਮਾਂ ਹਰ ਖੁਆਲ ਰਹਿ ਕੇ ਸੰਤ ਹਰੀ ਸਿੰਘ ਜੀ ਨੇ ਮਹਾਨ ਸੇਵਾ ਕਰਕੇ ਮਹਾਂਪੁਰਸ਼ਾਂ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਅਤੇ ਬਾਬਾ ਜਵਾਲਾ ਸਿੰਘ ਦੀ ਆਗਿਆ ਅਨੁਸਾਰ ਫਿਰ ਮਕੇਰੀਏ ਮਹਾਰਾਜਾ ਰਣਜੀਤ ਸਿੰਘ ਦੀ ਸੱਸ ਸਦਾ ਕੌਰ ਦਾ ਕਿਲਾ ਜੋ ਢਹਿ ਢੇਰੀ ਹੋਇਆ ਸੀ ਅਟਲਗੜ੍ਹ, ਇੱਥੇ ਗੁਰੂ ਕਾ ਨਿਸ਼ਾਨ ਤੇ ਅਸਥਾਨ ਕਾਇਮ ਕਰਕੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ, ਲੰਗਰ ਚਲਾਉਣ ਦੀ ਪ੍ਰਥਾ ਅਤੇ ਸੰਤ ਹਰੀ ਸਿੰਘ ਜੀ ਨੂੰ ਇੱਥੇ ਸੇਵਾ ਦਾ ਅਰਥ ਆਪਿਆ। ਇਸ ਇਲਾਕੇ ਚ ਭਾਈ ਲੋਕ ਬੜੇ ਪਿਛੜੇ ਹਨ, ਹੁਕੀਆਂ ਪੀਂਦੇ ਹਨ, ਮਨਮਤਾਂ ਕਰਦੇ ਹਨ, ਰੂਮਾਂ ਦੀ ਬੇਅਦਬੀ, ਸੋ ਜਗ੍ਹਾ ਜਗ੍ਹਾ ਦੀਵਾਨ ਲਾ ਕੇ ਅੰਮ੍ਰਿਤ ਸੰਚਾਰ ਕਰਕੇ ਇਹਨਾਂ ਨੂੰ ਗੁਰਮਤ ਨਾਲ ਜੋੜਨਾ ਕਰੋ। ਪਹਾੜ ਦਾ ਕੰਢੀ ਦਾ ਇਲਾਕਾ ਹੈ, ਗੁਰਮੁਖ ਮਨਾਓ। ਸੰਤ ਹਰੀ ਸਿੰਘ ਜੀ ਨੇ ਉਸ ਇਲਾਕੇ ਚ ਮਹਾਨ ਸਿੱਖੀ ਦਾ ਪ੍ਰਚਾਰ ਕੀਤਾ। ਅੱਜ ਸਾਰੇ ਲੋਕ ਭਾਈ ਜਾਣਦੇ ਹਨ ਕਿ ਸੰਤਾਂ ਦੀ ਉਸ ਇਲਾਕੇ ਚ ਹਰ ਪੱਖੋਂ ਕਿਤਨੀ ਮਹਾਨ ਸੇਵਾ ਹੈ। ਸੰਤ ਰਿਸ਼ੀ ਹਰਬੰਸ ਸਿੰਘ ਜੀ ਰਿਸ਼ੀ ਹੁੰਦਾ ਜਿਹੜੇ ਆਪਣੀਆਂ ਇੰਦਰੀਆਂ ਨੂੰ ਕਾਬੂ ਕਰ ਲੈ, ਮਹਾਨ ਤਪਸਵੀ ਸਨ। ਨਸ਼ਹਿਰੇ ਨਗਰ ਵਿਖੇ ਦਰਿਆ ਦੇ ਕਿਨਾਰੇ ਸੋ ਕੁਟੀਆ ਬਣਾ ਕੇ ਰਿਸ਼ੀ ਜੀ ਨੇ ਮਹਾਨ ਤਪੱਸਿਆ ਕੀਤੀ। ਕਈ ਵਾਰੀ ਕਸ਼ਮੀਰ ਦੇ ਇਲਾਕੇ ਚ ਗੈਬੀ ਰੂਹਾਂ ਦੇ ਦਰਸ਼ਨ ਵੀ ਕੀਤੇ ਅਤੇ ਉਹਨਾਂ ਦੇ ਬਚਨਾਂ ਦੁਆਰਾ ਬੇਅੰਤ ਸੰਗਤਾਂ ਦੀਆਂ ਕਾਮਨਾਵਾਂ ਭਾਈ ਪੂਰਨ ਹੋਈਆਂ, ਯੋਗੀ ਸਨ। ਸੋ ਮਹਾਂਪੁਰਸ਼ਾਂ ਕੋ ਜਦੋਂ ਆਉਣਾ, ਬਾਬਾ ਜਵਾਲਾ ਸਿੰਘ ਜੀ ਨੇ ਪਲੰਗ ਛੱਡ ਕੇ ਖੜ ਜਾਣਾ ਕਿ ਰਿਸ਼ੀ ਹੈ ਤੇਰੇ ਤੇ ਹੁਣ ਗੁਰੂ ਨਾਨਕ ਸਾਹਿਬ ਦੀ ਮਹਾਨ ਕਿਰਪਾ ਹੈ, ਇੱਕ ਝਲ ਵਿੱਚ ਦੋ ਸ਼ੇਰ ਨਹੀਂ ਰਹਿੰਦੇ, ਜਾਂ ਤੂੰ ਸਾਡੇ ਪਲੰਗ ਤੇ ਬੈਠ ਜਾ, ਅਸੀਂ ਰਿਸ਼ੀ ਜੀ ਨੂੰ ਭੇਜ ਦੇਣਾ। ਮਨ ਚ ਬੜਾ ਬਰਾਗ ਹੋਣਾ, ਫਿਰ ਬੇਨਤੀ ਕੀਤੀ, ਮਹਾਂਪੁਰਸ਼ੋ ਜਦੋਂ ਮੈਂ ਸਰੀਰ ਤਿਆਗਾ ਕਿਤੇ ਵੀ ਹੋਵਾਂ, ਆਪ ਨੇ ਵੀ ਅੰਤਮ ਕਿਰਿਆ ਕਰਨੀ। ਬਾਬਾ ਜਵਾਲਾ ਸਿੰਘ ਕਹਿਣ ਲੱਗੇ ਅਜਿਹਾ ਹੀ ਹੋਵੇਗਾ। ਸੋ ਜਦੋਂ ਅੰਤ ਸਮਾਂ ਰਿਸ਼ੀ ਦਾ ਆਇਆ, ਆਪ ਜੀ ਰਾਗੀ ਵਾਗ ਸਨ, ਤਿੰਨ ਦਿਨ ਕਮਰੇ ਵਿਚ ਆਪ ਬੰਦ ਰਹੇ ਤੇ ਗੁਪਤ ਰੂਪ ਨਾਲ ਰਿਸ਼ੀ ਜੀ ਸੋ ਮੁਜ਼ੱਫਰਾਬਾਦ ਦੇ ਇਲਾਕੇ ਚ ਕੁਹਾਲਾ ਪੱਤਣ, ਇੱਥੇ ਉਹਨੇ ਸੋ ਅੰਤਮ ਦਿਨ ਪੂਰੇ ਕੀਤੇ। ਮਹਾਂਪੁਰਸ਼ਾਂ ਨੇ ਗੈਬੀ ਢੰਗ ਨਾਲ ਉੱਥੇ ਪਹੁੰਚ ਕਰਕੇ ਸੋ ਭਾਈ ਰਿਸ਼ੀ ਜੀ ਦੀ ਜੋ ਅੰਤਮ ਕਿਰਿਆ ਸੀ ਉਹ ਕਰਵਾਈ, ਸੋ ਬਚਨ ਜਿਹੜੇ ਸਨ ਪੂਰੇ ਕੀਤੇ, ਅਤੇ ਮਹਾਂਪੁਰਸ਼ਾਂ ਨੇ ਫਰਮਾਇਆ ਰਿਸ਼ੀ ਜੀ ਦੀ ਪਿਛਲੇ ਜਨਮਾਂ ਦੀ 101 ਜਨਮ ਦੀ ਭਾਈ ਤਪੱਸਿਆ ਸੀ, ਸੋ ਰਿਸ਼ੀ ਪੂਰਾ ਭਾਂਡਾ ਬਣ ਗਿਆ ਸੀ, ਅਕਾਲ ਪੁਰਖ ਦੀ ਕਿਰਪਾ ਹੋਵੇ ਸੀ। ਅਸੀਂ ਵੀ ਚਾਹੁੰਦੇ ਸਾਂ ਕਿ ਰਿਸ਼ੀ ਜੀ ਨੂੰ ਆਪਣੀ ਜਗ੍ਹਾ ਮੁੱਖ ਸੇਵਾਦਾਰ ਥਾਪੀਏ, ਪਰੰਤੂ ਵਾਹਿਗੁਰੂ ਨੂੰ ਉਹਦੀ ਆਰਵਲਾ ਇਤਨੀ ਹੀ ਪ੍ਰਵਾਨ ਹੋਈ। ਤਕਰੀਬਨ 45 ਸਾਲ ਦੀ ਉਮਰ ਵਿਚ ਭਾਈ ਉਹ ਅਕਾਲ ਚਲਾਣਾ ਕਰ ਗਏ, ਪੂਰਨ ਮਹਾਂਪੁਰਸ਼ ਸਨ। ਇਸੇ ਤਰ੍ਹਾਂ ਸੰਤ ਬਾਬਾ ਹਰੀ ਸਿੰਘ ਮਕੇਰੀਆਂ ਵਾਲੇ ਕੁਝ ਸਮਾਂ ਹਰਖਵਾਲ ਡੇਰੇ, ਸੋ ਕੁਠਾਰੀ ਦੀ ਜੋ ਸੇਵਾ ਸੀ ਉਹ ਇਹਨਾਂ ਮਹਾਂਪੁਰਸ਼ਾਂ ਨੇ ਨਿਭਾਈ। ਬੜੇ ਕਰਮਯੋਗੀ ਮਹਾਂਪੁਰਖ ਸਨ, ਮਹਾਨ ਸਿੱਖੀ ਦਾ ਪ੍ਰਚਾਰ ਇਹਨਾਂ ਮਹਾਂਪੁਰਸ਼ਾਂ ਨੇ ਭਾਈ ਕੀਤਾ। ਸੋ ਇਹ ਪੁਰਾਤਨ ਸੇਵਾਦਾਰਾਂ ਦੇ ਨਾਮ ਹਨ। ਇਸੇ ਪ੍ਰਕਾਰ ਫਿਰ ਬਾਬਾ ਈਸ਼ਰ ਸਿੰਘ ਸਾਹਿਬ ਸਾਧ ਸੰਗਤ ਜੀ ਮਹਾਂਪੁਰਸ਼ ਬ੍ਰਹਮ ਗਿਆਨੀ ਜਿਸ ਤਰ੍ਹਾਂ ਉਹ ਹਰਖਵਾਲ ਆਏ, ਇਹ ਵਿਚਾਰ ਵੀ ਬੇਨਤੀ ਕਰਨੇ ਹਨ। ਸੋ 1919 ਵਿਚ ਬਾਬਾ ਆਇਆ ਸਿੰਘ ਜੀ ਮਹਾਰਾਜ ਆਪਣੇ 27 ਅੱਸੂ ਵਾਲੇ ਦਿਨ ਜੋਤੀ ਜੋਤ ਸਮਾ ਗਏ, ਆਪ ਪਹੁੰਚ ਨਾ ਸਕੇ। ਜਦੋਂ ਖਬਰ ਮਿਲੀ ਬਰਾਗ ਵਿਚ ਭਾਈ ਕਈ ਦਿਨ ਅਲਮਸਤ ਹੀ ਰਹੇ, ਸੋ ਆਪਣਾ ਵਿਛੋੜਾ ਜਿਹੜਾ ਇਸ ਨੂੰ ਭਾਈ ਸਹਿਣਾ ਅਸਹਿ ਤੇ ਅਕਹਿ ਹੁੰਦਾ ਹੈ, ਐਸੀ ਕਿਰਿਆ ਸਾਧ ਸੰਗਤ ਜੀ ਹੁੰਦੀ ਹੈ। ਸੋ ਫਿਰ ਹੋਤੀ ਮਰਦਾਨ ਗਏ ਬਾਬਾ ਜਵੰਤ ਸਿੰਘ ਸਾਹਿਬ ਜੀ ਮਿਲੇ, ਉਹ ਵੀ ਬੜੇ ਵੈਰਾਗ ਵਿਚ ਸਨ। ਇਸ ਤਰ੍ਹਾਂ ਬਾਬਾ ਮਾਝਾ ਸਿੰਘ ਸਾਹਿਬ, ਸੋ ਸਾਧ ਸੰਗਤ ਜੀ, ਬਾਬਾ ਰਾਮ ਸਿੰਘ, ਬਾਬਾ ਆਇਆ ਸਿੰਘ ਜੀ ਨੇ ਜਿੱਥੇ ਬਾਬਾ ਕਰਮ ਸਿੰਘ ਜੀ ਨੇ ਸੈਦੋ ਲੇਲ ਵਿਖੇ ਅਕਾਲ ਚਲਾਣਾ ਕੀਤਾ ਸੀ, ਇੱਥੇ ਉਹਨਾਂ ਦੇ ਸਰੀਰ ਦਾ ਜਲ ਪ੍ਰਵਾਹ ਹੋਇਆ ਸੀ। ਬਾਬਾ ਆਇਆ ਸਿੰਘ ਸਾਹਿਬ ਨੇ ਬਾਬਾ ਕਰਮ ਸਿੰਘ ਸਾਹਿਬ ਜੀ ਦਾ ਇੱਥੇ ਪਰਮ ਪਵਿੱਤਰ ਸਥਾਨ ਬਣਾਇਆ ਸੀ। ਇੱਥੇ ਬਾਬਾ ਆਇਆ ਸਿੰਘ ਸਾਹਿਬ ਜੀ ਦਾ ਜਲ ਪ੍ਰਵਾਹ ਬਾਅਦ ਵਿਚ ਡੇਰੇ ਦੀ ਦਸਤਾਰਬੰਦੀ ਵੱਡੇ ਮਹੰਤ ਬਾਬਾ ਰਾਮ ਸਿੰਘ, ਛੋਟੇ ਮਹੰਤ ਬਾਬਾ ਮਾਝਾ ਸਿੰਘ ਜੀ ਭਾਈ ਨਿਯੁਕਤ ਕੀਤੇ ਗਏ ਸਨ। ਸੋ ਸੰਤ ਗਿਆਨੀ ਹਰੀ ਸਿੰਘ ਜੀ ਜਿਨ੍ਹਾਂ ਨੇ ਬਾਬਾ ਅਮੀਰ ਸਿੰਘ ਸਾਹਿਬ ਜੀ ਤੋਂ ਗੁਰਮਤ ਦੀ ਵਿਦਿਆ ਪ੍ਰਾਪਤ ਕੀਤੀ ਅਤੇ ਸੰਗੀਤ ਜਗ੍ਹਾ ਬਜਗਾ ਤੋਂ ਬੇਅੰਤ ਵਿਦਵਾਨਾਂ ਤੋਂ ਪ੍ਰਾਪਤ ਕੀਤਾ, ਇਸ ਅਸਥਾਨ ਤੇ ਭਾਈ ਕਥਾ ਦੀ ਸੇਵਾ ਕਰਿਆ ਕਰਦੇ ਸਨ, ਅਤੇ ਬਾਬਾ ਆਇਆ ਸਿੰਘ ਸਾਹਿਬ ਦੀ ਆਸ਼ੀਰਵਾਦ ਸੀ ਤੇਰਾ ਥੋੜਾ ਪੜਿਆ ਬਹੁਤਾ ਹੋਵੇਗਾ। ਸੋ ਇਸ ਤਰ੍ਹਾਂ ਮਹਾਂਪੁਰਸ਼ ਜਦੋਂ ਵੀ ਮਨ ਵਿਚ ਵੈਰਾਗ ਹੋਵੇ ਤੇ ਸਾਧ ਸੰਗਤ ਜੀ ਹੋਤੀ ਮਰਦਾਨ ਜਾਣਾ ਤੇ ਲੰਬੇ ਪੈ ਕੇ ਮਹਾਂਪੁਰਸ਼ਾਂ ਦੇ ਤਪ ਸਥਾਨ ਤੇ ਡਡੌਤ ਕਰਨੀ, ਪ੍ਰੇਮੀਆਂ ਨੇ ਪੁੱਛਣਾ ਆਪ ਲੰਬਾ ਲੰਬਾ ਸਮਾਂ ਨਮਸਕਾਰ ਕਰਦੇ ਹੋ, ਕਹਿੰਦੇ ਇਸ ਭੂਮੀ ਨੂੰ ਮਹਾਂਪੁਰਸ਼ਾਂ ਦੀ ਪਰਮ ਪਵਿੱਤਰ ਚਰਨਾਂ ਦੀ ਬਾਬਾ ਕਰਮ ਸਿੰਘ ਬਾਬਾ ਆਇਆ ਸਿੰਘ ਦੇ ਚਰਨਾਂ ਦੀ ਛੋਹ ਪ੍ਰਾਪਤ ਹੈ, ਜਦੋਂ ਮੈਂ ਇੱਥੇ ਮੱਥਾ ਟੇਕਦਾ ਹਾਂ ਮੇਰੇ ਹਿਰਦੇ ਨੂੰ ਠੰਡ ਪੈਂਦੀ ਹੈ, ਸ਼ਾਂਤੀ ਆਉਂਦੀ ਹੈ, ਜਦੋਂ ਰਾਖ ਮੱਥੇ ਨੂੰ ਲਾਉਂਦਾ ਹਾਂ ਮੈਨੂੰ ਬੜੀ ਸ਼ਾਂਤੀ ਮਿਲਦੀ ਹੈ, ਭਾਵ ਇਤਨਾ ਵੱਡਾ ਸਤਿਕਾਰ ਮਹਾਂਪੁਰਸ਼ਾਂ ਦੇ ਪਰਮ ਪਵਿੱਤਰ ਤਪ ਸਥਾਨਾਂ ਦਾ ਕਰਿਆ ਕਰਦੇ ਸਨ। ਇਸੇ ਤਰ੍ਹਾਂ ਦੇ ਮਹਾਂਪੁਰਸ਼ਾਂ ਨੇ ਬਾਬਾ ਕਾਨ ਜੀ ਜਿਨ੍ਹਾਂ ਦੇ ਬਚਨ ਨਾਲ ਬਾਬਾ ਕਾਨ ਦਾਸ ਜੀ ਮੰਡੇਰਾਂ ਵਾਲੇ ਮਹਾਂਪੁਰਸ਼ਾਂ ਦਾ ਭਾਈ ਜਨਮ ਹੋਇਆ ਸੀ, ਉਹਨਾਂ ਦੇ ਚਰਨਾਂ ਵਿਚ ਕਿੰਨੇ ਕਿੰਨੇ ਦਿਨ ਰਹਿਣਾ ਅਤੇ ਮਹਾਂਪੁਰਸ਼ਾਂ ਦੀ ਸੇਵਾ ਕਰਨੀ, ਤਨ ਮਨ ਧਨ ਕਰਕੇ ਅਤੇ ਆਸ਼ੀਰਵਾਦਾਂ ਪ੍ਰਾਪਤ ਕਰਨੀਆਂ। ਇਸੇ ਇਲਾਕੇ ਚ ਸੂਸਾ ਨਗਰ ਵਿਖੇ ਸੰਤ ਜਵਾਹਰ ਦਾਸ ਜੀ ਉਦਾਸੀ ਮਹਾਤਮਾ ਬ੍ਰਹਮ ਗਿਆਨੀ ਜਿਹਨੇ ਬਚਨ ਕੀਤਾ ਹੈ ਜਦੋਂ ਅਸੀਂ ਸਰੀਰ ਛੱਡਾਂਗੇ ਆਕਾਸ਼ੀ ਗੋਲੇ ਜਿੱਥੇ ਵੀ ਸਾਡੇ ਪ੍ਰੇਮੀ ਸੁਣਨਗੇ, ਐਸੇ ਵਾਕ ਹੋਏ ਸਨ। ਉਹਨਾਂ ਮਹਾਂਪੁਰਸ਼ਾਂ ਦੇ ਨਾਲ ਵੀ ਭਾਈ ਬੜਾ ਭਾਰੀ ਪਿਆਰ ਸੀ। ਇਸ ਤਰ੍ਹਾਂ ਗੋਬਿੰਦਪੁਰ ਨਗਰ ਵਿਖੇ ਸੰਤ ਅਮਰ ਸਿੰਘ ਜੀ ਜੋ ਬਾਬਾ ਜਵਾਲਾ ਸਿੰਘ ਜੀ ਦੇ ਗੁਰਭਾਈ ਸਨ, ਬੋਰੀ ਵਾਲੇ ਵੱਜਦੇ ਹਨ। ਸੋ ਉਹਨਾਂ ਮਹਾਂਪੁਰਸ਼ਾਂ ਨੇ ਬੜੇ ਵਿਦਵਾਨ ਬ੍ਰਗਤ ਆਤਮਾ ਇਸ ਤਰ੍ਹਾਂ ਸਾਧ ਸੰਗਤ ਜੀ ਚਲੇ ਜਾਣਾ। ਮਹਾਂਪੁਰਸ਼ਾਂ ਦੀ ਬੇਅੰਤ ਸਾਧੂਆਂ ਦੇ ਨਾਲ ਇਸ ਤਰ੍ਹਾਂ ਪ੍ਰੀਤੀ ਸੀ, ਜਿੱਥੇ ਜਿੱਥੇ ਵੀ ਉਹਨਾਂ ਦਾ ਪਰਸ ਪਿਆਰ ਸੀ। ਸਾਰੇ ਸਾਧੂਆਂ ਦੇ ਨਾਮ ਤਾਂ ਗਿਣੇ ਨਹੀਂ ਜਾ ਸਕਦੇ। ਸੋ ਧੁੰਦੇ ਨਗਰ ਵਿਖੇ ਪੰਡਿਤ ਸੁੱਚਾ ਸਿੰਘ ਸਾਹਿਬ ਗੋਂਦਵਾਲ ਦੇ ਨਾਲ ਕਈ ਵਾਰੀ ਉੱਥੇ ਦਰਿਆ ਦੇ ਕਿਨਾਰੇ ਰਹਿਸ਼ ਰੱਖਣੀ, ਕੁਦਰਤੀ ਦਰਿਆ ਦੇ ਢਾਹੇ ਚ ਗੁਫਾ ਬਣੀਆਂ ਹੋਈਆਂ, ਭਜਨ ਆਦਿਕ ਮਹਾਂਪੁਰਸ਼ਾਂ ਨੇ ਕਰਨਾ ਰਹਿਣਾ। ਇਹ ਮਹਾਂਪੁਰਸ਼ਾਂ ਦੇ ਐਸੇ ਭਾਈ ਅਗੰਮੀ ਚੋਜ ਹੋਇਆ ਕਰਦੇ ਹਨ, ਕਿਉਂਕਿ ਉਹ ਜਿਹੜੇ ਫਕੀਰ ਹਨ ਉਹਨਾਂ ਨੂੰ ਇੱਕੋ ਇੱਕ ਵਾਹਿਗੁਰੂ ਦੇ ਪਿਆਰ ਦੀ ਇੱਛਾ ਹੁੰਦੀ ਹੈ, ਨਿਰਚਾਹ ਹੁੰਦੇ ਹੈ, ਨਿਸ਼ਕਾਮ ਹੁੰਦੇ ਹੈ, ਨਿਰਲੋਭ ਹੁੰਦੇ ਹੈ, ਹਾਂਜੀ ਨਿਰਸੰਸੇ ਹੁੰਦੇ ਹੈ, ਹਾਂਜੀ ਅਦਵੈਤ ਸਰੂਪ ਵਾਹਿਗੁਰੂ ਦਾ ਹੀ ਉਹ ਚਿੰਤਨ ਕਰਨ ਕਰਾਉਣ ਵਾਸਤੇ ਆਉਂਦੇ ਹੈ। ਉਹਨਾਂ ਨੂੰ ਕਿਸੇ ਵਸਤੂ ਦੀ ਪਕੜ ਨਹੀਂ ਹੁੰਦੀ, ਉਹ ਆਪਣੇ ਆਨੰਦ ਵਿੱਚ ਮਸਤ ਰਹਿੰਦੇ, ਵਾਹਿਗੁਰੂ ਦੀ ਬੰਦਗੀ ਕਰਦੇ, ਉਹਨਾਂ ਨੂੰ ਕਿਸੇ ਚੀਜ਼ ਦੀ ਭਾਈ ਖੁਆਇਸ਼ ਨਹੀਂ ਹੁੰਦੀ, ਇਸ ਕਰਕੇ ਉਹ ਬੇਪਰਵਾਹ ਹੁੰਦੇ। ਐਸੀ ਅਵਸਥਾ ਉਹਨਾਂ ਮਹਾਂਪੁਰਸ਼ਾਂ ਦੀ ਸਾਧ ਸੰਗਤ ਜੀ ਹੋਇਆ ਕਰਦੀ ਹੈ। ਇਸ ਤਰ੍ਹਾਂ ਫਿਰ ਹਰ ਖੁਆ ਡੇਰੇ ਤੋਂ ਇੱਕ ਵਾਰੀ ਮਹਾਂਪੁਰਸ਼ ਆਨੰਦਪੁਰ ਸਾਹਿਬ ਦਰਸ਼ਨ ਵਾਸਤੇ ਤਖ਼ਤ ਸਾਹਿਬ ਦੇ ਗਏ ਤੇ ਸਾਧ ਸੰਗਤ ਜੀ ਬਾਬਾ ਈਸ਼ਰ ਸਿੰਘ ਜੀ ਦਾ ਮਲਾਪ ਹੋਇਆ ਬਾਬੇ ਬਤਾਲੇ ਵਾਲਿਆਂ ਦਾ। ਬਾਬਾ ਈਸ਼ਰ ਸਿੰਘ ਨੇ ਸੰਗਤ ਨੂੰ ਕਿਹਾ, ਭਾਈ ਅਸੀਂ ਜਿਹਨਾਂ ਮਹਾਂਪੁਰਸ਼ਾਂ ਦੀ ਢੂੰਡ ਵਿੱਚ ਸਾਂ, ਸਾਨੂੰ ਮਿਲ ਪੈ, ਤੁਸੀਂ ਰਹਿਣਾ ਰਹੋ, ਜਾਣਾ ਜਾਓ। ਉਥੋਂ ਫਿਰ ਲਗੇਰੀ ਨਗਰ, ਫਿਰ ਹਰਖੁਆਲ ਆਏ। ਫਿਰ ਬਾਬਾ ਈਸ਼ਰ ਸਿੰਘ ਜੀ ਨੇ 1923 ਸਨ ਵਿੱਚ ਆਪਣਾ ਪੱਕਾ ਨਿਵਾਸ ਸਾਧ ਸੰਗਤ ਜੀ ਹਰਖੁਆਲ ਰੱਖ ਲਿਆ ਅਤੇ 1936 ਤੱਕ ਬਾਬਾ ਜੀ ਇੱਥੇ ਹੀ ਰਹੇ। ਬਾਬਾ ਜੀ ਜਦੋਂ ਰਹਿਣ ਲੱਗ ਪਏ, ਬਾਬਾ ਜੀ ਨੇ ਫਿਰ ਬਚਨ ਕੀਤਾ ਕਿ ਇਲਾਕੇ ਦਾ ਭਲਾ ਤਾਂ ਹੀ ਹੋ ਸਕਦਾ ਜਿੱਥੇ ਗੁਰੂ ਘਰ ਬਣਾਇਆ ਜਾਵੇ, ਧਰਮ ਸਥਾਨ ਕਾਇਮ ਕੀਤਾ ਜਾਵੇ, ਸੰਗਤਾਂ ਆਉਣ, ਦੋਨੋਂ ਵੇਲੇ ਕਥਾ ਕੀਰਤਨ ਦੀਵਾਨ ਲੱਗਣ। ਛੋਟੇ ਕਮਰੇ ਵਿੱਚ ਸੰਗਤ ਦਾ ਬਹਿਣਾ ਬੜਾ ਔਖਾ ਹੈ, ਸੁੰਦਰ ਗੁਰਦੁਆਰਾ ਬਣਾਇਆ ਜਾਵੇ। ਮਹਾਂਪੁਰਸ਼ ਤਿਆਗ ਵਿਰਤੀ ਵਿੱਚ ਰਹਿਣਾ ਹੀ ਪਸੰਦ ਕਰਦੇ ਸਨ ਬਾਬਾ ਜਵਾਲਾ ਸਿੰਘ ਜੀ। ਬਾਬਾ ਈਸ਼ਰ ਸਿੰਘ ਨੇ ਬਚਨ ਕੀਤੇ ਕਿ ਭਾਈ ਇੱਥੇ ਬੜਬੜੇ ਸਥਾਨ ਕਲਸਾਂ ਵਾਲੇ ਗੁੰਮਟ ਗੁਰੂ ਕੇ ਨਿਸ਼ਾਨ ਝੁਲਣਗੇ, ਲੰਗਰ ਚੱਲਣਗੇ, ਭਾਈ ਲੋਹਾਂ ਬੀੜੀਆਂ ਦੇਗਾਂ ਬੀੜੀਆਂ ਜਾਣਗੀਆਂ, ਇਸੇ ਤਰ੍ਹਾਂ ਭਾਈ ਸਰੋਵਰ ਲੱਗਣਗੇ, ਪੁੰਨਿਆਂ ਲੱਗਣਗੀਆਂ, ਸੰਗਤਾਂ ਦੇ ਦੁੱਖ ਦੂਰ ਹੋਣਗੇ। ਬਾਬਾ ਜੀ ਐਸੇ ਕਈ ਵਰਦਾਨ ਭਾਈ ਦਿਆ ਕਰਦੇ ਸਨ, ਜਿਹੜੇ ਜਨਮ ਤੋਂ ਯੋਗੀ ਸਿੱਧ ਸਨ ਛੇਵੇਂ ਪਾਤਸ਼ਾਹ ਦੀ ਉਹ ਸੰਸ ਤੇ ਮਹਾਨ ਭਾਈ ਕਿਰਪਾ ਸੀ। ਸੋ ਬਾਬਾ ਜੀ ਨੇ ਆਪ ਆਪਣੇ ਦਸਤਾਵਰ ਹਸਤ ਕਮਲਾਨਾ ਭੱਠੀ ਤੇ ਲੋਹ ਗੱਡੀ ਇਸ ਤਰ੍ਹਾਂ ਚੁੱਲ੍ਹੇ ਕਾਇਮ ਕੀਤੇ, ਜਿਹੜੇ ਕਿ ਅੱਜ ਵੀ ਭਾਈ ਵੇਖਣ ਵਿੱਚ ਆ ਰਹੇ ਹਨ। ਮਹਾਂਪੁਰਸ਼ਾਂ ਨੇ ਲੰਗਰ ਵਿੱਚ ਵਿਵੇਕ ਦਾ ਪਹਿਰਾ ਜਿਹੜਾ ਸੀ ਜਾਰੀ ਕੀਤਾ, ਕੇਸੀ ਇਸ਼ਨਾਨ ਕਰਕੇ ਜੰਗਲ ਪਾਣੀ ਵਾਲੇ ਲੀੜੇ ਬਦਲ ਕੇ ਲੰਗਰ ਵਿੱਚ ਜਾਣਾ, ਚਿਹਰੇ ਤੇ ਰੁਮਾਲ ਬੰਨ ਕੇ ਲੰਗਰ ਪਕਾਉਣਾ, ਵਰਤਾਉਣਾ ਤੇ ਛਕਾਉਣਾ ਤੇ ਸੋਧ ਪਵਿੱਤਰਤਾ ਦਾ ਮੋਹ ਖਿਆਲ, ਭਾਂਡੇ ਦੋ ਜਗ੍ਹਾ ਮਾਂਜਣੇ ਫਿਰ ਧੋਣੇ, ਇਸ ਤਰ੍ਹਾਂ ਸੋ ਲੰਗਰ ਆਪ ਸਾਧੂਆਂ ਨੇ ਵਿਅੰਗਮਾਂ ਨੇ ਤਿਆਰ ਕਰਨਾ, ਦਾਲ ਸਬਜ਼ੀ ਕੜਾਹ ਪ੍ਰਸ਼ਾਦ ਆਦਿਕ ਅਤੇ ਲੰਗਰ ਇੱਕ ਜਗ੍ਹਾ ਰੱਖਣਾ। ਵਰਤਾਉਣ ਵੇਲੇ ਇੱਕ ਸਿੰਘ ਤਾਬਿਆ ਬਹਿ ਕੇ ਮੂਲ ਮੰਤਰ ਪੜ੍ਹੇ, ਦੂਸਰਾ ਸਿੰਘ ਵਰਤਾਵੇ, ਵਰਤੇ ਹੋਏ ਪ੍ਰਸ਼ਾਦੇ ਮੁੜ ਲੰਗਰ ਵਿੱਚ, ਵਰਤੀ ਹੋਈ ਸਬਜ਼ੀ ਮੁੜ ਦੂਸਰੇ ਦੇਗ ਵਿੱਚ ਨਾ ਰਲਾਈ ਜਾਏ, ਬਾਹਰ ਰੱਖੀ ਜਾਏ। ਇਸ ਪ੍ਰਕਾਰ ਜਿਹੜਾ ਵਰਤਾਵਾ ਹੈ ਉਹ ਆਪ ਆਪਣੇ ਹੱਥੀ ਚੀਜ਼ ਨਾ ਪਾਵੇ, ਅੰਦਰ ਬੈਠਾ ਸੇਵਾਦਾਰ ਸੋ ਪ੍ਰਸ਼ਾਦੇ ਤੇ ਦਾਲ ਸਬਜ਼ੀ ਜਾਂ ਹੋਰ ਪਦਾਰਥ ਜੋ ਕੜਾਹ ਖੀਰ ਆਦਿਕ ਹਨ ਉਹ ਹੀ ਪਾਵੇ, ਸੋ ਲੰਗਰ ਵਿੱਚ ਬਰਕਤ ਰਹਿੰਦੀ ਹੈ। ਪੰਗਤ ਵਿੱਚ ਪਹਿਲਾਂ ਸਤਨਾਮ ਸ੍ਰੀ ਵਾਹਿਗੁਰੂ ਦਾ ਜਾਪ ਕੀਤਾ ਜਾਵੇ, ਫਿਰ ਸਾਹਿਬ ਮੂਲ ਮੰਤਰ, ਫਿਰ ਕਾਮ ਕ੍ਰੋਧ ਮੋਹ ਕਾਮ ਕ੍ਰੋਧ ਅਰ ਲੋਭ ਮੋਹ ਬਿਨ ਸਜਾਇਆ ਹਮੇਵ ਨਾਨਕ ਪ੍ਰਭ ਸਰਨਾਗਤੀ ਕਰ ਪ੍ਰਸਾਦ ਗੁਰਦੇਵ ਤੇ ਚਰਮੂਲ ਨਾਮ ਥੁੜੀ ਦੋ ਜਿ ਚਰਾਪ ਕਿਰਪਾਲ ਸਬਦ ਫੁੱਟ ਬਾਬਾ ਨਾਨਕਾ ਖਾਹੇ ਖਰਚ ਧਨ ਮਾਲ ਨਾਨਕ ਪੁਸਰੀਆਂ ਪਕਾਈਆਂ ਪਾਈਆਂ ਥਾਲੇ ਮਾਹੇ ਜਿਨੀ ਗੁਰੂ ਮਨਾਇਆ ਰਜ ਰਜ ਸੇਈ ਖਾਹੇ। ਇਸੇ ਪ੍ਰਕਾਰ ਅਨੇਕ ਪ੍ਰਕਾਰ ਭੋਜਨ ਬਹੁ ਕੀਏ ਬਹੁ ਵਿੰਜਨ ਮਿਸ਼ਟਾਏ ਕਰੀ ਪਾਕ ਸਲ ਸੋਚ ਪਵਿੱਤਰਾ ਹੁਣ ਲਾਭ ਹੋ ਭੋਗ ਹਰ ਰਾਏ। ਜਕਾਰਾ ਛੱਡਣ ਤੋਂ ਬਾਅਦ ਭਾਈ ਲੰਗਰ ਸੰਗਤਾਂ ਛਕਣ, ਬਾਅਦ ਚੂਲਾ ਹੱਥ ਧੋਣ ਤੋਂ ਬਾਅਦ ਚੂਲਾ ਪੜਿਆ ਜਾਵੇ, ਅਰਦਾਸ ਕੀਤੀ ਜਾਏ, ਫਿਰ ਆਪੋ ਆਪਣੇ ਭਾਂਡੇ ਆਦਿ ਉਹਨਾਂ ਚੱਕ ਕੇ ਧੋ ਕਰਕੇ ਦੋ ਜਗ੍ਹਾ ਰਾਖ ਨਾ ਮਾਂਜਣ ਤੇ ਸੁਖਮਾਂਜ ਰੱਖਣ। ਫਿਰ ਲਾਂਗਰੀ ਸਿੰਘ ਆਪ ਹੀ ਚਵੱਚੇ ਵਿੱਚ ਭਾਂਡੇ ਆਦਿਕ ਧੋਣ ਇਸ ਤਰ੍ਹਾਂ ਵਿਵੇਕ ਦੀ ਜਿਹੜੀ ਕਿਰਿਆ ਸੀ ਬਾਬਾ ਜੀ ਨੇ ਚਲਾਈ, ਕਿਉਂਕਿ ਬਾਬਾ ਜੀ ਆਪ ਵੀ ਵਿਵੇਕ ਸਰਵ ਲੋਹੀਏ ਸਨ। ਸੋ ਫਿਰ ਬਾਬਾ ਜੀ ਨੇ ਗੁਰ ਸਥਾਨ ਕਾਇਮ ਕਰਨ ਦਾ ਵਿਚਾਰ ਪ੍ਰਗਟ ਕੀਤਾ। ਬਾਬਾ ਜਵਾਲਾ ਸਿੰਘ ਜੀ ਕਹਿਣ ਲੱਗੇ ਕਿ ਸਥਾਨ ਬਣ ਜਾਂਦੇ ਹਨ, ਫਿਰ ਜਾਇਦਾਦਾਂ ਬਣ ਜਾਂਦੀਆਂ ਹਨ, ਮਾਇਆ ਚੜਾਵੇ ਆਉਣ ਲੱਗ ਜਾਂਦੇ ਹਨ, ਕੁਝ ਸਮੇਂ ਤੋਂ ਬਾਅਦ ਤਪੱਸਿਆ ਵਾਲੇ ਸਾਧੂ ਨਹੀਂ ਰਹਿੰਦੇ, ਫਿਰ ਤਪੱਸਿਆ ਨਾਲ ਸਥਾਨ ਬਣਦੇ ਹਨ ਤੇ ਲੜਾਈਆਂ ਝਗੜਿਆਂ ਮੁਕੱਦਮੇ ਬਾਜ਼ੀਆਂ ਨਾਲ ਉਹ ਲੋਕ ਗਵਾ ਲੈਂਦੇ, ਤਪ ਕਰਦੇ ਨੀ, ਭਜਨ ਕਰਦੇ ਨੀ, ਮਹੰਤੀਆਂ ਦੇ ਪੱਗਾਂ ਦੇ ਝਗੜੇ ਅਡੰਬਰ ਹੁੰਦੇ, ਅਸੀਂ ਇਸ ਕਰਕੇ ਇਹਨਾਂ ਅਡੰਬਰਾਂ ਚ ਨਹੀਂ ਪੈਣਾ ਚਾਹੁੰਦੇ, ਤਿਆਗ ਵਿਰਾਗ ਹੀ ਚੰਗਾ ਹੈ, ਵਾਹਿਗੁਰੂ ਤੇ ਭਰੋਸਾ ਠੀਕ ਹੈ। ਕਹਿਣ ਲੱਗੇ ਹੈ ਤਾਂ ਵਿਚਾਰ ਠੀਕ, ਲੇਕਿਨ ਸੰਗਤਾਂ ਦਾ ਭਲਾ ਸਥਾਨ ਬਿਨਾਂ ਕਿਵੇਂ ਹੋਵੇ, ਸਥਾਨ ਜ਼ਰੂਰ ਕਾਇਮ ਕਰਨਾ ਦੋਨੋ ਵੇਲੇ ਭਾਈ ਨਿਤਨੇਮ ਕਥਾ ਕੀਰਤਨ ਸਤਸੰਗਤ ਦਾ ਪ੍ਰਵਾਹ ਚਲਾਉਣਾ ਹੈ। ਖੈਰ ਮਹਾਂਪੁਰਸ਼ਾਂ ਨੂੰ ਜਦੋਂ ਇਸ ਤਰ੍ਹਾਂ ਦੇ ਬਚਨ ਕਹੇ ਤੇ ਬਾਬਾ ਜਵਾਲਾ ਸਿੰਘ ਨੇ ਕਿਹਾ ਸਾਡੇ ਮਨ ਚ ਸੰਕਲਪ ਹੋਇਆ ਕਿ ਬਾਬਾ ਈਸ਼ਰ ਸਿੰਘ ਜੀ ਮੈਨੂੰ ਇਉਂ ਹੁਕਮ ਕਰਦੇ ਹਨ ਜਿਵੇਂ ਬਾਬਾ ਆਇਆ ਸਿੰਘ ਸਾਹਿਬ ਕਰਦੇ ਸਨ। ਬਾਬਾ ਈਸ਼ਰ ਸਿੰਘ ਜੀ ਸਾਧ ਸਿੰਘ ਇੱਛਾਧਾਰੀ ਸਨ, ਉਹਨਾਂ ਨੇ ਬਾਬਾ ਆਇਆ ਸਿੰਘ ਦਾ ਸਰੂਪ ਧਾਰਨ ਕਰਕੇ ਬਾਬਾ ਜਵਾਲਾ ਸਿੰਘ ਨੂੰ ਦਰਸ਼ਨ ਦਿੱਤੇ, ਅਭੇਤਾ ਦਰਸਾਈ, ਚਰਨਾਂ 'ਚ ਮੱਥਾ ਟੇਕਿਆ, ਖਿਮਾ ਮੰਗੀ, ਮਹਾਰਾਜ ਤੋਂ ਮੈਂ ਆਪਦੇ ਬਚਨ ਦਾ ਉਲੰਘਣ ਨਹੀਂ ਕਰਾਂਗਾ, ਬਾਬਾ ਆਇਆ ਸਿੰਘ ਦਾ ਹੁਕਮ ਜਾਣ ਕੇ ਬਚਨ ਮੰਨਾਂਗਾ, ਜੋ ਆਪ ਕਰੋਗੇ ਸੋ ਸਾਰੀ ਜ਼ਿੰਦਗੀ। ਬਾਬਾ ਈਸ਼ਰ ਸਿੰਘ ਦੇ ਜੋ ਬਚਨ ਸਨ ਉਹਨਾਂ ਨੂੰ ਬਾਬਾ ਜਵਾਲਾ ਸਿੰਘ ਜੀ ਬਾਬਾ ਆਇਆ ਸਿੰਘ ਸਾਹਿਬ ਦੇ ਬਚਨ ਜਾਣ ਕੇ ਮੰਨਦੇ ਰਹੇ। ਨਗਰ ਦੀਆਂ ਇਲਾਕੇ ਦੀਆਂ ਸੰਗਤਾਂ ਭਾਈ ਇਕੱਤਰਤ ਹੋਈਆਂ, ਸਰਦਾਰ ਆਨੰਦ ਸਿੰਘ ਜੀ ਔਰ ਸਰਦਾਰ ਬਰਿਆਮ ਸਿੰਘ ਜੀ ਹਰਖੁਆਲ ਤੋਂ, ਸਰਦਾਰ ਕਰਮ ਸਿੰਘ ਔਰ ਲੰਬੜਦਾਰ ਰਾਜਾ ਸਿੰਘ, ਇਸੇ ਤਰ੍ਹਾਂ ਨਿਹੰਗ ਸੰਤੋਖ ਸਿੰਘ, ਸੋ ਅਤੋਵਾਲ ਤੋਂ ਲੰਬੜਦਾਰ ਚੰਨਣ ਸਿੰਘ ਆਦਿਕ, ਸੋ ਇਸ ਤਰ੍ਹਾਂ ਹੋਰ ਵੀ ਗੁਰਮੁਖ ਪਿਆਰੇ ਸਾਰਿਆਂ ਦੇ ਨਾਮ ਵਰਣਨ ਕਰਨੇ ਕਥਨ ਕਰਨੇ ਭਾਈ ਅਸੰਭਵ ਹਨ। ਬੇਅੰਤ ਸੰਗਤਾਂ ਜੁੜੀਆਂ ਜੋ ਗੁਰਦੁਆਰੇ ਸਾਹਿਬ ਦਾ ਨੀਂਹ ਪੱਥਰ ਰੱਖਣ ਦਾ ਵਿਚਾਰ ਹੋਇਆ। ਰਾਮ ਬਾਗ ਸਾਰੀ ਸੰਗਤ ਬੈਠੀ ਹੋਈ ਸੀ, ਉੱਥੇ ਵਿਚਾਰ ਹੋਈ ਕਿ ਨਿਹੰਗ ਸੰਤੋਖ ਸਿੰਘ ਨੂੰ ਇੱਕ ਇੱਟ ਫੜਾ ਦਿੱਤੀ ਜਾਵੇ, ਉਹ ਮੂਲ ਮੰਤਰ ਪੜਦਾ ਹੋਇਆ ਤੁਰਿਆ ਜਾਵੇ ਧਰੂਮ ਦੇਸ਼ਾ ਨੂੰ, ਜਿੱਥੇ 108 ਵੇਰੀ ਮੂਲ ਮੰਤਰ ਪੂਰਾ ਹੋ ਜਾਏ, ਉੱਥੇ ਨੀਂਹ ਪੁੱਟ ਕੇ ਪੰਜਾਂ ਪਿਆਰਿਆਂ ਤੋਂ 5 ਇੱਟਾਂ ਇਸ਼ਨਾਨ ਕਰਾ ਕੇ ਕੜਾ ਪ੍ਰਸ਼ਾਦੀ ਦੇ ਕੇ ਗੁਰੂ ਗ੍ਰੰਥ ਸਾਹਿਬ ਚਰਨਾਂ 'ਚ ਕਰਕੇ ਅਰਦਾਸਾ ਭੋਗ ਲਵਾ ਕੇ ਬਾਖ ਸੁਣ ਕੇ ਸਾਧ ਸੰਗਤ ਜੀ ਪ੍ਰਸ਼ਾਦ ਵਰਤਾਇਆ ਜਾਏ ਅਤੇ ਸਾਧ ਸੰਗਤ ਜੀ ਜੋ ਰਸਮ ਹੈ ਉਹ ਕੀਤੀ ਜਾਵੇ। ਇਸੇ ਪ੍ਰਕਾਰ ਗੁਰੂ ਮਹਾਰਾਜ ਚਰਨਾਂ 'ਚ ਦੇਗ ਸਜਾਈ ਗਈ। ਸੋ ਜਪਜੀ ਸਾਹਿਬ ਆਨੰਦ ਸਾਹਿਬ ਦੇ ਪਾਠ ਹੋਏ, ਸੋ ਅਰਦਾਸ ਕੀਤੀ, ਮੁੱਖ ਵਾਕ ਲਿਆ ਗੁਰੂ ਕੀ ਆਗਿਆ ਲੈ ਕਰਕੇ ਪੰਜਾਂ ਸਿੰਘਾਂ ਨੇ ਜੋ ਗੁਰੂ ਕੀ ਹਜ਼ੂਰੀ ਵਿੱਚ 5 ਇੱਟਾਂ ਇਸ਼ਨਾਨ ਕਰਕੇ ਰੱਖੀਆਂ ਸੀ, ਪੰਜਾਂ ਪਿਆਰਿਆਂ ਨੇ ਇੱਕ ਇੱਕ ਲੈ ਲਈ। ਉਸ ਸਥਾਨ ਤੇ ਮਿਸਤਰੀਆਂ ਨੇ ਨੀਂਹ ਪੁੱਟੀ, ਸੋ ਪੱਕਾ ਆਸਣ ਤਿਆਰ ਕਰਕੇ ਬੜੇ ਅਦਬ ਨਾਲ ਪੰਜਾਂ ਪਿਆਰਿਆਂ ਨੇ, ਪੰਜਾਂ ਮਹਾਂਪੁਰਸ਼ਾਂ ਨੇ, ਬਾਬਾ ਈਸ਼ਰ ਸਿੰਘ, ਬਾਬਾ ਜਵਾਲਾ ਸਿੰਘ ਜੀ, ਸੰਤ ਬਿਸ਼ਨ ਸਿੰਘ ਜੀ ਅਤੇ ਸੰਤ ਪ੍ਰਦੁਮਨ ਸਿੰਘ ਜੀ ਅਤੇ ਜਥੇਦਾਰ ਮੰਗਲ ਸਿੰਘ ਜੀ, ਸੋ ਸਾਧ ਸੰਗਤ ਜੀ, ਸ਼ਹੀਦ ਬਾਗ ਆਨੰਦਪੁਰ ਸਾਹਿਬ ਵਾਲੇ, ਸੋ ਪੰਜਾਂ ਪਿਆਰਿਆਂ ਤੋਂ ਜਿਹੜੀਆਂ 5 ਇੱਟਾਂ ਸਨ ਰਖਾਈਆਂ, ਗੁਰਦੁਆਰੇ ਦੀ ਜਿਹੜੀ ਕਾਰ ਸੇਵਾ ਸੀ ਇਹ ਸ਼ੁਰੂ ਹੋ ਗਈ ਤੇ ਹਾਲ ਜਿਹੜਾ ਸੀ ਇਹ ਸਾਧ ਸੰਗਤ ਜੀ ਮਹਾਂਪੁਰਸ਼ਾਂ ਦੇ ਹੁੰਦਿਆਂ ਤਿਆਰ ਹੋ ਗਿਆ। ਫਿਰ ਤੜਕੇ 1 ਵਜੇ ਗੁਰਦੁਆਰਾ ਸਾਹਿਬ ਜੀ ਦਾ ਭਾਈ ਇਸ਼ਨਾਨ ਪਾਨ ਕਰਾ ਕੇ, ਸੋ ਮਹਾਰਾਜ ਗੁਰੂ ਗ੍ਰੰਥ ਸਾਹਿਬ ਜੀ ਦਾ ਪੂਰੇ ਆਪਣੇ 4 ਵਜੇ ਪ੍ਰਕਾਸ਼ ਕਰਕੇ 4 ਤੋਂ 5, ਸੋ ਸਾਧ ਸੰਗਤ ਜੀ ਸੁਖਮਨੀ ਸਾਹਿਬ, 5 ਤੋਂ 7 ਸ੍ਰੀ ਆਸਾ ਜੀ ਦੀ ਵਾਰ, 7 ਤੋਂ 8 ਗੁਰੂ ਗ੍ਰੰਥ ਸਾਹਿਬ ਜੀ ਦੀ ਲੜੀ ਵਾਰ ਵਿਆਖਿਆ, ਉਸ ਤੋਂ ਬਾਅਦ ਲੰਗਰ ਵਿੱਚ ਜਲ ਪਾਣੀ ਦੀ ਘੰਟੀ ਖੜ ਕੇ ਸੰਗਤਾਂ ਠੰਡਾ ਤੱਤਾ ਗਰਮ ਜਲ ਜਿਹੋ ਜਿਹਾ ਇੱਛਾ ਕਰਨ ਸ਼ਕਣ ਤੇ ਮੌਕੇ ਤੇ ਸੇਵਾ ਵਧੇਰੇ ਹੋਵੇ ਤੇ ਨਾਲ ਹਾਜ਼ਰੀ ਤਿਆਰ ਹੋ ਜਾਂਦੀ ਸੀ। ਇਸ ਤਰ੍ਹਾਂ ਛਕਣੇ ਦੁਪਹਿਰ ਨੂੰ 10 ਵਜੇ ਲੰਗਰ ਦੀ ਪੂਰੇ ਸਹੀ ਟਾਈਮ ਘੰਟੀ ਮਾਰਨੇ, ਸੰਗਤਾਂ ਲੰਗਰ ਛਕਣੇ ਸ਼ਾਮ ਨੂੰ 3 ਵਜੇ ਘੰਟੀ ਤੇ ਸਾਧ ਸੰਗਤ ਜਲ ਪਾਣੀ। ਸੋ ਇਸੇ ਤਰ੍ਹਾਂ ਰਾਤ ਨੂੰ ਰੁੱਤ ਅਨੁਸਾਰ ਟਾਈਮ ਦੀ ਕੋਈ ਤਬਦੀਲੀ, ਸਰਿਆਲ ਔਰ ਗਰਮੀਆਂ ਨੂੰ ਤੇ ਲੰਗਰ ਦੀ ਘੰਟੀ ਨਾਲ ਸਾਰਿਆਂ ਨੇ ਲੰਗਰ ਛਕਣਾ। ਗੁਰਦੁਆਰਾ ਸਾਹਿਬ ਸ਼ਾਮ ਨੂੰ ਰਹਿਰਾਸ ਆਰਤੀ ਉਪਰੰਤ ਸੋ ਸੂਰਿ ਪ੍ਰਕਾਸ਼ ਪੰਥ ਪ੍ਰਕਾਸ਼ ਆਦਿ ਕਥਾ ਜਿਹੜੀ ਸੀ ਪ੍ਰਾਰੰਭ ਕੀਤੀ। ਪਹਿਲੇ ਪਹਿਲ ਜਨਮ ਸਾਖੀ ਜਾਂ ਜੋ ਵਿਸ਼ੇਸ਼ ਆਦਿਕ ਦੀਆਂ ਵਿਚਾਰਾਂ ਹੁੰਦੀਆਂ ਸਨ, ਕਿਉਂਕਿ ਡੇਰੇ ਵਿਚ ਕੋਈ ਖਾਸ ਵੱਡਾ ਵਿਦਵਾਨ ਨਹੀਂ ਸੀ। ਪਾਕਿਸਤਾਨ ਬਣਨ ਤੋਂ ਬਾਅਦ ਜਦੋਂ ਗਿਆਨੀ ਹਰੀ ਸਿੰਘ ਜੀ ਇੱਥੇ ਮਹਾਂਪੁਰਸ਼ਾਂ ਦੀ ਬੇਨਤੀ ਤੋਂ ਆਏ, ਉਹਨਾਂ ਨੇ ਆ ਕੇ ਫਿਰ ਲੜੀਵਾਰ ਕਥਾ 16 ਸਾਲ ਔਰ ਸਾਧ ਸੰਗਤ ਜੀ ਚਲਾਈ ਤੇ ਡੇਰੇ ਦੇ ਤਕਰੀਬਨ ਵਿਅੰਗਮਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠਾਂ ਦੀ ਸੰਥਿਆ, ਕੁਝ ਸੱਜਣਾਂ ਨੂੰ ਗੁਰਬਾਣੀ ਦਾ ਕੀਰਤਨ ਅਤੇ ਕੁਝ ਪ੍ਰੇਮੀਆਂ ਨੇ ਅਰਥਾਂ ਨਾਲ ਬਾਣੀ ਔਰ ਇਤਿਹਾਸ ਦੀ ਕਥਾ ਪੜ੍ਹੀ ਵਿਚਾਰੀ। ਸੋ ਬਾਬਾ ਈਸ਼ਰ ਸਿੰਘ ਸਾਹਿਬ ਜੀ ਦੇ ਹੁਕਮ ਅਨੁਸਾਰ ਗੁਰਦੁਆਰੇ ਦਾ ਨੀਂਹ ਪੱਥਰ ਸਾਧ ਸੰਗਤ ਜੀ ਰੱਖਿਆ ਗਿਆ ਤੇ ਦਿਨੋ ਦਿਨ ਫਿਰ ਲੋੜ ਅਨੁਸਾਰ ਛਪਰੇ ਬਣਾਏ ਗਏ ਵਿਹੰਗਮਾਂ ਵਾਸਤੇ। ਸੋ ਲੰਗਰ ਦੀ ਸਾਦੀ ਇਮਾਰਤ ਬਣਾਈ ਗਈ। ਸੋ ਇੱਕ ਸਮੇਂ ਸਾਧ ਸੰਗਤ ਜੀ ਸੁੰਦਰ ਸਿੰਘ ਨਾਮਧਾਰੀਏ ਸੰਧਵੇਂ ਫਰਾਲੇ ਵਾਲੇ ਇੱਥੇ ਆਏ ਅਤੇ ਉਹਨਾਂ ਨੇ ਮਹਾਂਪੁਰਸ਼ਾਂ ਨੂੰ ਬੇਨਤੀ ਕੀਤੀ ਇੱਥੇ ਵਰਣੀਆਂ ਕਰਨੀਆਂ ਚਾਹੀਦੀਆਂ, ਨਾਮਧਾਰੀਏ ਸਤਾਂ ਬਾਣੀਆਂ ਦਾ ਜਾਪ ਕਰਕੇ ਸੋ ਗੋਕੇ ਘਿਓ ਦੀ ਜੋਤ, ਕੁੰਭ, ਨਾਰੀਅਲ ਤੇ ਹਵਨ ਦਾ ਧੂਫ। ਸੋ ਇਸ ਤਰ੍ਹਾਂ ਸਾਧ ਸੰਗਤ ਜੀ ਉਹ ਧੂਫ ਅੱਗ ਵਿਚ ਪਾ ਕੇ ਘਿਓ ਆਦਿਕ ਪਾਉਣਾ, ਦੁੱਧ ਜਲ ਦਾ ਛਿੱਟਾ ਮਾਰਨਾ, ਖੰਡ ਆਦਿਕ ਹਵਨ ਕਰਨਾ, ਸਮੱਗਰੀ ਦੇ ਧੂਫ ਦਾ ਹਵਨ, ਸੱਤਾਂ ਬਾਣੀਆਂ ਦੀ ਉਹ ਸਾਧ ਸੰਗਤ ਜੀ ਵਰਣੀ ਆਦਿਕ ਕਰਦੇ ਹਨ। ਨਾਮਧਾਰੀਆਂ ਦੇ ਗੁਟਕੇ ਛਪੇ ਹਨ, ਉਹਨਾਂ ਵਿਚ ਆਪ ਉਹ ਸੱਤੇ ਬਾਣੀਆਂ ਵੇਖ ਸਕਦੇ ਹੋ। ਸੋ ਇਸ ਤਰ੍ਹਾਂ ਵਰਣੀਆਂ ਕਰਨ ਦਾ ਵਿਚਾਰ ਬਣਾਇਆ। ਮਹਾਂਪੁਰਸ਼ਾਂ ਨੇ ਕਿਹਾ ਆਪ ਵਰਣੀਆਂ ਜਿਵੇਂ ਕਰਦੇ ਹੋ ਕਰੋ। ਇੱਥੇ ਫਿਰ ਉਹ ਤਕਰੀਬਨ 41 ਦਿਨ ਰਹੇ ਤੇ ਸੱਤ ਸਿੰਘ ਪਾਠ ਵਿਚ ਸ਼ਾਮਿਲ ਹੋਏ ਤੇ 40-41 ਦਿਨ ਇਹ ਵਰਣੀਆਂ ਹੋਈਆਂ। ਫਿਰ ਕਹਿਣ ਲੱਗੇ ਸਾਨੂੰ ਹੁਣ ਛੁੱਟੀ ਬਖਸ਼ੋ। ਮਹਾਂਪੁਰਸ਼ ਕਹਿਣ ਲੱਗੇ ਜਾਪ ਆਰੰਭ ਹੋਇਆ ਸੀ, ਕਿੰਨਾ ਸੋਹਣਾ ਜਗ ਹਵਨ ਬਾਣੀ ਦਾ ਜਾਪ ਹੁੰਦਾ ਸੀ। ਸੋ ਮਜਬੂਰੀ ਦੱਸੀ, ਫਿਰ ਮਹਾਂਪੁਰਸ਼ਾਂ ਨੇ ਇਸ ਜਾਪ ਨੂੰ ਅਖੰਡ ਰੱਖਣ ਲਈ 2 ਘੰਟੇ ਦੀ ਰੌਲ ਕਾਇਮ ਕੀਤੀ। ਕੇਸੀ ਇਸ਼ਨਾਨ ਕਰਕੇ ਸੁੱਧ ਵਸਤਰ ਬਦਲ ਕੇ ਸੋ ਧੂਫ ਜੋਤ ਕੁੰਭ ਨਾਰੀਅਲ ਤੇ ਇਸ ਤਰ੍ਹਾਂ ਰੱਖਿਆ ਗਿਆ। ਇੱਕ ਭੋਰਾ ਬਣਾਇਆ, ਉਹਦੇ ਉੱਤੇ ਛੋਟਾ ਚਵਾਰਾ ਬਣਾਇਆ, ਉਹਦੇ ਵਿਚ ਸਾਧ ਸੰਗਤ ਜੀ ਜਾਪ ਸਦਾ ਲਈ ਗੁਰੂ ਮਹਾਰਾਜ ਚਰਨ ਅਰਦਾਸ ਕਰਕੇ ਵਰਣੀਆਂ ਦੇ ਭੋਗ ਤੋਂ ਪ੍ਰਾਰੰਭ ਕੀਤਾ ਗਿਆ ਕਿ ਮੂਲ ਮੰਤਰ ਦਾ 2 ਘੰਟੇ ਜਾਪ ਪ੍ਰੇਮੀ ਕਰਦੇ ਰਹਿਣ। 2-2 ਘੰਟੇ ਤੋਂ ਬਾਅਦ ਰੌਲ ਜੋ ਹੈ ਇਹ ਸਾਧ ਸੰਗਤ ਜੀ ਬਦਲਦੀ ਰਹੇ। ਇਹ ਤਕਰੀਬਨ ਜਾਪ 1927 ਵਿਚ ਪ੍ਰਾਰੰਭ ਕੀਤਾ ਗਿਆ ਜੋ ਅੱਜ ਤੱਕ ਜਾਰੀ ਹੈ। ਸੋ ਇਸੇ ਤਰ੍ਹਾਂ ਇੱਕ ਵਾਰੀ ਬਾਬਾ ਕਾਨਦਾਸ ਜੀ ਮੰਡੇਰਾਂ ਵਾਲੇ ਮਹਾਂਪੁਰਸ਼ ਹਰਖੁਆਲ ਇਸ ਸਥਾਨ ਵਿਖੇ ਆਏ ਤੇ ਵਿਚਾਰਾਂ ਹੋਈਆਂ ਕਿ ਡੇਰੇ ਦਾ ਨਾਮ ਕੀ ਰੱਖਿਆ ਜਾਏ। ਕੋਈ ਆਪੋ ਮਰਜ਼ੀ ਨਾਲ ਕੋਈ ਨਾਮ ਦੱਸੇ, ਕੋਈ ਕੋਈ ਦੱਸੇ। ਅਖੀਰ ਕਹਿਣ ਲੱਗੇ ਵੀ ਕੜਾਹ ਪ੍ਰਸ਼ਾਦੀ ਦੇ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਹੁਕਮਨਾਮਾ ਲਿਆ ਜਾਵੇ। ਸੋ ਹੁਕਮ ਲਿਆ, ਸੂਹੀ ਮਹੱਲਾ ਪੰਜਵਾਂ, ਸੰਤਾਂ ਦੇ ਕਾਰਜ ਆਪ ਖਲੋਇਆ। ਸੰਤ ਅੱਖਰ ਤੋਂ ਡੇਰੇ ਦਾ ਨਾਮ ਸੰਤਗੜ੍ਹ ਰੱਖਿਆ ਗਿਆ ਕਿ ਸੰਤਾਂ ਦਾ ਗੜ੍ਹ ਹੋਵੇਗਾ, ਬਹੁਤੇ ਸਾਧੂ ਰਹਿਣਗੇ। ਉਸ ਦਿਨ ਤੋਂ ਡੇਰੇ ਦਾ ਨਾਮ ਸੋ ਹਰਖੋਵਾਲ ਕੁਟੀਆ ਤੋਂ ਡੇਰਾ ਸੰਤਗੜ੍ਹ ਹਰਖੋਵਾਲ ਨਗਰ ਦੇ ਨਾਮ ਤੇ ਭਾਈ ਪੈ ਗਿਆ। ਸੋ ਮਹਾਂਪੁਰਸ਼ਾਂ ਦੀ ਬੰਦਗੀ ਦੇ ਪ੍ਰਤਾਪ ਨਾਲ ਉਹ ਹਰਖੋਵਾਲ ਛੋਟਾ ਜਿਹਾ ਸਾਦਾ ਜਿਹਾ ਨਗਰ ਅੱਜ ਆਮ ਸਿੱਖ ਸੰਪਰਦਾ ਵਿਚ ਭਾਈ ਮਸ਼ਹੂਰ ਹੋ ਗਿਆ ਹੈ ਦੁਨੀਆਂ ਭਰ ਵਿਚ। ਸੋ ਆਮ ਸਤਸੰਗੀ ਲੋਕ ਮਹਾਂਪੁਰਸ਼ਾਂ ਦੇ ਨਾਮ ਨੂੰ ਸੰਤ ਬਾਬਾ ਜਵਾਲਾ ਸਿੰਘ ਜੀ ਹਰਖੋਵਾਲ ਦੇ ਨਾਮ ਨਾਲ ਯਾਦ ਕਰਦੇ ਹਨ। ਉਹ ਹਰਖੋਵਾਲ ਨਾਮ ਤਪੱਸਿਆ ਦੇ ਬਲ ਨਾਲ ਮਸ਼ਹੂਰ ਹੋ ਗਿਆ ਤੇ ਇਸ ਸਥਾਨ ਦੀ ਮਹਿਮਾ ਵੀ ਜਿੱਥੇ ਨਾਮ ਜਪਿਆ ਮੇਰੇ ਪਿਆਰੇ ਸੇ ਅਸਥਲ ਸੋਹਣ ਚੌਬਾਰੇ, ਜਿੱਥੇ ਨਾਮ ਨਾ ਜਪਿਆ ਮੇਰੇ ਗੋਇੰਦਾ ਸਹੀ ਨਗਰ ਅਜਾੜੀ ਜੀਉ। ਨਾਮ ਦੀ ਮਹਿਮਾ ਹੈ ਭਲੀ ਸੁਹਾਵੀ, ਛਾਪਰੀ ਜਾਮਾ ਗੁਣ ਗਾਏ ਕਿ ਤਹੀ ਕਾਮਨਾ ਤੌਲ ਜਿਤ ਹਰ ਵਿਸਰਾਏ। ਗੁਰੂ ਕੀ ਭਾਈ ਕਿਰਪਾ ਦੁਆਰਾ ਹੀ ਨਾਮ ਬਾਣੀ ਦਾ ਹੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਪ੍ਰਤਾਪ ਹੈ। ਕਿਸੇ ਵੀ ਸਥਾਨ ਦੀ ਮਹਿਮਾ ਬਾਣੀ ਦੇ ਪ੍ਰਤਾਪ ਤੋਂ ਪ੍ਰਗਟ ਹੁੰਦੀ ਹੈ। ਜਿੱਥੇ ਵੀ ਨਾਮ ਜਪਦੇ ਉਹ ਸਥਾਨ ਦੀ ਮਹਿਮਾ ਪ੍ਰਗਟ ਹੋ ਜਾਂਦੀ ਹੈ। ਬਾਬਾ ਕਾਨ ਜੀ ਆਏ, ਸੋ ਸੰਤ ਮੱਖਣ ਸਿੰਘ ਤੇ ਸੰਤ ਇੰਦਰ ਸਿੰਘ ਸੋ ਇਹ ਵੀ ਹੁਣ ਮਹਾਂਪੁਰਖਾਂ ਦੀ ਸ਼ਰਨ ਵਿਚ ਆ ਗਏ ਸਨ। ਇੰਦਰ ਸਿੰਘ ਜੀ ਲਾਂਗਰੀ ਸਨ ਤੇ ਬਾਬਾ ਈਸ਼ਰ ਸਿੰਘ ਦੇ ਨਗਰ ਤੋਂ ਬੀਬੀ ਰਾਧੋ ਇਨ੍ਹਾਂ ਨੇ ਲੰਗਰ ਦੀ ਇੱਥੇ ਮਹਾਨ ਸੇਵਾ ਕੀਤੀ ਤੇ ਸੰਤ ਇੰਦਰ ਸਿੰਘ ਵੀ ਲੰਗਰ ਦੀ ਸੇਵਾ ਕਰਦੇ ਰਹੇ ਗੁਣੀਆਂ ਕਰਕੇ ਕਹਿੰਦੇ ਸਨ। ਸੋ ਇਹਦੇ ਵਿਚ ਬੇਅੰਤ ਪ੍ਰਕਾਰ ਦੇ ਕਰਤੱਵ ਵਿਦਿਆ ਸੀ, ਇਸ ਕਰਕੇ ਗੁਣੀਆਂ ਨਾਮ ਰੱਖਿਆ ਸੀ। ਸੰਤ ਮੱਖਣ ਸਿੰਘ ਨੂੰ ਸਾਧ ਸੰਗਤ ਜੀ ਧੂਣਾ ਲਾਉਣ ਵਾਸਤੇ ਬਾਬਾ ਕਾਨਦਾਸ ਜੀ ਨੇ ਵਚਨ ਕੀਤਾ। ਇਹਨਾਂ ਨੂੰ ਬਾਬਾ ਜਵਾਲਾ ਸਿੰਘ ਜੀ ਆਪਣੇ ਜਨਮ ਦਾਤੇ ਪਿਤਾ ਦੇ ਨਾਮ ਨਾਲ ਯਾਦ ਕਰਿਆ ਕਰਦੇ ਸਨ। ਸੋ ਉਹ ਸੇਵਾਦਾਰਾਂ ਤੋਂ ਕੁਝ ਕਤਾਈ ਹੋਈ। ਬਾਬਾ ਕਾਨ ਜੀ ਕਿਉਂਕਿ ਉਦਾਸੀਨ ਸੰਪਰਦਾ ਦੇ ਸਾਧੂ ਸਨ, ਬਹਾਦਰਪੁਰ ਜੋ ਬਾਬਾ ਸ੍ਰੀ ਚੰਦ ਦੇ ਚਾਰ ਧੂਣੇ ਸਨ, ਕਿਉਂਕਿ ਬਾਬਾ ਸ੍ਰੀ ਚੰਦ ਜੀ ਨੇ ਛੇਵੇਂ ਪਾਤਸ਼ਾਹ ਦੇ ਸਾਹਿਬਜ਼ਾਦੇ ਬਾਬਾ ਗੁਰਦਿੱਤਾ ਜੀ ਨੂੰ ਆਪਣਾ ਪਹਿਲਾ ਜਾਨਸ਼ੀਨ ਬਣਾਇਆ। ਉਹਨਾਂ ਤੋਂ ਚਾਰ ਹੋਏ ਫੂਲ ਸਾਹਿਬ, ਗੋਇੰਦ ਸਾਹਿਬ, ਅਲਮਸਤ ਸਾਹਿਬ ਤੇ ਬਾਲੂ ਹਸਨਾ। ਸੋ ਹੁਸ਼ਿਆਰਪੁਰ ਬਾਬਾ ਸ੍ਰੀ ਚੰਦ ਦਾ ਜੋ ਸਾਧ ਸੰਗਤ ਜੀ ਇਹ ਧੂਣਾ ਹੈ। ਸੋ ਬਹਾਦਰਪੁਰ ਵਿਖੇ ਇਸ ਧੂਣੇ ਦੇ ਸੋ ਸੰਪਰਦਾ ਦੇ ਸੇਵਾਦਾਰ ਸਨ ਬਾਬਾ ਕਾਨਦਾਸ ਜੀ, ਉਦਾਸੀ ਮਹਾਂਪੁਰਸ਼। ਸੋ ਸਾਧ ਸੰਗਤ ਜੀ ਸੋ ਮਹਾਂਪੁਰਸ਼ ਕਾਫੀ ਆਪਣੇ ਵੀਰ ਰਸ ਵਿਚ ਸਨ। ਬਾਬਾ ਜਵਾਲਾ ਸਿੰਘ ਜੀ ਆਏ, ਬੜੇ ਪਿਆਰ ਨਾਲ ਉਹਨਾਂ ਨੂੰ ਨਮਸਕਾਰ ਕੀਤੇ, ਚਰਨ ਵੰਦਨਾ ਕੀਤੀ। ਕਹਿਣ ਲੱਗੇ, ਜਵਾਲਾ ਸਿੰਘ ਤੇਰੇ ਜੋ ਭਾਈ ਇਹ ਸੇਵਾਦਾਰ ਹਨ ਸਾਡਾ ਕਹਿਣਾ ਨਹੀਂ ਮੰਨਦੇ। ਕਹਿਣ ਲੱਗੇ, ਮਹਾਰਾਜ ਮੈਨੂੰ ਖਿਮਾ ਕਰੋ ਜੇ ਨਹੀਂ ਕਹਿਣਾ ਨਹੀਂ ਮੰਨਿਆ, ਹੁਕਮ ਕਰੋ। ਕਹਿਣ ਲੱਗੇ, ਧੂਣਾ ਲਾਉਣ ਵਾਸਤੇ ਕਿਹਾ ਸੀ। ਬਾਬਾ ਜਵਾਲਾ ਸਿੰਘ ਨੇ ਆਪ ਧੂਣਾ ਪ੍ਰਚੰਡ ਕੀਤਾ, ਗਾਂਹ ਵਾਸਤੇ ਸੇਵਾਦਾਰਾਂ ਨੂੰ ਡਾਂਟਣਾ ਕੀਤੀ ਕਿ ਮਹਾਂਪੁਰਸ਼ਾਂ ਦੇ ਬਚਨ ਦੀ ਕਦੇ ਅਵਗਿਆ ਨਹੀਂ ਕਰਨੀ। ਇਹ ਪੂਰਨ ਯੋਗੀ ਮਹਾਂਪੁਰਸ਼ ਸਾਡੇ ਜਨਮ ਦਾਤੇ, ਇਹਨਾਂ ਦੇ ਬਚਨ ਨਾਲ ਸਾਡਾ ਭਾਈ ਜਨਮ ਹੋਇਆ ਹੈ। ਸੋ ਬਚਨ ਦਾ ਕਦੇ ਤਿਰਸਕਾਰ ਨਹੀਂ ਕਰਨਾ, ਬੜੀ ਅਵਗਿਆ ਹੁੰਦੀ ਹੈ ਬਚਨ ਦਾ ਤਿਆਗ ਕਰਨਾ। ਸੋ ਮਹਾਂਪੁਰਸ਼ਾਂ ਨੇ ਧੂਣਾ ਲਾਇਆ। ਸੋ ਆਪਣਾ ਆਸਣ ਜਮਾ ਕੇ ਆਪਣੀ ਇੱਛਾ ਨਾਲ ਇੱਥੇ ਰਹੇ, ਤਪ ਤਪੱਸਿਆ ਭਜਨ ਕਰਦੇ ਰਹੇ। ਸੋ ਇਸੇ ਪ੍ਰਕਾਰ ਸਾਧ ਸੰਗਤ ਜੀ ਮਹਾਂਪੁਰਸ਼ਾਂ ਨੇ ਫਿਰ 1927 ਵਿਚ ਜੋਤੀ ਜੋਤ ਸਮਾਉਣ ਦਾ ਸੰਕਲਪ ਕੀਤਾ ਬਾਬਾ ਕਾਨ ਜੀ ਨੇ। ਸੋ ਬਾਬਾ ਜਵਾਲਾ ਸਿੰਘ ਜੀ ਉੱਥੇ ਸਾਧ ਸੰਗਤ ਜੀ ਗਏ ਤੇ ਮੀਂਹ ਵੀ ਬੜਾ ਆਇਆ। ਬਾਬਾ ਕਾਨ ਜੀ ਸੋ ਤੜਕੇ ਉੱਠੇ, ਇਸ਼ਨਾਨ ਪਾਣੀ ਕੀਤਾ, ਆਪਣੀ ਇੱਛਾ ਅਨੁਸਾਰ ਨਿਤਨੇਮ ਕਰਕੇ ਚੌਂਕੜਾ ਲਾਇਆ ਤੇ ਜਿਵੇਂ ਯੋਗੀ ਪ੍ਰਾਣ ਤਿਆਗਦੇ ਸੱਪ ਕੁੰਜ ਤਿਆਗਦਾ, ਹਾਥੀ ਫੁੱਲਾਂ ਦੀ ਮਾਲਾ। ਸੋ ਸਾਧ ਸਿੰਘ ਗੁਰਮੁਖ ਆਏ ਜਾਂ ਨਿਸੰਗ, ਪ੍ਰਾਣਾਂ ਨੂੰ ਪੰਜ ਭੌਤਿਕ ਸਰੀਰ ਨੂੰ ਤਿਆਗ ਕੇ ਪ੍ਰਭੂ ਦੀ ਗੋਦ ਵਿਚ ਜਾਪ ਰਾਜੇ। ਸੋ ਮਹਾਂਪੁਰਸ਼ਾਂ ਨੇ ਆਪ ਭਾਈ ਉਹਨਾਂ ਦਾ ਹੱਥੀ ਸੰਸਕਾਰ ਦੀ ਕਿਰਿਆ ਕੀਤੀ। ਸੋ ਬਾਅਦ ਵਿਚ ਭਗੂਤੇ ਪਤਾਲਪੁਰੀ ਪ੍ਰਵਾਹ ਕੀਤੀ ਅਤੇ ਮਹਾਂਪੁਰਸ਼ਾਂ ਦਾ ਸਾਧ ਸੰਗਤ ਜੀ ਨਿਮਿਤ ਅਖੰਡ ਪਾਠ ਕਰਕੇ ਮਹਾਨ ਲੰਗਰ, ਜਗ ਤੇ ਸੰਤ ਸੰਮੇਲਨ ਕੀਤਾ। ਅੱਜ ਮੁੰਡੇਰਾ ਨਗਰ ਵਿਖੇ ਵੀ ਬਾਬਾ ਕਾਨ ਜੀ ਦੀ ਯਾਦ ਵਿਚ ਬਹੁਤ ਸੁੰਦਰ ਗੁੰਮਟ ਵਾਲਾ, ਕਲਸ ਵਾਲਾ ਗੁਰਦੁਆਰਾ ਬਣਿਆ, ਗੁਰੂ ਕਾ ਨਿਸ਼ਾਨ ਚੁਲ ਰਿਹਾ ਤੇ 18 ਮਗਰ ਨੂੰ ਉੱਥੇ ਮਹਾਂਪੁਰਸ਼ਾਂ ਦਾ ਭਾਈ ਨਗਰ ਨਿਵਾਸੀ ਤੇ ਡੇਰਾ ਸੰਤਗੜ੍ਹ ਦੀ ਹਰਖੋ ਵਾਲਾ ਆ ਕੇ ਮਹਾਂਪੁਰਸ਼ਾਂ ਦਾ ਉਹ ਜਿਹੜਾ ਪਵਿੱਤਰ ਦਿਨ ਹੈ ਮਨਾਉਂਦੇ। ਬੜੇ ਦੀਵਾਨ ਲੱਗਦੇ ਹਨ, ਲੰਗਰ ਚੱਲਦੇ ਹਨ, ਕਥਾ ਕੀਰਤਨ ਔਰ ਕਵੀ ਦਰਬਾਰ ਹੁੰਦੇ ਹਨ, ਸੰਗਤਾਂ ਭਾਈ ਲਾਭ ਪ੍ਰਾਪਤ ਕਰਦੀਆਂ ਹਨ। ਸੋ ਇਸੇ ਤਰ੍ਹਾਂ ਸਮਾਂ ਭਾਈ ਬੀਤਦਾ ਗਿਆ ਤੇ ਉਰਮਲ ਟਾਂਡੇ ਇੱਕ ਮਹਾਂਪੁਰਸ਼ ਹੋਏ, ਬੂਟਾ ਸ਼ਾਹ, ਬੜੇ ਅਲਵੇਲੇ ਮਹਾਂਪੁਰਸ਼ ਸਨ। ਬਾਬਾ ਜਵਾਲਾ ਸਿੰਘ ਜੀ ਨੇ ਕਈ ਵਾਰੀ ਉਹਨਾਂ ਕੋਲ ਚਲੇ ਜਾਣਾ, ਇੱਕ ਵਾਰੀ ਚੁੱਪ ਚੀਤੇ ਚਲੇ ਗਏ, ਸੰਗਤਾਂ ਨੂੰ ਪਤਾ ਨਾ ਲੱਗੇ। ਫਿਰ ਉੱਥੇ ਗਏ ਬਾਬਾ ਜੀ ਨੇ ਧੂਣੇ ਵਾਸਤੇ, ਬਾਬਾ ਜਵਾਲਾ ਸਿੰਘ ਨੂੰ ਸੁੱਕਾ ਬਾਲਣ ਲਿਆਉਣ ਲਈ ਭੇਜਿਆ, ਸੰਗਤ ਮਿਲੀ। ਕਹਿਣ ਲੱਗੇ ਜੀ ਅਸੀਂ ਬਾਲਣ ਚੁੱਕੀਏ। ਕਹਿੰਦੇ ਮਹਾਂਪੁਰਸ਼ਾਂ ਦਾ ਸਾਨੂੰ ਹੁਕਮ ਹੈ, ਤੁਸੀਂ ਆਪੋ ਆਪਣਾ ਚੁੱਕ ਲਿਓ। ਉਹ ਵੀ ਬੜੇ ਅਲਵੇਲੇ ਫਕੀਰ ਬੂਟਾ ਸ਼ਾਹ ਜੀ ਹੋਏ। ਸੋ ਉਹਨਾਂ ਦੇ ਵੀ ਬਚਨ ਬੜੇ ਅਲੌਕਿਕ ਸਨ। ਸੁਤਨੁੱਲੀ ਨਗਰ ਤੋਂ ਮਾਤਾ ਤੇਜ ਕੌਰ ਬਾਬਾ ਈਸ਼ਰ ਨੂੰ ਬੇਨਤੀ ਕੀਤੀ, ਪੁੱਤਰ ਦੀ ਦਾਤ ਵਰਦਾਨ ਦਿਓ। ਕਹਿਣ ਲੱਗੇ ਭਾਈ ਮਹਾਰਾਜ ਭਲੀ ਕਰਨਗੇ। ਫਿਰ ਉਹ ਬੂਟਾ ਸ਼ਾਹ ਨੂੰ ਬੇਨਤੀ, ਉਹਨੇ ਕਿਹਾ ਮਹਾਰਾਜ ਭਲੀ ਕਰਨਗੇ। ਬਾਬਾ ਜਵਾਲਾ ਸਿੰਘ ਨੂੰ ਮਾਤਾ ਨੇ ਬੇਨਤੀ ਕੀ, ਦੋ ਮਹਾਂਪੁਰਸ਼ਾਂ ਨੇ ਬਚਨ ਕੀਤੇ ਹਨ। ਕਹਿਣ ਲੱਗੇ ਦੋਵੇਂ ਮਹਾਂਪੁਰਸ਼ ਭਾਈ ਕਥਨੀ ਕਰਨੀ ਦੇ ਪੂਰੇ ਸਮਰੱਥ ਹਨ। ਸਮੇਂ ਅਨੁਸਾਰ ਫਿਰ ਜੋੜੇ ਬਾਲਕਾਂ ਨੇ ਜਨਮ ਲਿਆ, ਇੱਕ ਬੀਬੀ ਤੇ ਇੱਕ ਭਚੰਗੀ ਨੇ। ਤੇ ਜਦੋਂ ਨਾਰ ਖਾਇਆ ਬਾਬਾ ਈਸ਼ਰ ਸਿੰਘ ਦਾ ਵਰਨ ਬੀਬੀ ਬੂਟਾ ਸ਼ਾਹ ਵਰਨ ਲੜਕ ਪਚੰਗੀ ਹੋਇਆ। ਜਿਹੜੇ ਦੋ ਹੁਕਮਨਾਮੇ ਲੈ, ਪਹਿਲਾ ਈੜੀ ਅੱਖਰ ਤੇ ਉਹ ਬੀਬੀ ਦਾ ਨਾਂ ਈਸ਼ਰ ਕੌਰ ਤੇ ਦੂਜਾ ਬੱਬੇ ਅੱਖਰ ਤੋਂ ਉਹਦਾ ਨਾਂ ਬੂਟਾ ਸਿੰਘ ਭਾਈ ਰੱਖਿਆ। ਭਾਵ ਮਹਾਂਪੁਰਸ਼ਾਂ ਦੇ ਬਚਨ ਸਾਧ ਸੰਗ ਜੀ ਤਿੰਨ ਕਾਲ ਸਤ ਹੁੰਦੇ ਹਨ। ਐਸੇ ਅਲਵੇਲੇ ਮਹਾਂਪੁਰਸ਼ ਬੂਟਾ ਸ਼ਾਹ ਜੀ ਹੋਏ। ਅਲਵੇਲੀ ਕਿਰਿਆ ਸੀ, ਆਮ ਕਿਸੇ ਨੂੰ ਨੇੜੇ ਨਹੀਂ ਸੀ ਆਉਣ ਦਿੰਦੇ। ਗੁਰਮੁਖ ਪਿਆਰੇ ਆਮ ਮਨਮੁਖ ਲੋਕ ਆ ਕੇ ਭਾਈ ਕਾਮਨਾ ਵਾਲੇ ਤੰਗ ਕਰਦੇ, ਇਸ ਕਰਕੇ ਫਿਰ ਅਲਵੇਲੀ ਇਸ ਤਰ੍ਹਾਂ ਦੀ ਮਸਤਾਨੀ ਕਿਰਿਆ ਧਾਰ ਲੈਂਦੇ ਹਨ। ਸੋ ਬਾਬਾ ਈਸ਼ਰ ਸਿੰਘ ਸਾਹਿਬ ਜੀ ਨੇ ਸਾਧ ਸੰਗਤ ਜੀ ਜਦੋਂ ਆਪਣੇ ਲੰਬਾ ਸਮਾਂ ਇੱਥੇ ਬੀਤਿਆ, ਬੇਅੰਤ ਚੋਜ ਬਾਬਾ ਜੀ ਕਰਦੇ ਰਹੇ। ਸੋ ਬੇਅੰਤ ਖੇਡਾਂ ਬਾਬਾ ਜੀ ਨੇ ਕਰਨੀਆਂ। ਮਹਾਂਪੁਰਸ਼ਾਂ ਦੇ ਚੋਜ ਹੁੰਦੇ ਹੈ ਤੇ ਸਾਧ ਸਿੰਘ ਲੰਗਰ ਦੇ ਮੂਹਰੇ ਲੰਗਰ ਵਾਸਤੇ ਖੂਹ ਲਵਾਇਆ, ਇੱਕ ਖੂਹ ਹੋਰ ਲਵਾਇਆ, ਉਹਨੂੰ ਵਰ ਦਿੱਤਾ, ਜਿਹੜਾ ਪੁੰਨਿਆ ਵਾਲੇ ਦਿਨ ਇਹਦੇ ਜਲ ਨਾਲ ਇਸ਼ਨਾਨ ਕਰੇਗਾ ਰੋਗ ਟੁੱਟਣਗੇ। ਸੋ ਛੋਟਾ ਸਰੋਵਰ ਬਣਾਇਆ ਗਿਆ ਹੁਣ ਟਿਊਬਵੈਲਾਂ ਨਾਲ, ਉਹਦਾ ਜਲ ਭਾਈ ਸਰੋਵਰ ਵਿੱਚ ਪੈਂਦਾ। ਸੰਗਤਾਂ ਸਗਰਾਂਦ ਮੱਸਿਆ ਪੁੰਨਿਆ ਇਸ਼ਨਾਨ ਕਰਦੀਆਂ ਹਨ। ਬਾਬਾ ਜੀ ਦੇ ਵਰਦਾਨ ਹਨ, ਬਾਬਾ ਈਸ਼ਰ ਸਿੰਘ ਸਾਹਿਬ ਦੇ ਸੰਤ ਸਰੋਵਰ ਨਾਵੈ ਸੋ ਜਨ ਪਰਮਗਤ ਪਾਵੈ। ਸੋ ਬਾਬਾ ਈਸ਼ਰ ਸਿੰਘ ਜੀ ਐਸਾ ਸਾਧ ਸੰਗਤ ਜੀ ਕੌਤਕ ਬਣਿਆ ਤੇ ਸਮਾਂ ਬੀਤਦਾ ਗਿਆ। ਇੱਕ ਦਿਨ ਕਹਿਣ ਲੱਗੇ ਕਿ ਜਵਾਲਾ ਸਿੰਘ ਜੀ ਅਸੀਂ ਸਰੀਰ ਤਿਆਗਣਾ ਚਾਹੁੰਦੇ ਹਾਂ, ਆਪ ਕੋਈ ਵਰਦਾਨ ਮੰਗ ਲਵੋ। ਤਿੰਨ ਵਾਰੀ ਬਚਨ ਕਿਹਾ। ਕਹਿਣ ਲੱਗੇ ਮਹਾਰਾਜ ਬਾਬਾ ਆਇਆ ਸਿੰਘ ਦੀ ਆਪ ਜੀ ਦੀ ਬੜੀ ਮਹਾਨ ਬਖਸ਼ਿਸ਼ ਹੈ, ਜਦੋਂ ਵਾਰ ਵਾਰ ਬਚਨ ਕਰਨ। ਕਹਿਣ ਲੱਗੇ ਸਤਿਗੁਰਾਂ ਦਾ, ਫਕੀਰਾਂ ਦਾ ਤੇ ਦੇਵਤਿਆਂ ਦਾ ਬਚਨ ਵਿਅਰਥ ਨਹੀਂ ਜਾਂਦਾ, ਬਚਨ ਕਰੋ। ਕਹਿਣ ਲੱਗੇ ਮਹਾਰਾਜ ਆਪ 10 ਸਾਲ ਸਰੀਰ ਕਰਕੇ ਹੋਰ ਦਰਸ਼ਨ ਬਖਸ਼ਿਸ਼ ਕਰੋ। ਇਹ ਤਕਰੀਬਨ 1926 ਦਾ ਸਾਧ ਸੰਗਤ ਜੀ ਬਚਨ ਹੋਵੇਗਾ। ਕਹਿਣ ਲੱਗੇ ਮਹਾਰਾਜ 10 ਸਾਲ ਸਰੀਰ ਕਰਕੇ ਰਹੋ। ਕਹਿਣ ਲੱਗੇ ਪਰਮੇਸ਼ਰੀ ਹੁਕਮ ਵਿੱਚ ਦਖਲ ਦਿੱਤਾ। ਕਹਿਣ ਲੱਗੇ ਮਹਾਰਾਜ ਆਪ ਪਰਮੇਸ਼ਰ ਦੇ ਆਗਿਆਕਾਰੀ ਸਪੂਤ ਹੋ, ਪਰਮੇਸ਼ਰ ਆਪਣੇ ਪੁੱਤਰਾਂ ਦਾ ਬਚਨ ਮੰਨ ਹੀ ਲੈਂਦਾ, ਮੇਰੀ ਹਾਲੇ ਚੜ੍ਹਦੀ ਜਵਾਨੀ ਹੈ ਤੇ ਆਪ ਜੀ ਦਾ ਮੈਨੂੰ ਬੜਾ ਬਾਬਾ ਆਇਆ ਸਿੰਘ ਸਾਹਿਬ ਤੋਂ ਬਾਅਦ ਸਹਾਰਾ ਹੈ, ਆਪ ਕਿਰਪਾ ਕਰਕੇ ਦਰਸ਼ਨ ਦਿਓ। ਤੁਹਾਡੇ ਹੁੰਦਿਆਂ ਮੈਨੂੰ ਫਿਕਰ ਨਹੀਂ, ਜਿਵੇਂ ਬਾੜ ਨਾਲ ਖੇਤੀ ਬਚਦੀ ਹੈ, ਸਿਆਣੇ ਦਾਨੇ ਮਹਾਂਪੁਰਸ਼ਾਂ ਦੀ ਸੰਗਤ ਨਾਲ ਹੀ ਨੌਜਵਾਨੀ ਉਮਰ ਜਿਹੜੀ ਹੈ ਵਿਕਾਰਾਂ ਤੋਂ ਰਹਿਤ ਗੁਜ਼ਰਦੀ ਹੈ, ਆਪ ਕਿਰਪਾ ਕਰੋ। ਮਹਾਂਪੁਰਸ਼ਾਂ ਨੇ ਪ੍ਰਵਾਨਗੀ ਦਿੱਤੀ। ਕਹਿਣ ਲੱਗੇ ਹੁਣ ਅਸੀਂ ਮਸਤਾਨੀ ਅਲਵੇਲੀ ਕਿਰਿਆ ਧਾਰਨ ਕਰ ਲਵਾਂਗੇ। ਸੋ ਆਮ ਸਾਨੂੰ ਲੋਕ ਸਦਾਈ ਵੀ ਕਹਿਣਗੇ ਤੂੰ ਆਪਣੀ ਰਸਨਾ ਤੋਂ ਨਾ ਕਹੇ, ਅਸੀਂ ਜਿਵੇਂ ਮਰਜ਼ੀ ਵਿਚਰੀਏ। ਕਹਿਣ ਲੱਗੇ ਮਹਾਰਾਜ ਆਪਣੇ ਕਿਰਪਾ ਰੱਖਣੇ, ਮਨ ਡੋਲੇ ਨਾ, ਕਿੰਤੂ ਪ੍ਰੰਤੂ ਸ਼ੰਕਾ ਨਾ ਪੈਦਾ ਹੋਵੇ ਆਪਦੀ ਅਲਵੇਲੀ ਕਿਰਿਆ ਦੇਖ ਕੇ। ਸੋ ਮਹਾਂਪੁਰਸ਼ਾਂ ਨੇ ਅਲਵੇਲੀ ਕਿਰਿਆ ਧਾਰ ਲੈਣੀ, ਕੋਈ ਪ੍ਰੇਮੀ ਆਇਆ ਉਹਦੀ ਪੱਗ ਲੈ ਲੈਣੀ, ਅੱਧੀ ਪਾੜ ਕੇ ਉਹਦੇ ਸਿਰ ਬੰਨ ਲੈਣੀ, ਅੱਧੀ ਆਪ ਬੰਨ ਲੈਣੀ। ਸੋ ਇਸ ਤਰ੍ਹਾਂ ਉਹਨਾਂ ਦਿਨਾਂ ਵਿੱਚ ਸਾਧ ਸੰਗਤ ਜੀ ਮਹਾਂਪੁਰਸ਼ਾਂ ਨੇ ਨਗਰਾਂ ਵਿੱਚ ਚਲੇ ਜਾਣਾ, ਕਈ ਪ੍ਰੇਮੀਆਂ ਦੇ ਘਰਾਂ ਵਿੱਚ ਜਾ ਕਰਕੇ ਅਨੇਕ ਪ੍ਰਕਾਰ ਦੇ ਚੋਜ ਵਰਤਾਉਣੇ। ਸੋ ਸਾਧ ਸੰਗਤ ਜੀ ਅਤੇ ਜਿਨ੍ਹਾਂ ਜਿਨ੍ਹਾਂ ਮਹਾਂਪੁਰਸ਼ਾਂ ਨੇ ਜਿਨ੍ਹਾਂ ਜਿਨ੍ਹਾਂ ਦੇ ਘਰਾਂ ਚਰਨ ਪਾਏ ਹਨ, ਅੱਜ ਉਹਨਾਂ ਦੇ ਘਰਾਂ ਵਿੱਚ ਬੜੀਆਂ ਭਾਰੀਆਂ ਬਰਕਤਾਂ ਵਰਤ ਰਹੀਆਂ ਤੇ ਕਈਆਂ ਨੂੰ ਪੁੱਤਰਾਂ ਦੇ ਦਾਨ ਬਖਸ਼ਿਸ਼ ਕੀਤੇ। ਸੋ ਉਸ ਵੇਲੇ ਸਾਧ ਸੰਗਤ ਜੀ ਘੋੜਿਆਂ ਵਾਲੇ ਗੁਰਬਚਨ ਸਿੰਘ ਅਤੇ ਗਿਆਨੀ ਜੋਧ ਸਿੰਘ ਜੀ ਆ ਗਏ ਸਨ, ਕਿਉਂਕਿ ਸਰਦਾਰ ਬੰਤਾ ਸਿੰਘ ਮਣਾਈਆਂ ਨਗਰ ਤੋਂ ਫੌਜ ਵਿੱਚ ਸਨ। ਜੋਧ ਸਿੰਘ ਜੀ ਉਹਨਾਂ ਨਾਲ ਫੌਜ ਸੀ ਤੇ ਮਹਾਂਪੁਰਸ਼ਾਂ ਬਾਰੇ ਬਚਨ ਹੋਇਆ, ਘਰੋਂ ਮਨ ਅਪਰਾਮ ਹੋਇਆ ਨੌਕਰੀ ਤੋਂ, ਇੱਥੇ ਹਰ ਖੁਆਲ ਆ ਗਏ। ਸੋ ਬਾਬਾ ਜਵਾਲਾ ਸਿੰਘ ਜੀ ਨੇ ਇਹਨਾਂ ਨੂੰ ਸੰਤ ਬਾਬਾ ਕਨ੍ਹਈਆ ਸਿੰਘ ਜੀ, ਜਿਨ੍ਹਾਂ ਦੇ ਨਾਲ ਬਾਬਾ ਜਵਾਲਾ ਸਿੰਘ ਜੀ ਦਾ ਬੜਾ ਪਿਆਰ ਸੀ, ਸੋ ਇਹਨਾਂ ਦੇ ਸੇਵਕ ਸੰਤ ਕਰਮ ਸਿੰਘ ਜੀ ਲਗਡੋਏ ਅਤੇ ਉਹਨਾਂ ਦੇ ਸੇਵਕ ਸੰਤ ਹਰੀ ਸਿੰਘ ਜੀ, ਸਾਧ ਸਿੰਘ ਜੀ ਪਜੌੜਾ ਨੈਕੀ ਵਾਲੇ ਮੰਨਣਹਾਨਾ ਕੋਟ ਵਾਲੇ ਕਹਿ ਲਵੋ, ਬੜੇ ਬ੍ਰਹਮ ਗਿਆਨੀ ਅਲਵੇਲੇ ਤਿਆਗੀ ਬਰਾਗੀ ਫਕੀਰ ਹੋਏ ਹੈ। ਇਸ ਤਰ੍ਹਾਂ ਇਸ ਸ਼ਾਖ ਦੇ ਭਾਈ ਮਹਾਂਪੁਰਸ਼ ਸਨ। ਬਾਬਾ ਕਨ੍ਹਈਆ ਸਿੰਘ ਜੀ ਨਾਲ ਬਾਬਾ ਜਵਾਲਾ ਸਿੰਘ ਜੀ ਦਾ ਬੜਾ ਪਿਆਰ ਸੀ ਅਤੇ ਵਿਦਵਾਨ ਸਨ। ਸੰਤ ਖੇਮ ਸਿੰਘ ਹੋਲਾ ਚੌਰ ਵਾਲੇ ਮਹਾਂਪੁਰਸ਼ ਇਹ ਵੀ ਬੜੇ ਵਿਦਵਾਨ ਉਹਨਾਂ ਦੇ ਸੇਵਕ ਸਨ। ਸੰਤ ਓਂਕਾਰ ਸਿੰਘ, ਸੰਤ ਕਰਤਾਰ ਸਿੰਘ ਇਹ ਵੀ ਉਹਨਾਂ ਦੇ ਭਾਈ ਵਿਦਿਆਰਥੀ ਸਨ। ਸੰਤ ਓਂਕਾਰ ਸਿੰਘ ਜੀ ਮੈਥਪੁਰ ਅਲਦਣੇ, ਸੰਤ ਕਰਤਾਰ ਸਿੰਘ ਜੀ ਪਠਲਾਵੇ ਇਹ ਬੜੇ ਬੜੇ ਵਿਦਵਾਨ ਮਹਾਂਪੁਰਸ਼ ਹੋਏ ਹਨ। ਸੋ ਸਾਧ ਸਿੰਘ ਗਿਆਨੀ ਜੋਤ ਸਿੰਘ ਗਿਆਨੀ ਪ੍ਰੀਤਮ ਸਿੰਘ ਨੂੰ ਉੱਥੇ ਮਹਾਂਪੁਰਸ਼ਾਂ ਕੋਲ ਵਿਦਿਆ ਪੜ੍ਹਨ ਲਈ ਭੇਜਿਆ ਤੇ ਲੰਗਰ ਦੀ ਸੇਵਾ ਵੀ ਕਰਨੀ, ਵਿਦਿਆ ਵੀ ਤੇ ਨਾਮ ਅਭਿਆਸ ਵੀ ਕਰਨਾ। ਉਥੋਂ ਗੁਰੂ ਗ੍ਰੰਥ ਸਾਹਿਬ ਸੂਰਜ ਪ੍ਰਕਾਸ਼ ਭਾਈ ਗੁਰਦਾਸ ਆਦਿਕ ਦੇ 12 ਵਿਦਿਆ ਭਾਈ ਪ੍ਰਾਪਤ ਕੀਤੀ। ਸੋ ਗਿਆਨੀ ਜੋਤ ਸਿੰਘ ਜੀ ਨੂੰ ਬਾਬਾ ਈਸ਼ਰ ਸਿੰਘ ਜੀ ਅਰਦਲ ਵਿਚ ਛੱਡਿਆ ਗਿਆ। ਬਾਬਾ ਜੀ ਨੂੰ ਮਸਨੂਈ ਕਹਿ ਕੇ ਯਾਦ ਕਰਦੇ ਸੀ। ਸੋ ਮਤਲਬ ਹੱਸਦਿਆਂ ਕਹਿਣਾ, ਉਹ ਝੂਠਿਆ, ਤੂੰ ਬਚਨ ਨਹੀਂ ਮੰਨਦਾ, ਮਹਾਂਪੁਰਸ਼ਾਂ ਦੇ ਚੋਜ ਹਨ। ਸੋ ਸਨ ਬਾਬਾ ਜੀ ਨੇ ਜਦੋਂ ਕਰਮ ਕਿਰਿਆ ਜਾਣਾ, ਜਦੋਂ ਪੀਪੇ ਪਾਣੀ ਦੇ ਰੋੜੀ ਜਾਣੇ, ਇੱਕ ਸੋਟਾ ਬਾਂਸ ਦਾ ਜੀ ਤੇ ਘੁੰਗਰੂ ਬੰਨੇ ਸੀ, ਲਈ ਫਿਰਨਾ ਖੜਕਾਈ ਜਾਣਾ। ਸੋ ਇਸ ਤਰ੍ਹਾਂ ਸਾਧ ਸੰਗਤ ਜੀ ਕੌਤਕ ਕਰਦੇ ਰਹਿਣਾ। ਸੋ ਇਸ ਤਰ੍ਹਾਂ ਸਰਦਾਰ ਹੁਕਮ ਸਿੰਘ ਮਾਤਾ ਊਧਮ ਕੌਰ ਨੂੰ ਸੋ ਸਵਾ ਇੱਕ ਰੁਪਇਆ ਇੱਕ ਪੁੱਤਰ, ਸਵਾ 2 ਰੁਪਈਏ 2 ਪੁੱਤਰ, ਉਹ ਮਾਈ ਨੇ ਸਵਾ 1 ਰੁਪਇਆ ਦਿੱਤਾ ਤੇ ਇੱਕ ਲੜਕਾ ਹੋਇਆ, ਕਹਿੰਦੇ 2 ਦਿੰਦੀ ਤੇ ਮਹਾਰਾਜ 2 ਦਿੰਦੇ। ਇਸ ਤਰ੍ਹਾਂ ਦੇ ਚੋਜ ਸਾਧ ਸੰਗਤ ਜੀ ਮਹਾਂਪੁਰਸ਼ਾਂ ਨੇ ਕਰਦੇ ਕਰਾਉਂਦੇ ਰਹਿਣਾ, ਵਿਚਰਦੇ ਰਹਿਣਾ, ਅਲਵੇਲੀ ਕਿਰਿਆ ਧਾਰ ਲੈਣੀ, ਆਪਣੀ ਇੱਛਾ ਨਾਲ ਆਪਣੀ ਦੇਹ ਆਦਿਕ ਨੂੰ ਪਲਟ ਲੈਣਾ, ਇੱਕ ਵਾਰੀ ਐਸਾ ਕੌਤਕ ਸ਼ੇਸ਼ ਨਾਗ ਦਾ ਰੂਪ ਧਾਰ ਕੇ ਘੁੰਮਣ। ਬਾਬਾ ਜਵਾਲਾ ਸਿੰਘ ਬਾਬਾ ਬਿਸ਼ਨ ਸਿੰਘ ਨੰਗਲ ਵਾਲਿਆਂ ਨੂੰ ਕਹਿਣ ਲੱਗੇ ਕਿ ਬਾਬਾ ਈਸ਼ਰ ਸਿੰਘ ਦੇ ਕੌਤਕ ਹਨ। ਬਾਬੇ ਨੰਗਲ ਵਾਲੇ ਕਹਿਣ ਲੱਗੇ ਕਿ ਬਾਬਾ ਵੇਖੀ ਕਿਤੇ ਕੋਈ ਭਾਈ ਸ੍ਰੀ ਨਾ ਭੰਨ ਦੇਵੇ ਸੱਪ ਜਾਣ ਕੇ, ਉਸੇ ਵੇਲੇ ਫੇਰ ਆਪਣੇ ਪਹਿਲੇ ਸਰੂਪ ਚ ਆ ਗਏ, ਭਾਈ ਇਹ ਕਿਹਦੀ ਜੁਰਤ ਹੈ। ਸੋ ਕਹਿਣ ਤੋਂ ਭਾਵ ਇਸ ਤਰ੍ਹਾਂ ਦੇ ਬੇਅੰਤ ਚੋਜ ਮਹਾਂਪੁਰਸ਼ ਵਰਤਾ ਲੈਂਦੇ ਸਨ, ਇੱਛਾ ਧਾਰੀ ਪੂਰਨ ਯੋਗੀ ਸਨ। ਸੋ ਬਾਬਾ ਮੇਹਰ ਸਿੰਘ ਜੀ ਨਿਜਰਾਂ ਦੀ ਪਟੋਰੀ, ਜਿਨ੍ਹਾਂ ਬਾਰੇ ਅੱਗੇ ਪਿੱਛੇ ਬਚਨ ਆਇਆ ਕਿ ਫੌਜ ਵਿਚ ਮਹਾਂਪੁਰਸ਼ਾਂ ਨੂੰ ਮਿਲੇ। ਸੋ ਇੱਕ ਵਾਰੀ ਕਈ ਦਿਨ ਇਕੱਠੇ ਰਹੇ, ਫਿਰ ਲੜਾਈ ਦੇ ਦੌਰਾਨ ਵਿਚ ਲੰਮਾ ਸਮਾਂ ਇਕੱਠੇ ਰਹਿਣ ਦਾ ਮੌਕਾ ਬਣਿਆ। ਜਦੋਂ ਭਾਈ ਦੁਨੀਆਂ ਦੀ ਵਿਸ਼ਵ ਜੰਗ ਜਾਰੀ ਸੀ, ਸੋ ਉਹਨਾਂ ਮਹਾਂਪੁਰਸ਼ਾਂ ਤੋਂ ਜੋ ਬਾਬਾ ਆਇਆ ਸਿੰਘ ਸਾਹਿਬ ਦੇ ਪਰਮ ਸੇਵਕ ਸਨ, ਜੋ ਹੱਠ ਜੋਗੀ ਤੇ ਸਹਿਜ ਜੋਗੀ ਸਨ, ਬਾਬਾ ਜਵਾਲਾ ਸਿੰਘ ਜੀ ਨੇ ਯੋਗਾ ਅਭਿਆਸ ਸਿੱਖਿਆ। ਸੋ ਇਹ ਸਾਰੀ ਕਿਰਿਆ ਦਾ ਵਰਣਨ ਪਿੱਛੇ ਆ ਚੁੱਕਿਆ। ਇਹ ਮਹਾਂਪੁਰਖ ਵੀ ਬੜੇ ਚੋਜੀ ਸਨ, ਬਰਮਾ ਵਿਚ ਸਨ, ਇਧਰ ਭਤੀਜੇ ਦੀ ਸ਼ਾਦੀ, ਉਧਰ ਸਰਕਾਰ ਵੱਲੋਂ ਛੁੱਟੀ ਨਾ ਮਿਲੀ, ਦੂਸਰਾ ਸਰੀਰ ਧਾਰ ਕੇ ਇੱਥੇ ਭਾਈ ਨਿਜਰਾਂ ਦੀ ਪਟੋਰੀ, ਸ਼ਾਦੀ ਸਮਾਗਮ ਵੀ ਅਟੈਂਡ ਕੀਤਾ, ਹਾਜ਼ਰੀ ਭਰੀ ਤੇ ਉਧਰ ਆਪਣੀ ਫੌਜ ਵਿਚ ਵੀ ਐਸੇ ਮਹਾਂਪੁਰਖ ਸਨ। ਸੋ ਬੇਅੰਤ ਚੋਜ ਵਰਤਾਉਂਦੇ ਸਨ, ਉਹਨਾਂ ਕੋਲ ਪ੍ਰੇਮੀਆਂ ਨੇ ਆਉਣਾ, ਕਰਾਮਾਤਾਂ, ਕਈ ਤਰ੍ਹਾਂ ਦੇ ਚੋਜ ਵਰਤਾਉਣੇ। ਇੱਕ ਵਾਰੀ ਕੋਈ ਪ੍ਰੇਮੀ ਆਇਆ, ਕਹਿਣ ਲੱਗੇ ਬਚਨ ਮੰਨ ਲੈ, ਉਹਨੂੰ ਫੇਮ ਖਾਣ ਦੀ ਕੁਝ ਆਦਤ ਸੀ। ਸੋ ਅਮਲੀ ਲੋਕਾਂ ਨੂੰ ਅਮਲੀ ਪਿਆਰ ਹੁੰਦਾ, ਕਹਿਣ ਲੱਗੇ ਜੇ ਇੱਕ ਛਟਾਂਗ ਫੇਮ ਦੇ ਦਿਓ। ਸੋ ਐਂ ਗੋਡੇ ਨੂੰ ਤੋੜ ਕੇ ਸਿੱਟਤੀ, ਕਹਿਣ ਲੱਗੇ ਲੈ ਕੇ ਬ੍ਰਹਮ ਗਿਆਨੀ ਖੁਸ਼ ਹੋਇਆ ਕਿ ਆ ਕਾਲ ਕੇ ਜ਼ਹਿਰ ਹੀ ਮੰਗੀ, ਅੱਜ ਬ੍ਰਹਮ ਗਿਆਨ ਮੰਗਦਾ ਉਹ ਵੀ ਮਿਲ ਜਾਂਦਾ। ਸੋ ਇਸ ਤਰ੍ਹਾਂ ਦੇ ਕਰਾਮਾਤਾਂ ਦੇ ਚੋਜ ਸਾਧ ਸੰਗਤ ਜੀ ਵਰਤਾ ਦਿਆ ਕਰਦੇ ਸਨ। ਬਾਬਾ ਈਸ਼ਰ ਸਿੰਘ ਜੀ ਇਹਨਾਂ ਦੀਆਂ ਇਸ ਤਰ੍ਹਾਂ ਦੀਆਂ ਕਰਾਮਾਤਾਂ ਤੋਂ ਖੁਸ਼ ਨਹੀਂ ਸੀ, ਕਿਉਂਕਿ ਗੁਰੂ ਨਾਨਕ ਦੇ ਘਰ ਵਿਚ ਭਾਈ ਨਾਟਕੀ ਚੇਟਕੀ ਜਿਹੜੀ ਚੰਗੀ ਨਹੀਂ। ਨਾਟਕ ਚੇਟਕੀਏ ਕੁਕਾਜਾ ਪ੍ਰਭ ਲੋਗਨ ਕੇ ਆਵਤ ਲਾ ਜਾ। ਬਾਬਾ ਜੀ ਕਹਿਣ ਲੱਗੇ ਜਾਂ ਇਹ ਕਿਰਿਆ ਬੰਦ ਕਰ ਦਿਓ ਤੇ ਇੱਕ ਸ਼ੇਰ ਝੱਲ ਵਿਚ 2 ਸ਼ੇਰ ਨਹੀਂ ਰਹਿੰਦੇ, ਜਾਂ ਅਸੀਂ ਰਹਾਂਗੇ ਜਾਂ ਤੁਸੀਂ, ਤੇ ਜਾਂ ਭਾਈ ਫਿਰ ਸਰੀਰ ਤਿਆਗ ਦਿਓ। ਕਹਿਣ ਲੱਗੇ ਮਹਾਰਾਜ ਆਪ ਦਾ ਹੁਕਮ ਮੈਨੂੰ ਪ੍ਰਵਾਨ ਹੈ, ਪਰ ਸਾਨੂੰ ਹੋਤੀ ਮਰਦਾਨ ਦਾ ਲੰਗਰ ਬਣਾ ਦਿਓ। ਹੋਤੀ ਮਰਦਾਨ ਆਮ ਸੋ ਜਰਦੇ ਦੇ ਚੌਲ ਤੇ ਦਹੀਂ ਦੇ ਨਾਲ ਖਾਣੇ, ਇਹ ਉੱਥੇ ਆਮ ਲੰਗਰ ਚ ਭਾਈ ਬਣਦੇ ਸਨ। ਕਹਿਣ ਲੱਗੇ ਹੋਤੀ ਮਰਦਾਨ ਦਾ ਭੰਡਾਰਾ ਤਿਆਰ ਕਰੋ, ਮੈਂ ਤੇ ਜਵਾਲਾ ਸਿੰਘ ਦੋਵੇਂ ਗੁਰਭਾਈ ਇੱਕ ਥਾਲ ਵਿਚ ਇਹ ਭੋਜਨ ਖਾਵਾਂਗੇ, ਉਸ ਤੋਂ ਬਾਅਦ ਜਿਵੇਂ ਆਪ ਜੀ ਦਾ ਹੁਕਮ ਹੈ ਫਿਰ ਉਸ ਨੂੰ ਸਤ ਕੀਤਾ ਜਾਵੇਗਾ। ਹੋਤੀ ਮਰਦਾਨ ਦਾ ਭੰਡਾਰਾ ਭਾਈ ਤਿਆਰ ਕੀਤਾ ਗਿਆ। ਅੱਜ ਵੀ ਜਦੋਂ ਬਾਬਾ ਕਰਮ ਸਿੰਘ ਬਾਬਾ ਆਇਆ ਸਿੰਘ ਦੀ ਬਰਸੀ ਹੋਵੇ, ਉਦੋਂ ਫਿਰ ਦਹੀਂ ਚੌਲ ਘਿਓ ਵਾਲੇ ਤੇ ਬਦਾਮ ਸੌਗੀ ਪਾ ਕੇ ਤਿਆਰ ਕੀਤੇ ਜਾਂਦੇ ਹਨ। ਦਹੀਂ ਦੇ ਨਾਲ ਭਾਈ ਲੋਕ ਛਕਦੇ ਹਨ, ਰਲਾ ਕਰਕੇ ਭੰਡਾਰਾ ਤਿਆਰ ਕੀਤਾ, ਸੰਗਤਾਂ ਚ ਵਰਤੇ ਹੈ। ਦੋਵਾਂ ਗੁਰਭਾਈਆਂ ਨੇ ਭਾਈ ਇੱਕੋ ਜਗ੍ਹਾ ਵਿਚ ਛਕਿਆ ਅਤੇ ਕਹਿਣ ਲੱਗੇ ਕਿ ਬਾਬਾ ਜੀ ਜਿਵੇਂ ਹੁਣ ਆਪ ਦੀ ਆ ਗਏ। ਫਿਰ ਵੀ ਜਾਂਦੇ ਜਾਂਦੇ ਚੋਜ ਕਰ ਗਏ, ਖਿੜਖਿੜਾ ਕੇ ਹੱਸੇ, ਕਹਿਣ ਲੱਗੇ ਮੇਰੇ ਗੁਰਭਾਈ ਬਾਬਾ ਜਵਾਲਾ ਸਿੰਘ ਨੂੰ ਭਾਈ ਦਰਗਾਹ ਦੀਆਂ ਚਾਬੀਆਂ ਮਿਲ ਗਈਆਂ ਹਨ। ਸੋ ਅੱਜ ਇਨ੍ਹਾਂ ਤੇ ਅਕਾਲੀ ਜਿਹੜੀ ਬਖਸ਼ਿਸ਼ ਹੈ ਦਰਗਾਹ ਵੱਲੋਂ ਹੋਈ, ਇਸ ਤਰ੍ਹਾਂ ਦੇ ਚੋਜ ਵਰਤਾ ਜਾਂਦੇ ਸਨ। ਆਪਣੇ ਨਗਰ ਆ ਗਏ ਧਰਤੀ ਤੇ ਭਾਈ ਪੋਚਾ ਮਰਾਇਆ, ਭੂਮੀ ਤੇ ਆਸਣ ਵਿਛਾ ਕੇ ਬੈਠ ਗਏ। ਸੋ ਆਪਣਾ ਇਸ਼ਨਾਨ ਪਾਨ ਕਰਕੇ ਆਸਣ ਲਾਇਆ, ਯੋਗੀ ਸਨ ਨਿਤਨੇਮ ਕੀਤਾ, ਪ੍ਰਾਣ ਅਪਾਨ ਬਾਜੂ ਨੂੰ ਮਿਲਾ ਕੇ ਸੋ ਸਾਧ ਸੰਗਤ ਜੀ ਦਸਮ ਦੁਆਰ ਵੱਲ ਖਿੱਚਿਆ। ਬ੍ਰਹਮ ਰੰਦਰ ਜਿਹੜੀ ਨਾੜੀ ਸੀ ਫੋੜ ਕਰਕੇ ਆਪਣੇ ਜਿਹੜੇ ਪ੍ਰਾਣ ਸੀ ਤਿਆਗ ਗਏ। ਜਿਉਂ ਜਲ ਮੈਂ ਜਲਾਏ ਖਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾ, ਮਿਟ ਗਿਆ ਗਗਨ ਪਾਏ ਵਿਸਰਾਮ, ਨਾਨਕ ਪ੍ਰਭ ਕੈ ਸਦ ਕਰਵਾਨ, ਸੂਰਜ ਕਿਰਨ ਮਿਲਿਆ ਜਲ ਕਾ ਜਲ ਹੁਆ ਰਾਮ, ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ। ਸੋ ਅਕਾਲ ਚਲਾਣਾ ਕਰ ਗਏ ਬਾਬਾ ਜਵਾਲਾ ਸਿੰਘ ਨੇ, ਉਨ੍ਹਾਂ ਦਾ ਸੰਸਕਾਰ ਅੰਤਮ ਕਿਰਿਆ ਕਰਕੇ ਅਖੰਡ ਪਾਠ ਕਰਾ ਕੇ ਸਾਰੇ ਨਗਰ ਇਲਾਕੇ ਵਿਚ ਬੜਾ ਭਾਰੀ ਮਹੋਸ਼ਾ, ਜਗ ਕਥਾ ਕੀਰਤਨ ਸਮਾਗਮ ਕੀਤੇ। ਜਨ ਬਿਸਰਤ ਨਾਹੀ, ਵਡਭਾਗੀ ਹਰ ਸੰਤ ਮਲਾਹੀ, ਜਨ ਮਰਨ ਤੇ ਮੁਗਲੇ ਨਾਹੀ, ਕਰ ਕਿਰਪਾ ਮਿਲ ਪ੍ਰੀਤਮ ਪਿਆਰੇ, ਬਿਨੋ ਸੁਨੋ ਪ੍ਰਭ ਊਚ ਅਪਾਰੇ, ਨਾਨਕ ਮਾਂਗਤ ਨਾਮ ਆਧਾਰੇ। ਬਾਬਾ ਜਵਾਲਾ ਸਿੰਘ ਸਾਹਿਬ ਜੀ ਜੰਗਲ ਜੋ ਮਟੀ ਸਥਾਨ ਹੈ ਵਿਖੇ ਵਿਰਾਜਦੇ ਹਨ। 60-70 ਕਿੱਲੇ ਦਾ ਟਾਹਲੀਆਂ ਦਾ ਜੰਗਲ ਹੈ, ਕੋਲ ਨਦੀ ਬਹਿ ਰਹੀ ਹੈ। ਉਸ ਪਰਮੇਸ਼ਰ ਦੇ ਚਿੰਤਨ ਵਿੱਚ ਸੁਰਤ ਜੋੜੀ ਹੋਈ ਹੈ। ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਗੁਰਬਾਣੀ ਨਾਲ ਦ੍ਰਿੜ ਪ੍ਰੀਤੀ ਹੈ। ਰੋਜ਼ਾਨਾ 15 ਸ਼੍ਰੀ ਸੁਖਮਨੀ ਸਾਹਿਬ, 5 ਬਾਣੀਆਂ ਦੇ 5 ਨਿਤਨੇਮ, 25 ਜਪਜੀ ਸਾਹਿਬ, ਇਤਨਾ ਨਿਤਨੇਮ ਹਰ ਰੋਜ਼ ਕਰਦੇ ਹਨ। ਮਹਾਂਪੁਰਸ਼ਾਂ ਨੇ ਜਦੋਂ 5 ਬਚਨ ਬਖਸ਼ਿਸ਼ ਕੀਤੇ ਸਨ, ਜਿਨ੍ਹਾਂ ਵਿੱਚ ਇੱਕ ਬਚਨ ਇਹ ਵੀ ਸੀ ਕਿ ਟੁੱਟੇ ਹੋਏ ਬੈਰਾਗੀ ਤਿਆਗੀ ਗਿਆਨਵਾਨ ਮਹਾਂਪੁਰਸ਼ਾਂ ਦੀ ਸੰਗਤ ਹਮੇਸ਼ਾ ਕਰਨੀ। ਸੋ ਇਸ ਇਲਾਕੇ ਦੇ ਅੰਦਰ ਨਗਰ ਜਾਨ ਵਿਖੇ ਬਾਬਾ ਹਰਨਾਮ ਸਿੰਘ ਸਾਹਿਬ ਜੀ, ਜਿਨ੍ਹਾਂ ਦਾ ਜਨਮ ਨਗਰ ਨੰਗਲ ਖੁਰਦ ਸੀ, ਬਾਬਾ ਕਰਮ ਸਿੰਘ ਸਾਹਿਬ ਜੀ ਦੇ ਪਰਮ ਪਿਆਰੇ ਗੁਰਸਿੱਖ ਸਨ। ਉਹਨਾਂ ਮਹਾਂਪੁਰਸ਼ਾਂ ਨੇ ਬਾਬਾ ਕਰਮ ਸਿੰਘ ਸਾਹਿਬ ਜੀ ਤੋਂ ਬਖਸ਼ਿਸ਼ ਲੈ ਕੇ ਨਗਰ ਜਾਨ ਵਿਖੇ ਜੰਗਲ ਵਿੱਚ ਡੇਰਾ ਲਾਇਆ, ਮਹਾਨ ਤਪੱਸਿਆ ਕੀਤੀ, ਗੁਰੂ ਕੀ ਪੂਰਨ ਬਖਸ਼ਿਸ਼ ਦੇ ਪਾਤਰ ਬਣੇ। ਬਾਬਾ ਜਵਾਲਾ ਸਿੰਘ ਸਾਹਿਬ ਹੋਤੀ ਮਰਦਾਨ ਡੇਰੇ ਦੇ ਬਰੋਸਾਏ ਹੋਏ ਮਹਾਂਪੁਰਸ਼ ਬਾਬਾ ਹਰਨਾਮ ਸਿੰਘ ਸਾਹਿਬ ਜੀ, ਜੋ ਬਾਬਾ ਆਇਆ ਸਿੰਘ ਸਾਹਿਬ ਜੀ ਦੇ ਗੁਰਭਾਈ ਲੱਗਦੇ ਸਨ, ਬਾਬਾ ਆਇਆ ਸਿੰਘ ਸਾਹਿਬ ਜੀ ਵਾਂਗੂ ਉਹਨਾਂ ਦਾ ਮਹਾਨ ਸਤਿਕਾਰ ਕਰਦੇ ਸਨ। ਆਪ ਜੀ ਰੋਜ਼ਾਨਾ ਇਕਾਂਤ ਦੇਸ ਵਿੱਚ ਵਿਚਰਦੇ ਹੋਏ ਸੰਤ ਬਾਬਾ ਸੰਪੂਰਨ ਸਿੰਘ ਜੀ ਮਹਾਮੰਡਲੇਸ਼ਵਰ ਵੇਦਾਂਤ ਔਰ ਗੁਰਮਤਿ ਵਿਦਿਆ ਜੀ, ਜਿਨ੍ਹਾਂ ਨੇ ਬਿਲਾਸਪੁਰ ਨਗਰ ਦੇ ਅੰਦਰ ਬਾਹਰ ਨਦੀ ਕਿਨਾਰੇ ਅਸਥਾਨ ਕਾਇਮ ਕਰਕੇ ਸੰਪਰਦਾ ਜਾਰੀ ਕੀਤੀ ਹੋਈ ਸੀ, ਆਪ ਜੀ ਸੰਤ ਬਾਬਾ ਅਮੀਰ ਸਿੰਘ ਜੀ ਅੰਮ੍ਰਿਤਸਰ ਸਾਹਿਬ ਵਾਲਿਆਂ ਦੇ ਵਿਦਿਆਰਥੀ ਸਨ, ਮਹਾਨ ਵਿਦਵਾਨ ਸਨ, ਤਿਆਗੀ ਵਿਰਾਗੀ ਭਜਨੀਕ ਸਨ, ਵਿਦਿਆਰਥੀਆਂ ਨੂੰ ਗੁਰਮਤਿ ਦੀ ਵਿਦਿਆ ਪੜ੍ਹਾ ਕਰਕੇ ਹਰ ਪੱਖੋਂ ਕੁਸ਼ਲ ਕਰ ਰਹੇ ਸਨ। ਉਹਨਾਂ ਦੇ ਪਾਸ ਸੰਤ ਜਵਾਲਾ ਸਿੰਘ ਜੀ ਨੇ ਆ ਜਾਣਾ, ਇੱਛਾ ਦੇ ਮੁਤਾਬਕ ਮਹਾਂਪੁਰਸ਼ਾਂ ਦੇ ਨਾਲ ਗਿਆਨ ਗੋਸ਼ਟੀ ਹੋਣੀ, ਉਪਰੰਤ ਪੈਦਲ ਹੀ ਗਿਆਨ ਨਗਰ ਵਿਖੇ ਸੰਤ ਬਾਬਾ ਹਰਨਾਮ ਸਿੰਘ ਜੀ ਦੇ ਪਾਸ ਆ ਜਾਣਾ ਅਤੇ ਮਹਾਂਪੁਰਸ਼ਾਂ ਦੇ ਪਾਸ ਉਹਨਾਂ ਦੀ ਆਗਿਆ ਅਨੁਸਾਰ ਬਰਾਜਣਾ। ਇੱਥੋਂ ਨੰਗਲ ਖੁਰਦ ਵਿਖੇ ਸੰਤ ਬਿਸ਼ਨ ਸਿੰਘ ਜੀ, ਜਿਨ੍ਹਾਂ ਦਾ ਬਾਬਾ ਜਵਾਲਾ ਸਿੰਘ ਸਾਹਿਬ ਜੀ ਦੇ ਨਾਲ ਮੁੰਡ ਕਦੀਮ ਤੋਂ ਪ੍ਰੇਮ ਸੀ, ਨਗਰ ਦੀਆਂ ਜੂਹਾਂ ਨੇੜੇ ਲੱਗਣ ਦੇ ਕਾਰਨ ਪਹਿਲੀ ਵੀ ਪ੍ਰੀਤੀ ਸੀ। ਸੰਤ ਬਿਸ਼ਨ ਸਿੰਘ ਜੀ ਨੰਗਲ ਖੁਰਦ ਪਿੰਡ ਦੇ ਹੀ ਸਨ। ਸੰਤ ਬਾਬਾ ਹਰਨਾਮ ਸਿੰਘ ਜੀ ਗਿਆਨ ਵਾਲਿਆਂ ਦੇ ਸੇਵਕ ਸਨ। ਆਪਣੇ ਨਗਰ ਵਿਖੇ ਹੀ ਆਪਣੇ ਖੇਤ ਵਿੱਚ ਕੁਟੀਆ ਬਣਾ ਕੇ ਸਿਮਰਨ ਕਰਿਆ ਕਰਦੇ ਸਨ। ਉਹਨਾਂ ਦਿਨਾਂ ਚ ਵੀ ਬਾਬਾ ਜਵਾਲਾ ਸਿੰਘ ਜੀ ਇਹਨਾਂ ਦੇ ਪਾਸ ਆਇਆ ਜਾਇਆ ਕਰਦੇ ਸਨ। ਆਪਸ ਵਿੱਚ ਗੂੜੀ ਪ੍ਰੀਤੀ ਸੀ। ਸੰਤ ਬਿਸ਼ਨ ਸਿੰਘ ਜੀ ਹੀ ਜਦੋਂ ਹੋਤੀ ਮਰਦਾਨ ਡੇਰੇ ਦੇ ਦਰਸ਼ਨ ਕਰਨ ਵਾਸਤੇ ਗਏ ਸਨ, ਬਾਬਾ ਆਇਆ ਸਿੰਘ ਸਾਹਿਬ ਜੀ ਤੋਂ ਇਹ ਮੰਗ ਮੰਗੀ ਸੀ ਕਿ ਗੁਰਭਾਈ ਸੰਤ ਜਵਾਲਾ ਸਿੰਘ ਜੀ ਨੂੰ ਮੇਰੇ ਨਾਲ ਪੰਜਾਬ ਭੇਜ ਦਿਓ। ਮਹਾਂਪੁਰਸ਼ਾਂ ਨੇ ਬੇਨਤੀ ਪ੍ਰਵਾਨ ਕੀਤੀ ਸੀ ਅਤੇ ਆਪ ਜੀ ਨੇ ਹੁਸ਼ਿਆਰਪੁਰ ਇਲਾਕੇ ਦੇ ਅੰਦਰ ਸਥਾਨ ਕਾਇਮ ਕਰਕੇ ਗੁਰੂ ਕੀਆਂ ਸੰਗਤਾਂ ਦੇ ਸੁਧਾਰ ਦੀ ਸੇਵਾ ਬਖਸ਼ਿਸ਼ ਕੀਤੀ ਸੀ। ਸੋ ਸੰਤ ਬਿਸ਼ਨ ਸਿੰਘ ਜੀ ਦੇ ਪਾਸ ਆ ਜਾਣਾ, ਸੰਤ ਹਰੀ ਸਿੰਘ ਜੀ ਮਹਾਂਪੁਰਸ਼ ਕਹਾਰਪੁਰ ਵਾਲੇ, ਸੋ ਮਹਾਨ ਪੰਥਕ ਸੇਵਾਦਾਰ ਜਿਨ੍ਹਾਂ ਨੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਜੀ ਦੀ ਸੇਵਾ, ਬੇਅੰਤ ਸਕੂਲਾਂ ਕਾਲਜਾਂ ਹਸਪਤਾਲਾਂ ਦੀ ਸੇਵਾ ਕਰਾਈ, ਹਰ ਪੱਖੋਂ ਮਹਾਨ ਕੁਸ਼ਲ ਸਨ, ਉਹਨਾਂ ਦੇ ਪਾਸ ਚਲੇ ਜਾਣਾ ਇਹ ਮਹਾਂਪੁਰਸ਼ਾਂ ਦੀ ਆਪਣੀ ਰੁਚੀ ਸੀ। ਇਸੇ ਪ੍ਰਕਾਰ ਵਿਚਰਦਿਆਂ ਵਿਚਰਦਿਆਂ ਸੋ ਪਟਿਆਲੇ ਜ਼ਿਲ੍ਹੇ ਵਿੱਚ ਰਸਤੇ ਵਿੱਚ ਆਉਣ ਵਾਲੇ ਇਤਿਹਾਸਕ ਸਥਾਨਾਂ ਦੀ ਯਾਤਰਾ ਕਰਦਿਆਂ ਹੋਇਆਂ ਚਮਕੌਰ ਸਾਹਿਬ, ਫਤਿਹਗੜ੍ਹ ਸਾਹਿਬ, ਫਿਰ ਮਹਾਂਪੁਰਸ਼ਾਂ ਨੇ ਰੇਰੂ ਸਾਹਿਬ ਪਹੁੰਚ ਜਾਣਾ। ਇੱਥੇ ਦਸਮ ਪਾਤਸ਼ਾਹ ਜੀ ਦਾ ਪਰਮ ਪਵਿੱਤਰ ਸਥਾਨ ਹੈ। ਬਾਬਾ ਅਤਰ ਸਿੰਘ ਸਾਹਿਬ ਜੀ, ਜੋ ਬਾਬਾ ਕਰਮ ਸਿੰਘ ਸਾਹਿਬ ਜੀ ਦੇ ਪਰਮ ਪੂਜ ਸਿੱਖ ਬ੍ਰਹਮ ਗਿਆਨੀ ਮਹਾਂਪੁਰਸ਼ ਸਨ, ਸਾਰੀ ਜ਼ਿੰਦਗੀ ਮਹਾਨ ਤਪੱਸਿਆ ਕੀਤੀ, ਹਲ ਵਾਹ ਕਰਕੇ ਗੁਰੂ ਕਾ ਲੰਗਰ ਚਲਾਇਆ, ਗੁਰਮਤ ਵਿਦਿਆ ਦਾ ਪ੍ਰਚਾਰ ਸੰਚਾਰ ਕੀਤਾ, ਜਿਨ੍ਹਾਂ ਤੋਂ ਬੜਬੜੀਆਂ ਮਹਾਨ ਹਸਤੀਆਂ ਸੰਤ ਬਾਬਾ ਭਗਵਾਨ ਸਿੰਘ ਜੀ, ਸ਼੍ਰੀਮਾਨ ਪਰਮ ਪੂਜ ਸੰਤ ਬਾਬਾ ਈਸ਼ਰ ਸਿੰਘ ਸਾਹਿਬ ਰਾੜੇ ਵਾਲੇ ਮਹਾਂਪੁਰਸ਼, ਜਿਨ੍ਹਾਂ ਦੇ ਨਾਮ ਤੋਂ ਸਿੱਖ ਕੌਮ ਦਾ ਬੱਚਾ ਬੱਚਾ ਜਾਣੂ ਹੈ, ਜਿਸ ਪ੍ਰਕਾਰ ਉਹਨਾਂ ਨੇ ਗੁਰਮਤ ਦਾ ਪ੍ਰਚਾਰ ਦੇਸਾਂ ਪ੍ਰਦੇਸਾਂ ਵਿੱਚ ਕਰਕੇ ਮਹਾਨ ਨਾਮਨਾ ਖੱਟੇ, ਅਤੇ ਸੰਤ ਬਾਬਾ ਕਿਸ਼ਨ ਸਿੰਘ ਸਾਹਿਬ, ਸੋ ਇਹ ਮਹਾਂਪੁਰਸ਼ ਬਾਬਾ ਅਤਰ ਸਿੰਘ ਸਾਹਿਬ ਜੀ ਤੋਂ ਬਰਸਾਏ ਸਨ। ਬਾਬਾ ਅਤਰ ਸਿੰਘ ਸਾਹਿਬ ਜੀ ਦੇ ਪਾਸ ਆਉਣਾ, ਉਹਨਾਂ ਨੂੰ ਆਪਣੇ ਮੁਰਸ਼ਦ ਬਾਬਾ ਆਇਆ ਸਿੰਘ ਸਾਹਿਬ ਜੀ ਦੇ ਤੁੱਲ ਜਾਣ ਕੇ ਉਹਨਾਂ ਦੀ ਮਹਾਨ ਖਿਦਮਤ ਸੇਵਾ ਕਰਨੀ ਅਤੇ ਬਚਨ ਅਨੁਸਾਰ ਚੱਲਣਾ, ਮਹਾਂਪੁਰਸ਼ਾਂ ਦੀ ਅਰਦਲ ਵਿੱਚ ਨਿਵਾਸ ਕਰਨਾ ਅਤੇ ਉਹਨਾਂ ਦੀ ਆਸ਼ੀਰਵਾਦ ਪ੍ਰਾਪਤ ਕਰਨੇ। ਇਸੇ ਪ੍ਰਕਾਰ ਫਿਰ ਕਈ ਵੇਰ ਬਦੋਸ਼ੀ ਨਗਰ ਸੰਤ ਬਾਬਾ ਬੀਰਮਦਾਸ ਜੀ, ਉਦਾਸੀ ਮਹਾਂਪੁਰਸ਼ ਜੋ ਬਾਬਾ ਸ੍ਰੀ ਚੰਦ ਸਾਹਿਬ ਜੀ ਦੀ ਸੰਪਰਦਾ ਨਾਲ ਤੁਲਕ ਰੱਖਦੇ ਸਨ, ਨਿਰਵਾਣ ਫਕੀਰ ਸਨ, ਨਗਨ ਫਿਰ ਤਰੰਗ ਏਕ ਹੈ ਉਹ ਸੋਭਾ ਪਾਵੈ, ਐਸੇ ਮਹਾਂਪੁਰਸ਼ ਸਨ ਬ੍ਰਹਮ ਗਿਆਨੀ, ਜਿਨ੍ਹਾਂ ਨੇ 25-25 ਸੁਖਮਨੀ ਸਾਹਿਬ ਦੇ ਰੋਜ਼ ਨਿਤਨੇਮ ਕਰਨੇ। ਗੁਰੂ ਅਰਜਨ ਸਾਹਿਬ ਜੀ ਮਹਾਰਾਜ ਨੇ ਪ੍ਰਤੱਖ ਦਰਸ਼ਨ ਬਖਸ਼ਿਸ਼ ਕੀਤੇ ਅਤੇ ਬ੍ਰਹਮ ਗਿਆਨ ਦੀ ਦਾਤ ਬਖਸ਼ਿਸ਼ ਕੀਤੀ। ਜਿਨ੍ਹਾਂ ਮਹਾਂਪੁਰਸ਼ਾਂ ਤੋਂ ਸੰਤ ਬਾਬਾ ਸਾਧੂ ਸਿੰਘ, ਸੰਤ ਬਾਬਾ ਗੁਰਮੁਖ ਸਿੰਘ ਸਾਹਿਬ, ਕਾਰ ਸੇਵਾ ਵਾਲੇ ਮਹਾਂਪੁਰਸ਼ ਅਤੇ ਮਾਤਾ ਜੀਵਨੀ ਦਾਸ ਜੀ ਬਰਸਾਏ, ਮਹਾਂਪੁਰਸ਼ਾਂ ਨੇ ਆਪਣੇ ਪਾਸ ਬਾਣ ਦੇ ਗੋਲੇ ਰੱਖਣੇ, ਕਦੇ ਅਧੇੜਨ ਲੱਗ ਜਾਣੇ, ਕਦੇ ਇਕੱਠੇ ਕਰਨ ਲੱਗ ਜਾਣੇ, ਸੋ ਬੇਅੰਤ ਚੋਜ ਵਰਤਾਇਆ ਕਰਦੇ ਸਨ, ਬ੍ਰਹਮ ਗਿਆਨੀ ਸਨ। ਸੋ ਬਾਬਾ ਜਵਾਲਾ ਸਿੰਘ ਜੀ ਨੇ ਉਹਨਾਂ ਦੇ ਪਾਸ ਜਾਣਾ, ਮਹੀਨਾ ਦੋ ਦੋ ਮਹੀਨੇ ਉਹਨਾਂ ਪਾਸ ਬਰਾਜਣਾ, ਆਪਸ ਵਿੱਚ ਮਹਾਂਪੁਰਸ਼ਾਂ ਦੀ ਗਿਆਨ ਵਿਚਾਰ ਨਾਮ ਅਭਿਆਸ ਦੇ ਬਚਨ ਹੋਣੇ। ਫਿਰ ਬਾਬਾ ਵੀਰ ਮਦਾਸ ਜੀ ਨੇ ਆਗਿਆ ਦੇਣੀ ਕਿ ਜਾਓ ਜਵਾਲਾ ਸਿੰਘ ਚਲੇ ਜਾਓ। ਉਹਨਾਂ ਦੀ ਬਿਰਤੀ ਸੀ ਆਮ ਲੋਕਾਂ ਨੂੰ ਨੇੜੇ ਨਹੀਂ ਆਉਣ ਦੇਣਾ, ਕਿਉਂਕਿ ਕਾਮਨਾ ਵਾਲੇ ਲੋਕ ਭਜਨ ਵਿੱਚ ਰੁਕਾਵਟ ਪਾਉਂਦੇ ਹਨ। ਕਈ ਵਾਰੀ ਗਾਲੀ ਗਲੋਚ ਕਰਨਾ, ਰੋੜੇ ਮਾਰਨੇ, ਟੀਮਾਂ ਮਾਰਨੀਆਂ, ਧੂਣੇ ਦੀ ਲੱਕੜ ਬਲਦੀ ਮਾਰਨੀ, ਅਗਲਾ ਸਮਝੇ ਪਾਗਲ ਹੈ, ਸਾਡੇ ਨੇੜੇ ਨਾ ਆਵੇ ਤੇ ਆਪਣੇ ਆਨੰਦ ਵਿੱਚ ਮਸਤ ਰਹਿਣਾ। ਜਦੋਂ ਸੰਤ ਜਵਾਲਾ ਸਿੰਘ ਜੀ ਪਹਿਲੀ ਵਾਰੀ ਗਏ, ਮਨ ਵਿੱਚ ਵਿਚਾਰ ਆਏ ਕਿ ਪਿਸ਼ਾਵਰ ਵਾਲੇ ਮਹਾਂਪੁਰਸ਼ ਬਾਬਾ ਕਾਨ ਜੀ ਵਾਂਗੂ ਇਹਨਾਂ ਨੇ ਅਲਵੇਲੀ ਕਿਰਿਆ ਧਾਰੀ ਹੈ, ਉਹਨਾਂ ਵਾਲਾ ਹੀ ਸਾਰਾ ਕਰਤੱਵ ਕਰਦੇ ਹਨ ਕਿ ਮਹਾਂਪੁਰਸ਼ ਮੇਰੇ ਇਸ ਤਰ੍ਹਾਂ ਰੋੜੇ, ਧੀਮਾਂ ਜਾਂ ਧੂਣੇ ਦੀ ਲੱਕੜ ਨਾ ਮਾਰਨ। ਬਾਬਾ ਵੀਰ ਮਦਾਸ ਜੀ ਅੰਤਰ ਜਾਮੇ, ਕਹਿਣ ਲੱਗੇ ਜਵਾਲਾ ਸਿੰਘ ਜੀ ਜਿਹੜੇ ਉਹ ਜਿਹੇ ਮਨਮੁੱਖ ਲੋਕ ਹਨ, ਅਸੀਂ ਉਹਨਾਂ ਨੂੰ ਹੀ ਇਸ ਤਰ੍ਹਾਂ ਦੜਾਉਂਦੇ ਹਾਂ ਜੋ ਸਾਡੇ ਭਜਨ ਵਿੱਚ ਆ ਕਰਕੇ ਵਿਘਨ ਪਾਉਂਦੇ ਹਨ। ਤੁਹਾਡੇ ਜੈਸੇ ਪਵਿੱਤਰ ਮਹਾਂਪੁਰਸ਼ਾਂ ਨੂੰ ਤਾਂ ਮੈਂ ਹਰ ਵੇਲੇ ਅੜੀਕਦਾ ਰਹਿੰਦਾ। ਜਦੋਂ ਬਾਬਾ ਜਵਾਲਾ ਸਿੰਘ ਜੀ ਗਏ, ਉਹਨਾਂ ਨੇ ਆਪਣੇ ਗਲਵਕੜੀ ਵਿੱਚ ਲਿਆ ਆਸ਼ੀਰਵਾਦ, ਬਖਸ਼ਿਸ਼ ਕੀਤੀ। ਮਹਾਂਪੁਰਸ਼ਾਂ ਨੇ ਗੋਲੇ ਇਕੱਠੇ ਕਰੀ ਜਾਣੇ, ਬਾਬਾ ਜਵਾਲਾ ਸਿੰਘ ਨੇ ਖੋਲੀ ਜਾਣੇ, ਨਾਲੇ ਭਜਨ ਕਰੀ ਜਾਣਾ। ਜਿਵੇਂ ਚਿੱਤ ਲਾਉਣ ਵਾਸਤੇ ਮਹਾਂਪੁਰਸ਼ਾਂ ਨੇ ਜਾਂ ਉਹਨਾਂ ਦੀ ਇੱਛਾ ਮੁਤਾਬਕ ਕੋਈ ਚੋਜ ਜਾਣੂ ਕਿਰਿਆ ਕਰਿਆ ਕਰਦੇ ਸਨ। ਬਾਬਾ ਗੁਰਮੁਖ ਸਿੰਘ ਸਾਹਿਬ, ਬਾਬਾ ਸਾਧੂ ਸਿੰਘ ਜੀ ਪਟਿਆਲੇ ਤੋਂ ਨੰਗੇ ਚਰਨੇ ਚੱਲ ਕੇ ਬਾਬਾ ਵੀਰ ਮਦਾਸ ਦੇ ਚਰਨਾਂ ਵਿੱਚ ਆ ਕੇ ਹੁਕਮੀ ਸੇਵਾ ਕਰਿਆ ਕਰਦੇ ਸਨ। ਲੰਬਾ ਸਮਾਂ ਸੇਵਾ ਕੀਤੀ, ਸੋ ਮਹਾਂਪੁਰਸ਼ਾਂ ਦੀ ਆਸ਼ੀਰਵਾਦ ਹੋਈ ਅਤੇ ਕਾਰ ਸੇਵਾ ਕਰਨ ਵਾਸਤੇ ਗੁਰਧਾਮਾਂ ਦੀ ਆਗਿਆ ਬਖਸ਼ਿਸ਼ ਕੀਤੀ। ਕਹਿਣ ਲੱਗੇ ਮਹਾਰਾਜ ਸਾਨੂੰ ਕੋਈ ਜਾਣਦਾ ਨਹੀਂ। ਕਹਿਣ ਲੱਗੇ ਭਾਈ ਤੁਹਾਨੂੰ ਜਾਣਨ ਵਾਲੇ ਅੱਗੇ ਅੜੀਕ ਰਹੇ ਹਨ, ਸਤਿਗੁਰ ਸੱਚੇ ਪਾਤਸ਼ਾਹ ਜਾਣਨਗੇ। ਅੰਮ੍ਰਿਤਸਰ ਸਾਹਿਬ ਭੇਜਿਆ ਕਿ ਗੁਰਧਾਮਾਂ ਦੀ ਤੇ ਸਰੋਵਰਾਂ ਦੀ ਦਸ਼ਾ ਕੁਝ ਖਸਤਾ ਹੈ, ਆਪ ਜਾ ਕਰਕੇ ਨਨਕਾਣਾ ਸਾਹਿਬ ਸਾਰੇ ਹੀ ਇਤਿਹਾਸਕ ਸਥਾਨਾਂ ਦੀ ਸੇਵਾ ਕਰਵਾ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ। ਸੋ ਜਦੋਂ ਅੰਮ੍ਰਿਤਸਰ ਸਾਹਿਬ ਮਹਾਂਪੁਰਸ਼ਾਂ ਦੀ ਆਸ਼ੀਰਵਾਦ ਲੈ ਕੇ ਆਏ, ਸੋ ਬਾਬਾ ਸ਼ਾਮ ਸਿੰਘ ਸਾਹਿਬ ਸ਼ਹਿਰ ਦੀਆਂ ਸੰਗਤਾਂ ਨੂੰ ਲੈ ਕੇ ਅੱਗੇ ਹੀ ਬਾਹਰ ਚਲੇ ਗਏ। ਸੰਗਤਾਂ ਨੇ ਬੇਨਤੀ ਕੀਤੀ, ਹਜ਼ੂਰ ਮਹਾਂਪੁਰਸ਼ੋ ਕੀ ਕੌਤਕ ਹੈ, ਜਿਨ੍ਹਾਂ ਮਹਾਂਪੁਰਸ਼ਾਂ ਨੇ ਗੁਰੂ ਰਾਮਦਾਸ ਜੀ ਦੇ ਦਰਬਾਰ 'ਚ 30 ਸਾਲ ਰੰਦਾ ਫੜ ਕੇ ਨਿਸ਼ਕਾਮ ਕੀਰਤਨ ਕੀਤਾ। ਐਸੇ ਬ੍ਰਹਮ ਗਿਆਨੀ ਮਹਾਂਪੁਰਸ਼ ਬਾਬਾ ਸ਼ਾਮ ਸਿੰਘ ਜੀ, ਜੋ ਭਾਈ ਧਰਮ ਸਿੰਘ ਸਾਹਿਬ ਪੰਜਾਂ ਪਿਆਰਿਆਂ ਚੋਂ ਦੂਸਰੀ ਪੰਜਾਂ ਪਿਆਰਿਆਂ ਦੀ ਸੰਪਰਦਾ ਵਿੱਚੋਂ ਸਨ, ਸੰਤ ਬਾਬਾ ਮਿਸ਼ਰਾ ਸਿੰਘ ਜੀ, ਸੰਤ ਬਾਬਾ ਸ਼ਾਮ ਸਿੰਘ ਜੀ, ਇਹ ਬੜੇ ਬੜੇ ਮਹਾਂਪੁਰਸ਼ ਇਹ ਸੰਪਰਦਾ ਵਿੱਚ ਸਾਧ ਸੰਗਤ ਜੀ ਹੋਏ ਹਨ। ਸੋ ਬਾਬਾ ਸ਼ਾਮ ਸਿੰਘ ਜੀ ਸੰਗਤਾਂ ਨੂੰ ਕਹਿਣ ਲੱਗੇ, ਅੱਜ ਅੰਮ੍ਰਿਤਸਰ ਦੇ ਅੰਦਰ ਅੰਮ੍ਰਿਤਸਰ ਮਾਨ ਸਰੋਵਰ ਹੈ, ਦੋ ਹੰਸ ਆ ਰਹੇ ਹਨ, ਉਹਨਾਂ ਨੂੰ ਲੈਣ ਵਾਸਤੇ ਜਾ ਰਹੇ ਹਨ। ਬਾਬਾ ਜੀ ਨੇ ਜਾ ਕੇ ਇਹਨਾਂ ਦੋਹਾਂ ਮਹਾਂਪੁਰਸ਼ਾਂ ਦੀ ਸੰਭਾਲ ਕੀਤੀ ਅਤੇ ਗੁਰੂ ਮਹਾਰਾਜ ਦੇ ਦਰਬਾਰ ਵਿੱਚ ਨਾਲ ਦਰਸ਼ਨ ਲਈ ਆਏ, ਬੜਾ ਸਤਿਕਾਰ ਪਿਆਰ ਸਰੂਪੇ ਬਖਸ਼ਿਸ਼ ਕਰਵਾਏ, ਆਪਣੇ ਸਥਾਨ ਤੇ ਲੈ ਗਏ, ਪੂਰਨ ਸਹਿਯੋਗ ਦਿੱਤਾ ਅਤੇ ਕਾਰ ਸੇਵਾ ਦਾ ਯੁੱਗ ਸ਼ੁਰੂ ਹੋਇਆ। ਸੋ ਸੰਤੋਖਸਰ ਸਾਹਿਬ ਦੀ, ਹੋਰ ਸਾਰੇ ਸਰੋਵਰਾਂ ਦੀ, ਗੁਰਧਾਮਾਂ ਦੀ ਸੇਵਾ, ਨਨਕਾਣਾ ਸਾਹਿਬ, ਮੁਕਤਸਰ ਸਾਹਿਬ, ਬੇਅੰਤ ਸਥਾਨਾਂ ਦੀ ਸੇਵਾ, ਖਡੂਰ ਸਾਹਿਬ, ਮਹਾਂਪੁਰਸ਼ਾਂ ਨੇ ਹਰ ਜਗ੍ਹਾ ਭਾਈ ਕੀਤੀ ਕਰਾਈ। ਇੱਧਰ ਮਾਤਾ ਜੀਵਨੀ ਦਾਸ ਜੀ ਬਾਬਾ ਵੀਰ ਮਦਾਸ ਜੀ ਦੀ ਮਾਨ ਸੇਵਾ ਕਰਦੇ ਸਨ ਤੇ ਬਾਬਾ ਜੀ ਦੇ ਕੌੜੇ ਬਚਨਾਂ ਨੂੰ ਮਿੱਠੇ ਜਾਣ ਕੇ ਮੰਨਦੇ ਰਹੇ ਅਤੇ ਕਸਵੱਟੀ ਉੱਤੇ ਪੂਰੇ ਉਤਰੇ ਅਤੇ ਬਾਬਾ ਜੀ ਦੇ ਡੇਰੇ ਦੇ ਉਹਨਾਂ ਦੇ ਸਰੀਰ ਤੋਂ ਬਾਅਦ ਮੁੱਖ ਸੇਵਾਦਾਰ ਥਾਪੇ ਗਏ। ਲੰਬਾ ਸਮਾਂ 40 ਸਾਲ ਉਸ ਸਥਾਨ ਦੀ ਸੇਵਾ ਮਾਤਾ ਜੀਵਨੀ ਦਾਸ ਜੀ ਨੇ ਨਿਭਾਈ। ਐਸੇ ਅਲਵੇਲੇ ਮਹਾਂਪੁਰਸ਼ ਬਾਬਾ ਵੀਰ ਮਦਾਸ ਜੀ ਸਨ। ਉਹ ਮਹਾਂਪੁਰਸ਼ਾਂ ਦੀ ਗੈਬੀ ਪੰਜ ਕੌਂਸਲ ਦੇ ਉਹ ਪ੍ਰੈਜੀਡੈਂਟ ਸਨ। ਐਸੇ ਮਹਾਂਪੁਰਸ਼ ਸਨ ਬਾਬਾ ਵੀਰ ਮਦਾਸ ਜੀ ਤੋਂ ਚੱਲ ਕਰਕੇ ਮਹਾਂਪੁਰਸ਼ਾਂ ਨੇ ਵਿਚਰਦਿਆਂ ਵਿਚਰਦਿਆਂ ਲੰਬਾ ਇਹ ਸਾਧ ਸੰਗਤ ਜੀ ਸਫ਼ਰ ਤੈਅ ਕਰਦਿਆਂ ਫਿਰ ਰੇਰੂ ਸਾਹਿਬ ਆ ਜਾਣਾ। ਰੇਰੂ ਸਾਹਿਬ ਤੋਂ ਕਈ ਵਾਰ ਫਿਰ ਮਹਾਂਪੁਰਸ਼ਾਂ ਨੇ ਆਰਾਮਗੜ੍ਹ, ਸੰਤ ਬਾਬਾ ਮਗਰ ਸਿੰਘ ਜੀ ਜਿਨ੍ਹਾਂ ਬਾਰੇ ਬੇਨਤੀ ਪਿੱਛੇ ਇਤਿਹਾਸ ਕਰ ਦਿੱਤੀ ਹੈ ਕਿ ਫੌਜ ਵਿੱਚ ਹੀ ਉਹਨਾਂ ਦਾ ਮਿਲਾਪ ਹੋਇਆ ਸੀ, ਇਹ ਬ੍ਰਹਮ ਗਿਆਨੀ ਮਹਾਂਪੁਰਸ਼ ਵੀ ਬਾਬਾ ਕਰਮ ਸਿੰਘ ਸਾਹਿਬ ਬਹੁਤ ਹੀ ਮਰਦਾਨ ਵਾਲਿਆਂ ਦੇ ਸੇਵਕ ਸਨ। ਸੋ ਬੜੇ ਪੂਰਨ ਯੋਗੀ ਸਨ ਅਤੇ ਜਦੋਂ ਮਿਸਰ ਦੀ ਲੜਾਈ ਵਿੱਚ ਗਏ ਉੱਥੇ ਜੋ ਗੋਰਾ ਸਰਕਾਰ ਉਹਨਾਂ ਨੂੰ ਡਬਲ ਰੋਟੀ ਕੇਕ ਦਿੰਦੇ ਸਨ ਉਹਦੇ ਵਿੱਚ ਗਾਂ ਦੇ ਮਾਸ ਦੀ ਕੁਝ ਅੰਸ ਹੋਣ ਤੋਂ ਨਾ ਖਾਧੀ, ਕਈ ਦਿਨ ਭੁੱਖੇ ਰਹਿਣਾ ਪਿਆ, ਲੋਹਾਂ ਬੀੜ ਦਿੱਤੀਆਂ, ਗੈਬੀ ਰਾਸ਼ਨ ਮਿਲਿਆ। ਸੋ ਪਕਾ ਕੇ ਸੰਗਤਾਂ ਨੇ ਛਕਿਆ ਛਕਾਇਆ, ਫਿਰ ਸਰਕਾਰ ਕੋ ਰਿਪੋਰਟ ਹੋਈ। ਸੋ ਕਹਿਣ ਲੱਗੇ ਇਹ ਪਰਮੇਸ਼ਰ ਆਪਣੇ ਖਾਲਸੇ ਦੀ ਆਪ ਹੀ ਲਾਜ ਰੱਖਦਾ ਹੈ ਅਤੇ ਇਹਨਾਂ ਦੇ ਪਰਮ ਪ੍ਰੀਤਵਾਨ ਭਾਈ ਮਨਸ਼ਾ ਸਿੰਘ, ਸੋ ਕਿਰਪਾਨ ਤੋਂ ਝਗੜਾ ਹੋਇਆ, ਉਹ ਫੌਜ ਵੀ ਕਿਰਪਾਨ ਪਾ ਕੇ ਜਾਂਦੇ ਰਹੇ, ਕੇਸ ਜਿੱਤਿਆ, ਉਹਨਾਂ ਨੂੰ ਕਿਰਪਾਨ ਬਹਾਦਰ ਦਾ ਖਿਤਾਬ ਪ੍ਰਾਪਤ ਹੋਇਆ। ਸੰਤ ਬਾਬਾ ਪ੍ਰੇਮ ਸਿੰਘ ਜੀ ਪੋਖਰੀ ਵਾਲੇ ਮਹਾਂਪੁਰਸ਼ ਜੋ ਬਾਲਕਪਨ ਵਿੱਚ ਗੰਠੀਆ ਹੋ ਗਿਆ ਸੀ, ਸੰਤ ਬਾਬਾ ਉੱਤਮ ਸਿੰਘ ਜੀ ਪੋਖਰੀ ਵਾਲਿਆਂ ਨੇ ਸਰਦੀਆਂ ਦਾ ਮਹੀਨਾ ਸਰਦਾਈ ਪਲਾ ਕੇ ਤੰਦਰੁਸਤੀ ਬਖਸ਼ੀ ਅਤੇ ਕਿਹਾ ਇਸ ਭਜੰਗੀ ਤੋਂ ਬੇਅੰਤ ਅਸਥਾਨਾਂ ਦੀ ਸੇਵਾ ਕਰਵਾਉਣੀ ਹੈ। ਸੋ ਉਹ ਮਹਾਂਪੁਰਸ਼ ਵੀ ਉਹਨਾਂ ਦੇ ਨਾਲ ਫੌਜ ਵਿੱਚ ਸਨ, ਹੋਰ ਵੀ ਬੇਅੰਤ ਗੁਰਮੁਖ ਪਿਆਰੇ। ਸੋ ਸੰਤ ਬਾਬਾ ਪ੍ਰੇਮ ਸਿੰਘ ਜੀ ਨੇ ਬੇਅੰਤ ਅਸਥਾਨਾਂ ਦੀ ਸੇਵਾ ਕਰਵਾਈ ਅਤੇ ਅਕਾਲੀ ਦਲ ਦੇ ਸਾਰੇ ਮੋਰਚਿਆਂ ਵਿੱਚ ਜਥੇਦਾਰ ਬਣ ਕੇ ਜਾਂਦੇ ਰਹੇ। ਸੋ ਸੰਤ ਬਾਬਾ ਮਗਰ ਸਿੰਘ ਸਾਹਿਬ ਜੀ, ਸੋ ਐਸੇ ਮਹਾਂਪੁਰਸ਼ ਸਨ, ਬਾਬਾ ਜਵਾਲਾ ਸਿੰਘ ਜੀ ਦੇ ਨਾਲ ਉਹਨਾਂ ਦੀ ਅਤਸੈ ਗਾੜੀ ਪ੍ਰੀਤੀ ਸੀ। ਮਹਾਂਪੁਰਸ਼ ਉਹਨਾਂ ਦੇ ਪਿਆਰ ਵਿੱਚ ਨਗਰ ਰਾਮਗੜ੍ਹ ਉਹਨਾਂ ਨੇ ਆਪਣੇ ਖੇਤ ਵਿੱਚ ਕੁਟੀਆ ਬਣਾਈ, ਤਪੱਸਿਆ ਕਰਦੇ ਸਨ ਇਲਾਕੇ ਵਿੱਚ। ਸੋ ਦੀਵਾਨ ਲਾ ਲਾ ਕੇ ਸੰਗਤਾਂ ਨੂੰ ਅੰਮ੍ਰਿਤ ਛਕਾਉਣੇ, ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨਾਲ ਜੋੜਨਾ ਅਤੇ ਵਿਆਹਾਂ ਸ਼ਾਦੀਆਂ ਵਿੱਚ ਘੱਟ ਖਰਚ ਕਰਨਾ, ਐਸੇ ਕਈ ਵਿਆਹ ਕੀਤੇ ਜੋ ਗੁਰਮਤ ਮਰਜ਼ਾਦਾ ਅਨੁਸਾਰ ਹੋਏ ਅਤੇ ਫੈਸ਼ਨ ਪ੍ਰਸਤੀ ਨਸ਼ਿਆਂ ਤੋਂ ਸੰਗਤਾਂ ਨੂੰ ਰੋਕਣਾ, ਬੜਾ ਭਾਰੀ ਗੁਰਮਤ ਦਾ ਪ੍ਰਚਾਰ ਕੀਤਾ। ਬਾਬਾ ਅਤਰ ਸਿੰਘ ਸਾਹਿਬ ਮਸਤੂ ਵਾਲੇ ਮਹਾਂਪੁਰਸ਼ ਤੇ ਬਾਬਾ ਮਗਰ ਸਿੰਘ ਸਾਹਿਬ ਰਾਮਗੜ੍ਹ ਵਾਲੇ ਜਦੋਂ ਮਿਲੇ ਦੋਹਾਂ ਨੇ, ਸੋ ਬੜੇ ਪਿਆਰ ਨਾਲ ਇੱਕ ਦੂਏ ਨੂੰ ਕਲੋਕੜੀਆਂ ਪਾਈਆਂ ਅਤੇ ਬਾਬਾ ਅਤਰ ਸਿੰਘ ਸਾਹਿਬ ਜੀ ਨੇ ਕਿਹਾ ਕਿ ਸੰਤ ਮਗਰ ਸਿੰਘ ਜੀ ਦੀ ਪਿਛਲੇ ਜਨਮਾਂ ਦੀ ਬੇਅੰਤ ਕਮਾਈ ਹੈ। ਸੋ ਮਹਾਂਪੁਰਸ਼ਾਂ ਨੂੰ ਆਪਣੀ ਰਸਨਾ ਤੋਂ ਐਸੇ ਵਾਕ ਉਹਨਾਂ ਪ੍ਰਤੀ ਵਰਤੇ ਸਨ। ਸੋ ਸਾਧ ਸੰਗਤ ਜੀ ਉਹਨਾਂ ਪਾਸ ਚਲੇ ਜਾਣਾ। ਇੱਥੋਂ ਮਹਾਂਪੁਰਸ਼ਾਂ ਨੇ ਫਿਰ ਰਾਜਿਆਂ ਨੇ ਨਗਰ ਸੰਤ ਬਾਬਾ ਮੀਹਾਂ ਸਿੰਘ ਜੀ ਨਿਰਮਲੇ ਸੰਤ, ਸੰਸਕ੍ਰਿਤ ਦੇ ਮਹਾਨ ਧੁਰੰਧਰ ਵਿਦਵਾਨ, ਮਹਾਨ ਜੋਤਿਸ਼ਾ ਆਚਾਰਜ, ਵੇਦਾਂਤਾ ਆਚਾਰਜ ਔਰ ਨਿਆਇਕ ਅਤੇ ਮਹਾਨ ਤਪੱਸਵੀ 25-25 ਸੁਖਮਨੀ ਸਾਹਿਬ ਰੋਜ਼ ਨਿਤਨੇਮ ਵਿੱਚ ਪੜ੍ਹਨੇ, ਇੱਕ ਡਿੱਗੀ ਬਣਾਈ ਹੋਈ ਸੀ ਗਲਗਲ ਪਾਣੀ ਵਿੱਚ ਖੜ ਕੇ ਮਹਾਂਪੁਰਸ਼ਾਂ ਨੇ ਸਾਰੀ ਸਾਰੀ ਰਾਤ ਤਪੱਸਿਆ ਕਰਨੀ, ਵਿਦਿਆਰਥੀਆਂ ਨੂੰ ਵਿਦਿਆ ਵੀ ਪੜ੍ਹਾਉਣੀ ਅਤੇ ਰੋਗੀਆਂ ਵਾਸਤੇ ਗੁਰੂ ਨਾਨਕ ਔਸ਼ਧਾਲਿਆ ਕਾਇਮ ਕੀਤੀ, ਜਿੱਥੇ ਆਯੁਰਵੇਦ ਔਰ ਜਨਾਨੀ ਦਵਾਈਆਂ ਦੇ ਕੇ ਗਰੀਬਾਂ ਨੂੰ ਮੁਫ਼ਤ ਵੰਡਣੀਆਂ ਅਤੇ ਤੰਦਰੁਸਤੀ ਬਖਸ਼ਿਸ਼ ਕਰਨੀ। ਐਸੇ ਬ੍ਰਹਮ ਗਿਆਨੀ ਮਹਾਂਪੁਰਸ਼ ਸਨ, ਉਹਨਾਂ ਦੇ ਪਾਸ ਮਹਾਂਪੁਰਸ਼ਾਂ ਨੇ ਚਲੇ ਜਾਣਾ। ਸੋ ਇਸੇ ਪ੍ਰਕਾਰ ਸੋ ਮਹਾਂਪੁਰਸ਼ ਪਿੰਡਰੀ ਸੰਤ ਬਾਬਾ ਸੁੰਦਰ ਸਿੰਘ ਜੀ, ਗੁਰਮਤਿ ਦੇ ਮਹਾਨ ਵਿਦਵਾਨ ਬਾਲ ਜਤੀ, ਗੁਰਮਤਿ ਪਿਆਰੇ ਮਹਾਂਪੁਰਸ਼, ਮਹਾਨ ਤਪੱਸਵੀ, ਸੇਵਾ ਸਿਮਰਨ ਔਰ ਗੁਰਬਾਣੀ ਦੇ ਜੋ ਪੁੰਜ ਸਨ, ਵਿਦਿਆ ਮਾਰਤੰਡ, ਉਹਨਾਂ ਨਾਲ ਬਾਬਾ ਜਵਾਲਾ ਸਿੰਘ ਸਾਹਿਬ ਦੀ ਅਤਿਅੰਤ ਪ੍ਰੀਤੀ ਸੀ। ਉਹਨਾਂ ਮਹਾਂਪੁਰਸ਼ਾਂ ਦੇ ਪਾਸ ਵੀ ਚਲੇ ਜਾਣਾ, ਇੱਛਾ ਮੁਤਾਬਕ ਰਹਿਣਾ। ਸੋ ਮਹਾਂਪੁਰਸ਼ਾਂ ਦਾ ਪਰਸਪਰ ਬੜਾ ਭਾਰੀ ਗੂੜਾ ਪਿਆਰ ਸੀ। ਇਸੇ ਪ੍ਰਕਾਰ ਪੰਡਿਤ ਭਾਨ ਸਿੰਘ ਸਾਹਿਬ ਕੋਕਰੀ ਵਾਲੇ ਮਹਾਂਪੁਰਸ਼, ਸੋ ਜਿਹੜੇ ਪਰਿਵਰਾਜਕਾ ਆਚਾਰਜ, ਵਿਦਿਆ ਮਾਰਤੰਡ, ਨਭ ਨਿਆਇਕ ਔਰ ਭਾਰਤ ਲੈਵਲ ਤੇ ਮਹਾਨ ਵਿਦਵਾਨ ਸਨ, ਜਿਨ੍ਹਾਂ ਦੇ ਪਾਸ ਖੱਟ ਭੇਖਾਂ ਦੇ ਬੜੇ ਬੜੇ ਮੰਡਲੇਸ਼ਰ ਵਿਦਿਆ ਪੜ੍ਹਨ ਵਾਸਤੇ ਸਾਧ ਸੰਗਤ ਜੀ ਆਇਆ ਕਰਦੇ ਸਨ, ਜਿਨ੍ਹਾਂ ਦੇ ਵਿਦਿਆਰਥੀ ਸਵਾਮੀ ਗੰਗੇਸ਼ਰਾਨੰਦ, ਪੰਡਿਤ ਇੰਦਰ ਸਿੰਘ ਜੀ, ਪੰਡਿਤ ਤਰਲੋਕ ਸਿੰਘ ਜੀ, ਪੰਡਿਤ ਸੰਤ ਸਹੇਲ ਸਿੰਘ ਜੀ ਔਰ ਅਰਜਨ ਮੁਨੀ, ਅਰਜਨ ਭਿਕਸ਼ੂ, ਅਰਜਨ ਸ਼ਾਸਤਰੀ ਔਰ ਗੋਬਿੰਦ ਦਾਸ, ਇਸੇ ਪ੍ਰਕਾਰ ਹਰੀ ਪ੍ਰਕਾਸ਼, ਇਸੇ ਤਰ੍ਹਾਂ ਸਾਧ ਸੰਗਤ ਜੀ ਸੰਤ ਟਹਿਲ ਸਿੰਘ ਜੀ, ਸੋ ਬਰਾਗ ਵਿੱਚ ਰਹੇ ਬੇਅੰਤ ਵਿਦਿਆ ਦਾ ਪ੍ਰਚਾਰ ਸੰਚਾਰ ਕੀਤਾ। ਸੋ ਬੜੇ ਮਹਾਂਪੁਰਸ਼ ਸੋ ਉਹਨਾਂ ਦਾ ਸਤਿਕਾਰ ਪਿਆਰ ਕਰਦੇ ਸਨ। ਸੋ ਐਸੇ ਮਹਾਂਪੁਰਸ਼ ਹਰਿਦੁਆਰ ਸੋ ਜਾ ਕਰਕੇ ਬਰਕਤ ਕੁਟੀਆ ਜਾਂ ਨਿਰਮਲ ਬਾਗ ਵਿਖੇ ਸੰਤ ਬਾਬਾ ਬੁੱਢਾ ਸਿੰਘ ਜੀ ਦਾ ਜੋ ਪਰਮ ਪਵਿੱਤਰ ਅਸਥਾਨ ਹੈ, ਸੋ ਜਿਨ੍ਹਾਂ ਦੇ ਸ਼ਿਸ਼ ਪੰਡਿਤ ਨਿੱਕਾ ਸਿੰਘ ਜੀ ਔਰ ਪੰਡਿਤ ਅਰਜਨ ਸਿੰਘ ਜੀ ਭਿਕਸ਼ੂ ਅਤੇ ਸੰਤ ਆਤਮਾ ਸਿੰਘ ਜੀ ਉਹਨਾਂ ਮਹਾਂਪੁਰਸ਼ਾਂ ਦੇ ਪਿਆਰ ਵਿੱਚ ਉਸ ਅਸਥਾਨ ਤੇ ਨਿਵਾਸ ਰੱਖਿਆ ਕਰਦੇ ਸਨ। ਕਾਸ਼ੀ ਦੇ ਮਹਾਨ ਬੜਬੜੇ ਆਚਾਰਜ ਪੰਡਿਤ ਭਾਨ ਸਿੰਘ ਜੀ ਅੱਗੇ ਨਤਮਸਤਕ ਸਨ। ਦੇਸ਼ ਭਰ ਦੇ ਸਾਰੇ ਵਿਦਵਾਨ ਉਹਨਾਂ ਅੱਗੇ ਸਜਦੇ ਕਰਦੇ ਸਨ। ਐਸੇ ਮਹਾਂਪੁਰਸ਼ ਪੰਡਿਤ ਭਾਨ ਸਿੰਘ ਸਾਹਿਬ ਸੋ ਉਹਨਾਂ ਮਹਾਂਪੁਰਸ਼ਾਂ ਦੇ ਨਾਲ ਇੱਕ ਵਾਰੀ ਹਜ਼ੂਰ ਸਾਹਿਬ ਬਾਬਾ ਜਵਾਲਾ ਸਿੰਘ ਸਾਹਿਬ ਜੀ ਦਾ ਮਲਾਪ ਹੋਇਆ। ਉੱਥੇ ਗੁਰਮਤਿ ਸੰਬੰਧੀ ਸ਼ਾਸਤਰਾਂ ਸੰਬੰਧੀ ਵਿਚਾਰਾਂ ਹੋਈਆਂ ਬਾਬਾ ਜਵਾਲਾ ਸਿੰਘ ਜੀ ਨੇ। ਸੋ ਆਪ ਮਹਾਂਪੁਰਸ਼ਾਂ ਦਾ ਆਸਣ ਸੱਚਖੰਡ ਸਰਾਮ ਵਿੱਚ ਬੜੇ ਪਿਆਰ ਸਤਿਕਾਰ ਨਾਲ ਕਰਾਇਆ। ਜਿਤਨੇ ਦਿਨ ਰਹੇ ਦਰਸ਼ਨ ਪਰਸ਼ਨ ਹੁੰਦੇ ਰਹੇ। ਸੋ ਇਸ ਤਰ੍ਹਾਂ ਮਹਾਂਪੁਰਸ਼ਾਂ ਦੇ ਨਾਲ ਮਹਾਂਪੁਰਸ਼ਾਂ ਦਾ ਭਾਈ ਪਿਆਰ ਹੋਇਆ ਕਰਦਾ। ਇਸੇ ਤਰ੍ਹਾਂ ਬਾਬਾ ਜਵਾਲਾ ਸਿੰਘ ਸਾਹਿਬ ਜੀ ਨੇ ਵਿਚਰਦਿਆਂ ਹੋਇਆ ਸੋ ਹਰ ਜਗ੍ਹਾ ਜਿੱਥੇ ਵੀ ਕੋਈ ਮਹਾਂਪੁਰਸ਼ ਹੋਵੇ ਫਲੌਰ ਇੱਕ ਮਾਤਾ ਜੀ ਸਨ ਜੋ ਵਧੇ ਸਨ ਉਹਨਾਂ ਦੇ ਪਾਸ ਕਈ ਵਾਰੀ ਆਉਣਾ। ਇਸੇ ਪ੍ਰਕਾਰ ਬਾਬਾ ਅਤਰ ਸਿੰਘ ਸਾਹਿਬ ਜੀ ਮਸਤੂਆਂ ਵਾਲੇ ਮਹਾਂਪੁਰਸ਼ਾਂ ਦੇ ਨਾਲ ਵੀ ਮਹਾਂਪੁਰਸ਼ਾਂ ਦਾ ਮਿਲਾਪ ਹੋਇਆ। ਸੋ ਬੜੇ ਪਿਆਰ ਦੇ ਨਾਲ ਦੋਹਾਂ ਮਹਾਂਪੁਰਸ਼ਾਂ ਨੇ ਸਿੱਖ ਪੰਥ ਦੀ ਤਰੱਕੀ ਵਾਸਤੇ ਵਿਚਾਰਾਂ ਕੀਤੀਆਂ ਅਤੇ ਇਹ ਵਚਨਬੱਧ ਹੋਏ ਕਿ ਆਪੋ ਆਪਣੇ ਇਲਾਕਿਆਂ ਵਿੱਚ ਵਿਚਰ ਕਰਕੇ ਸੋ ਗੁਰੂ ਕੀ ਓਟ ਆਸਰਾ ਲੈ ਕੇ ਸੁਧਾਰ ਕੀਤੇ ਜਾਣ ਅਤੇ ਜਿਹੜੀਆਂ ਗੁਰਮਤਿ ਵਿੱਚ ਆਈਆਂ ਤਰੁੱਟੀਆਂ ਹਨ ਉਹ ਨਿਵਿਰਤ ਹੋਣ ਤੇ ਅਨਮਤੀਆਂ ਦਾ ਜ਼ੋਰ ਘਟਾਉਣ ਵਾਸਤੇ ਜਗ੍ਹਾ ਬਜਗਾ ਦੀਵਾਨ ਲਾਏ ਜਾਣ, ਲੰਗਰ ਸਜਾਏ ਜਾਣ ਅਤੇ ਸੰਗਤਾਂ ਨੂੰ ਕਥਾ ਕੀਰਤਨ ਦੁਆਰਾ ਉਜਾਗਰ ਕਰਕੇ ਸੋ ਗੁਰਮਤਿ ਨਾਲ ਜੋੜਿਆ ਜਾਵੇ ਅਤੇ ਖੰਡੇ ਵੱਟ ਦਾ ਅੰਮ੍ਰਿਤ ਸੰਚਾਰ ਕਰਕੇ ਗੁਰੂ ਵਾਲੇ ਬਣਾਇਆ ਜਾਵੇ। ਇਸ ਤਰ੍ਹਾਂ ਮਹਾਂਪੁਰਸ਼ਾਂ ਨੇ ਸੋ ਬਚਨ ਬਲਾਸ ਕੀਤੇ ਅਤੇ ਇਹ ਪਰਣ ਕੀਤੇ ਕਿ ਆਪਾਂ ਗੁਰੂ ਨਾਨਕ ਅਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਵਾਸਤੇ ਖਾਲਸਾ ਪੰਥ ਦੀ ਸੇਵਾ ਕਰਕੇ ਸੋ ਸਤਿਗੁਰੂ ਜੀ ਦੀ ਆਸ਼ੀਰਵਾਦ ਪ੍ਰਾਪਤ ਕਰੀਏ। ਸੋ ਇਸੇ ਪ੍ਰਕਾਰ ਮਹਾਂਪੁਰਸ਼ਾਂ ਨੇ ਅੰਮ੍ਰਿਤਸਰ ਜ਼ਿਲ੍ਹੇ ਦੇ ਅੰਦਰ ਜੰਡਿਆਲੇ ਨਗਰ ਇੱਕ ਮਸਤਰੂ ਸੀ, ਕਈ ਵਾਰੀ ਉਹਨਾਂ ਦੇ ਪਾਸ ਆ ਜਾਣਾ ਅਲਵੇਲੇ ਮਹਾਂਪੁਰਸ਼ ਸਨ। ਸੋ ਇਸੇ ਤਰ੍ਹਾਂ ਸੰਤ ਬਾਬਾ ਨਾਰਾਇਣ ਸਿੰਘ ਜੀ ਪਿਟੇਵੜ ਜੋ ਬਾਬਾ ਕਰਮ ਸਿੰਘ ਸਾਹਿਬ ਜੀ ਦੇ ਮਹਾਨ ਸੇਵਕ ਤਿਆਗੀ ਵਿਰਾਗੀ ਮਹਾਂਪੁਰਖ ਸਨ, ਸੋ ਉਹਨਾਂ ਦੀ ਆਸ਼ੀਰਵਾਦ ਲੈਣ ਵਾਸਤੇ ਆਉਣਾ। ਇਸੇ ਪ੍ਰਕਾਰ ਪਿੰਡ ਹਰਸ਼ਾ ਚੀਨਾ ਸੋ ਤਹਿਸੀਲ ਅਜਨਾਲਾ ਸੰਤ ਬਾਬਾ ਜਗ ਸਿੰਘ ਜੀ ਸੋ ਜਦੋਂ ਕਿ ਆਪ ਜੀ ਅਦਲੀ ਵਾਲੇ ਪਿੰਡ ਆਏ ਸਨ ਮਹਾਂਪੁਰਸ਼ਾਂ ਦੀ ਬੇਨਤੀ ਤੋਂ ਉਹਨਾਂ ਦੇ ਸਥਾਨ ਡੇਰਾ ਬਾਬਾ ਕੁੱਲੀ ਵਿਖੇ ਆਏ ਅਤੇ ਮਹਾਂਪੁਰਸ਼ਾਂ ਨੇ ਬੜੇ ਪਿਆਰ ਨਾਲ ਸੋ ਇਲਾਕੇ ਵਿੱਚ ਗੁਰਮਤਿ ਨੂੰ ਦ੍ਰਿੜ ਕਰਨ ਦੇ ਬਚਨ ਬਲਾਸ ਕੀਤੇ ਅਤੇ ਸੰਗਤਾਂ ਨੂੰ ਇਹ ਪ੍ਰੇਰਨਾ ਦਿੱਤੀ ਕਿ ਮਾਸ ਮਦਰਾ ਤੋਂ ਬਚੋ, ਲੜਾਈ ਝਗੜੇ ਤੋਂ ਬਚੋ ਅਤੇ ਪਿੰਡਾਂ ਵਿੱਚ ਧੜੇਬੰਦੀ ਨਾ ਬਣਾਓ, ਰਲ ਮਿਲ ਕੇ ਚੱਲੋ ਅਤੇ ਅੰਮ੍ਰਿਤ ਛਕੋ, ਗੁਰੂ ਵਾਲੇ ਬਣੋ ਅਤੇ ਸਵਾਸ ਸਵਾਸ ਨਾਮ ਦਾ ਅਭਿਆਸ ਕਰੋ। ਜੋ ਗੁਰੂ ਨਾਨਕ ਦਾ ਮਿਸ਼ਨ ਹੈ ਧਰਮ ਦੀ ਕਿਰਤ ਕਰਨੀ, ਨਾਮ ਜਪਣਾ, ਵੰਡ ਛਕਣਾ। ਆਮ ਪਿੰਡਾਂ ਵਿੱਚ ਸ਼ਰਾਬ ਪੀ ਕੇ ਜ਼ਿਮੀਦਾਰ ਲੋਕ ਲੜ ਪੈਂਦੇ ਹਨ, ਫਿਰ ਮੁਕਦਮੇਬਾਜ਼ੀਆਂ ਵਿੱਚ ਆਪਣੀ ਮਾਇਆ ਵਿਅਰਥ ਗਾਉਂਦੇ ਹਨ। ਸੋ ਇਹਨਾਂ ਤੋਂ ਭਾਈ ਬਚਣਾ ਹੈ, ਗੁਰੂ ਵਾਲੇ ਬਣਨਾ ਹੈ, ਏਕਤਾ ਔਰ ਅਤਫਾਕ ਪਿਆਰ ਨਾਲ ਰਹਿਣਾ ਹੈ। ਐਸੇ ਬਚਨ ਵਾਲਾ ਸੰਗਤਾਂ ਨੂੰ ਦ੍ਰਿੜ ਕਰਵਾਏ ਇਸ ਸਥਾਨ ਵਿਖੇ। ਇਸੇ ਪ੍ਰਕਾਰ ਰਾਜਾ ਸੰਸੀ ਸੰਤ ਬਾਬਾ ਜਵਾਲਾ ਸਿੰਘ ਜੀ ਦੇ ਗੁਰਭਾਈ ਸੰਤ ਬਾਬਾ ਜੀਵਨ ਸਿੰਘ ਜੀ ਜੋ ਕੀਰਤਨ ਦੇ ਮਹਾਨ ਧਨੀ ਸਨ, ਜਿਨ੍ਹਾਂ ਦਾ ਕੀਰਤਨ ਸੁਣਨ ਵਾਸਤੇ ਵੱਡੇ ਵੱਡੇ ਗੁਰਮੁਖ ਪਿਆਰੇ ਆਇਆ ਕਰਦੇ ਸਨ, ਜਦੋਂ ਕੀਰਤਨ ਕਰਦੇ ਸਨ ਉਸ ਵੇਲੇ ਇਨਸਾਨ ਦੀਆਂ ਸਮਾਧੀਆਂ ਲੱਗ ਜਾਂਦੀਆਂ ਸਨ, ਬਰਾਗ ਆ ਕਰਕੇ ਨੇਤਰਾਂ ਤੋਂ ਅਥਰੂਆਂ ਦੀ ਧਾਰਾ ਬਹਿ ਤੁਰਦੀ ਸੀ। ਐਸੇ ਬ੍ਰਹਮ ਗਿਆਨੀ ਮਹਾਂਪੁਰਸ਼ ਬਾਬਾ ਜਵਾਨ ਸਿੰਘ ਜੀ ਜੋ ਮਹਾਂਪੁਰਸ਼ਾਂ ਦੇ ਗੁਰਭਾਈ ਸਨ ਅਤੇ ਉਹਨਾਂ ਦੇ ਸੇਵਕ ਸੰਤ ਬਾਬਾ ਮਹਿੰਦਰ ਸਿੰਘ ਜੀ ਜੋ ਰਾਜਾ ਸੰਸੀ ਹੀ ਉਹ ਵੀ ਰਿਹਾ ਕਰਦੇ ਸਨ। ਸੋ ਜਨਰਲ ਸੁਵੇਗ ਸਿੰਘ ਸਾਹਿਬ ਜੀ ਦੇ ਉਹ ਮਾਮਾ ਜੀ ਸਨ। ਸੋ ਸਾਧ ਸੰਗਤ ਜੀ ਰੋਜ਼ਾਨਾ ਰਾਜਾ ਸੰਸੀ ਤੋਂ ਪੈਦਲ ਸ੍ਰੀ ਅੰਮ੍ਰਿਤਸਰ ਸਾਹਿਬ ਨੰਗੇ ਚਰਨੇ ਜਾਣਾ, ਸਰੋਵਰ ਸਾਹਿਬ ਦੇ ਪਵਿੱਤਰਤਾ ਨਾਲ ਇਸ਼ਨਾਨ ਕਰਨੇ, ਮਹਾਰਾਜ ਦੇ ਦਰਸ਼ਨ ਕੀਰਤਨ ਸੁਣਨਾ, ਪੈਦਲ ਹੀ ਆਉਣਾ, ਆਉਂਦਿਆਂ ਜਾਂਦਿਆਂ ਹੀ 10-10 ਸੁਖਮਨੀ ਸਾਹਿਬ ਪੜ੍ਹ ਲੈਣੇ, ਐਸੇ ਮਹਾਂਪੁਰਸ਼ ਸਨ। ਉਹਨਾਂ ਦੇ ਪਾਸ ਵੀ ਬਾਬਾ ਜਵਾਲਾ ਸਿੰਘ ਸਾਹਿਬ ਜਾਇਆ ਕਰਦੇ ਸਨ ਆਪਣੇ ਗੁਰਭਾਈ ਦੇ ਪਰਮ ਸ਼ਿਸ਼ ਜਾਣ ਕਰਕੇ। ਸੋ ਇਸੇ ਪ੍ਰਕਾਰ ਮਹਾਂਪੁਰਸ਼ਾਂ ਨੇ ਫਿਰ ਚੋਹਲਾ ਸਾਹਿਬ ਸੰਤ ਬਾਬਾ ਧਿਆਨ ਸਿੰਘ ਜੀ ਦੇ ਪਾਸ ਜਾਣਾ, ਬੜੇ ਮਹਾਂਪੁਰਖ ਸਨ ਜਿਨ੍ਹਾਂ ਨੇ ਬੜੀ ਨਾਮ ਦੀ ਕਮਾਈ ਕੀਤੀ। ਉੱਥੇ ਆਪਣੇ ਖੇਤ ਵਿੱਚ ਇਹ ਅਸਥਾਨ ਕਾਇਮ ਕਰਕੇ ਮਹਾਰਾਜ ਦੇ ਵਾਸਤੇ ਪਵਿੱਤਰ ਅਸਥਾਨ ਬਣਾਇਆ, ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਕੀਤੇ, ਲੰਗਰ ਦੀ ਪ੍ਰਥਾ ਜਾਰੀ ਕੀਤੀ ਅਤੇ ਇਲਾਕੇ ਵਿੱਚ ਸਿੱਖੀ ਦੇ ਪ੍ਰਚਾਰ ਦਾ ਕੇਂਦਰ ਕਾਇਮ ਕਰਕੇ ਬੇਅੰਤ ਸੰਗਤਾਂ ਨੂੰ ਖੰਡੇ ਵੱਟ ਦਾ ਅੰਮ੍ਰਿਤ ਛਕਾ ਕੇ ਗੁਰੂ ਦੇ ਨਾਲ ਜੋੜਿਆ। ਉੱਥੇ ਵੀ ਮਹਾਂਪੁਰਸ਼ ਛਨ ਜਾਣਾ, ਆਪਣੇ ਨਾਲ ਰਾਗੀ ਸਿੰਘ ਤੇ ਗਿਆਨੀ ਸਿੰਘ ਪ੍ਰਚਾਰਕ ਰੱਖਣੇ ਤੇ ਇਲਾਕੇ ਦੇ ਪਿੰਡਾਂ ਵਿੱਚ ਵਿਚਰ ਕਰਕੇ ਇਸ ਸਟੇਜ ਨੂੰ ਮੁੱਖ ਰੱਖਦਿਆਂ ਹੋਇਆਂ ਗੁਰਮਨ ਦਾ ਪ੍ਰਚਾਰ ਅਤੇ ਖੰਡੇ ਵਾਟੇ ਦਾ ਅੰਮ੍ਰਿਤ ਸੰਚਾਰ ਕਰਨਾ ਕਰਾਉਣਾ ਇਹ ਮਹਾਂਪੁਰਸ਼ਾਂ ਦਾ ਭਾਈ ਆਦੇਸ਼ ਸੀ ਜੋ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦਾ ਦਸਮ ਪਾਤਸ਼ਾਹ ਜੀ ਦਾ ਭਾਈ ਮਿਸ਼ਨ ਹੈ। ਉਸ ਮਿਸ਼ਨ ਨੂੰ ਦ੍ਰਿੜਾਉਣ ਵਾਸਤੇ ਮਹਾਂਪੁਰਸ਼ ਦੁਨੀਆਂ ਤੇ ਵਾਹਿਗੁਰੂ ਵੱਲੋਂ ਨਿੱਤ ਅਵਤਾਰ ਭੇਜੇ ਜਾਂਦੇ ਹਨ। ਹੋਰ ਕੋਈ ਆਪਣੀ ਸੰਪਰਦਾ ਜਾਂ ਆਪਣਾ ਮਤ ਮਤਾਂਤਰ ਚਲਾਉਣ ਵਾਸਤੇ ਨਹੀਂ ਆਉਂਦੇ। ਉਹ ਗੁਰੂ ਮਹਾਰਾਜ ਦੇ ਦੱਸੇ ਹੋਏ ਅਸੂਲਾਂ ਨੂੰ ਦੁਬਾਰਾ ਜਿਨ੍ਹਾਂ ਤੋਂ ਸੰਗਤਾਂ ਭੁੱਲ ਚੁੱਕੀਆਂ ਹੁੰਦੀਆਂ ਹਨ ਜਾਣੂ ਕਰਾ ਕੇ ਦ੍ਰਿੜ ਕਰਵਾਉਣ ਵਾਸਤੇ ਆਉਂਦੇ ਹਨ। ਉਹ ਆਪਣੀ ਪੂਜਾ ਕਰਾਉਣ ਲਈ ਨਹੀਂ, ਉਹ ਇੱਕੋ ਅਕਾਲ ਦੀ ਪੂਜਾ ਵਿੱਚ ਸੰਗਤਾਂ ਨੂੰ ਜੋੜਨ ਦਾ ਭਾਈ ਉਪਦੇਸ਼ ਦੇਣ ਵਾਸਤੇ ਆਉਂਦੇ ਹਨ। ਇਹ ਉਹਨਾਂ ਦਾ ਮੁੱਖ ਧਰਮ ਹੁੰਦਾ। ਇਸੇ ਤਰ੍ਹਾਂ ਮਹਾਂਪੁਰਸ਼ਾਂ ਨੇ ਫਿਰ ਤਰਨ ਤਾਰਨ ਸਾਹਿਬ, ਅੰਮ੍ਰਿਤਸਰ ਸਾਹਿਬ, ਖਡੂਰ ਸਾਹਿਬ, ਗੋਇੰਦਵਾਲ ਸਾਹਿਬ, ਸੁਲਤਾਨਪੁਰ ਸਾਹਿਬ ਸਾਰੇ ਸਥਾਨਾਂ ਦੀ ਯਾਤਰਾ ਕਰਦਿਆਂ ਹੋਇਆਂ ਨਰੰਗਾਬਾਦ, ਸੋ ਬਾਬਾ ਵੀਰ ਸਿੰਘ ਸਾਹਿਬ ਜੀ ਦਾ ਸਥਾਨ ਯਾਤਰਾ ਕਰਨੀ, ਇਸ ਤਰ੍ਹਾਂ ਬਾਬਾ ਵੀਰ ਸਿੰਘ ਜੀ ਦਾ ਸਥਾਨ ਠੱਟਾ ਟਿੱਬਾ, ਇੱਥੇ ਮਹਾਂਪੁਰਸ਼ ਸੰਤ ਬਾਬਾ ਖੜਕ ਸਿੰਘ ਜੀ ਹੋਏ ਹਨ, ਬਾਬਾ ਵੀਰ ਸਿੰਘ ਸਾਹਿਬ ਜੀ ਦੇ ਸੇਵਕ ਬਾਬਾ ਟੇਕ ਸਿੰਘ, ਬਾਬਾ ਟੇਕ ਸਿੰਘ ਦੇ ਬਾਬਾ ਕਾਨ ਸਿੰਘ, ਬਾਬਾ ਕਾਨ ਸਿੰਘ ਦੇ ਬਾਬਾ ਖੜਕ ਸਿੰਘ, ਬਾਬਾ ਖੜਕ ਸਿੰਘ ਤੋਂ ਬਾਅਦ ਸੋ ਬਾਬਾ ਭਾਗ ਸਿੰਘ, ਬਾਬਾ ਜਗ ਸਿੰਘ ਆਦਿਕ ਮਹਾਂਪੁਰਸ਼ ਹੋਏ ਹਨ। ਬਾਬਾ ਭਾਗ ਸਿੰਘ ਤੇ ਬਾਬਾ ਜਗ ਸਿੰਘ ਜੋ ਮਰਾਲੇ, ਬਾਬਾ ਭਾਗ ਸਿੰਘ ਨੇ ਬਾਬਾ ਸੁੰਦਰ ਸਿੰਘ ਜੀ ਪਿੰਡਰਾਂ ਵਾਲਿਆਂ ਦੇ ਨਾਲ ਹੀ ਬਾਬਾ ਬਿਸ਼ਨ ਸਿੰਘ ਜੀ ਮਰਾਲੇ ਵਾਲੇ ਬ੍ਰਹਮ ਗਿਆਨੀਆਂ ਤੋਂ ਵਿਦਿਆ ਪ੍ਰਾਪਤ ਕੀਤੀ ਸੀ, ਇਸ ਅਸਥਾਨ ਦੇ ਸੇਵਾਦਾਰ ਸਨ। ਬਾਬਾ ਜਗ ਸਿੰਘ ਇਹਨਾਂ ਦੇ ਛੋਟੇ ਗੁਰਭਾਈ ਸਨ। ਉਹਨਾਂ ਨੇ ਅੰਮ੍ਰਿਤਸਰ ਸਾਹਿਬ ਬਾਬਾ ਅਮੀਰ ਸਿੰਘ ਸਾਹਿਬ ਜੀ ਤੋਂ ਗੁਰਮਤਿ ਵਿਦਿਆ ਪ੍ਰਾਪਤ ਕੀਤੀ ਸੀ। ਇਸ ਇਲਾਕੇ ਵਿੱਚ ਬਾਬਾ ਵੀਰ ਸਿੰਘ ਦੇ ਅਸਥਾਨ ਵਿਖੇ ਰਹਿਸ਼ ਰੱਖ ਕੇ ਉਹ ਮਹਾਨ ਸੇਵਾ ਕਰਦੇ ਸਨ। ਬਾਬਾ ਜਵਾਲਾ ਸਿੰਘ ਜੀ ਉਹਨਾਂ ਦੇ ਬੁਲਾਇਆ ਜਦੋਂ ਵੀ ਸੰਗਤਾਂ ਯਾਦ ਕਰਦੀਆਂ ਸਨ ਜਾਇਆ ਕਰਦੇ ਸਨ। ਬੇਅੰਤ ਸੰਤ ਸਮਾਗਮ ਹੁੰਦੇ ਸਨ, ਕਥਾ ਕੀਰਤਨ ਦਰਬਾਰ ਹੁੰਦੇ ਸਨ, ਕਵੀ ਦਰਬਾਰ ਹੁੰਦੇ ਸਨ ਤੇ ਸੰਗਤਾਂ ਨੂੰ ਗੁਰਮਤ ਨਾਲ ਭਾਈ ਜੋੜਿਆ ਜਾਂਦਾ ਸੀ। ਇਹ ਜੁਦੇ ਜੁਦੇ ਇਲਾਕਿਆਂ ਦੇ ਅੰਦਰ ਮਹਾਂਪੁਰਸ਼ਾਂ ਨੇ ਭਾਈ ਅਸਥਾਨ ਕਾਇਮ ਕਰਕੇ ਸਿੱਖੀ ਨੂੰ ਸੋ ਕਾਇਮ ਰੱਖਣ ਵਾਸਤੇ ਗੁਰਮਤ ਦਾ ਪ੍ਰਚਾਰ ਜਿਹੜਾ ਸੀ ਇਸ ਨੂੰ ਨਿਭਾਉਣ ਦੇ ਸੋ ਪੂਰੇ ਉਦਮ ਤੇ ਪ੍ਰਸ਼ਾਰਥ ਆਰੰਭੇ ਹੋਏ ਸਨ। ਇਸ ਪ੍ਰਕਾਰ ਮਹਾਂਪੁਰਸ਼ਾਂ ਦਾ ਜਿੱਥੇ ਜਿੱਥੇ ਵੀ ਪਿਆਰ ਸੀ ਉਹ ਸਾਧ ਸੰਗਤ ਜੀ ਵਿਚਰਦੇ ਰਹਿੰਦੇ ਸਨ। ਇਸੇ ਤਰ੍ਹਾਂ ਘੁੰਮਦਿਆਂ ਘੁੰਮਾਉਂਦਿਆਂ ਜੈਤਿਆਲੀ ਨਗਰ ਇੱਥੇ ਸੰਤ ਨਗੀਨਾ ਸਿੰਘ ਤੇ ਸੰਤ ਭਗਤ ਸਿੰਘ ਜੀ ਜੋ ਮਸਤ ਵਿਰਤੀ ਦੇ ਸਨ ਜੰਡੀ ਨਗਰ ਵਿਖੇ ਇਹਨਾਂ ਦੇ ਨਾਨਕੇ ਸਨ। ਸੋ ਇਹਨਾਂ ਦਾ ਮਾਮਾ ਵੀ ਮਸਤਾਨੇ ਅਵਸਥਾ ਦਾ ਸੀ, ਕ੍ਰਿਸ਼ਨ ਮਹਾਰਾਜ ਦਾ ਪਾਸ਼ਕ ਸੀ ਬੰਸਰੀ ਵਜਾਉਣੇ। ਸੋ ਇੱਕ ਵਾਰੀ ਇਹਨਾਂ ਦੋਹਾਂ ਭਰਾਵਾਂ ਦੀ ਮਾਤਾ ਨੇ ਆਪਣੇ ਭਰਾ ਨੂੰ ਕਿਹਾ, ਭਰਾ ਜੀ ਮੇਰੇ ਪੁੱਤਰਾਂ ਆਪਣੇ ਭਾਣਜਿਆਂ ਦੀ ਕੋਈ ਅਰਦਾਸ ਕਰ ਦਿਓ, ਸਿੱਧੇ ਸਾਧੇ ਹਨ, ਦੁਨੀਆਂ ਉੱਤੇ ਕਿਵੇਂ ਇਹਨਾਂ ਦਾ ਗੁਜ਼ਾਰਾ ਚੱਲੇਗਾ, ਭੋਲੇ ਭਾਲੇ ਹਨ। ਸੋ ਮਾਮੇ ਨੇ ਕਿਹਾ, ਬੋਲੋ ਭਾਣਜੋ ਸੱਚੇ ਦਰਬਾਰ ਕੀ ਜੈ। ਕਹਿਣ ਲੱਗੇ, ਸੱਚੇ ਦਰਬਾਰ ਕੀ ਜੈ। ਕਹਿਣ ਲੱਗਾ, ਮਾਮੇ ਨੇ ਕਰਤੀ ਗਹਿਣੇ, ਭਾਣਜਿਆਂ ਨੇ ਕਰਤੀ ਬਹਿ, ਬੋਲੋ ਸੱਚੇ ਦਰਬਾਰ ਕੀ ਜੈ। ਭਾਵ ਮੈਂ ਤਾਂ ਗ੍ਰਹਿਸਥ ਵਿਚ ਰਹਿੰਦਾ ਸੀ, ਭਜਨ ਬਾਣੀ ਕਰਦਾ ਸੀ, ਆਪਣਾ ਜੀਵਨ ਗਹਿਣੇ ਕੀਤਾ ਸੀ। ਇਹ ਸਾਧੂ ਬਣ ਜਾਣਗੇ, ਆਪਣਾ ਆਪ ਗੁਰੂ ਨੂੰ ਬੈ ਕਰ ਦੇਣਗੇ। ਮੈਂ ਬੰਦਾ ਬੈ ਖਰੀਦ ਸੱਚ ਸਾਹਿਬ ਮੇਰਾ, ਐਸੀ ਅਵਸਥਾ ਦੇ ਤਿਆਗੀ ਬਰਾਗੀ ਸਾਧੂ ਬਣ ਜਾਣਗੇ। ਇਹ ਜੈਤੀ ਵਾਲੀ ਨਗਰ ਵਿਖੇ ਆਪਣੇ ਖੂਹ ਤੇ ਆਪਣੀ ਜ਼ਮੀਨ ਵਿਚ ਹੀ ਭੋਰਾ ਬਣਾਇਆ ਹੋਇਆ ਸੀ, ਗੁਰੂ ਕਾ ਨਿਸ਼ਾਨ ਲਾਇਆ ਸੀ। ਸੋ ਉੱਥੇ ਭਾਈ ਲੰਗਰ ਲਾਉਣਾ, ਸਤਸੰਗ ਕਰਨਾ, ਤੇ ਫਿਰ ਆਪਣੀ ਇੱਛਾ ਦੇ ਨਾਲ ਸੰਤ ਨਗੀਨਾ ਸਿੰਘ ਕੁਝ ਸਮਾਂ ਤਾਰਾਗੜ੍ਹ ਆਨੰਦਪੁਰ ਤੋਂ ਉੱਪਰ ਕੁਟੀਆ ਬਣਾ ਕੇ ਰਹਿੰਦੇ ਰਹੇ। ਬਾਬੇ ਮਸਤ ਬਾਬਾ ਭਗਤ ਸਿੰਘ ਆਪਣੀ ਇੱਛਾ ਮੁਤਾਬਕ ਸਤਸੰਗ ਜੀ ਵਿਚਰਦੇ ਰਹੇ। ਮਹਾਂਪੁਰਸ਼ਾਂ ਦੇ ਨਾਲ ਬੜਾ ਭਾਰੀ ਉਹ ਪਿਆਰ ਤੇ ਸਨੇਹ ਰੱਖਦੇ ਸਨ। ਬਾਬਾ ਭਗਤ ਸਿੰਘ ਨੇ ਬੇਅੰਤ ਅਸਥਾਨਾਂ ਤੇ ਨਿਸ਼ਾਨ ਲਵਾਏ, ਜਿਨ੍ਹਾਂ ਵਿਚੋਂ ਸ੍ਰੀ ਅਨੰਦਪੁਰ ਸਾਹਿਬ ਅਤੇ ਜਿੱਥੇ ਅੱਜ ਹਰਖਵਾਲ ਡੇਰਾ ਸੋ ਭਾਈ ਬਾਬਾ ਮਹਿੰਦਰ ਸਿੰਘ ਜੀ ਨੇ ਬਣਾਇਆ ਹੈ, ਉੱਥੇ ਇਸੇ ਪ੍ਰਕਾਰ ਇਸੇ ਜਗ੍ਹਾ ਬਾਬਾ ਭਗਤ ਸਿੰਘ ਨੇ ਆਪਣੇ ਅੰਤਮ ਦਿਨ ਪੂਰੇ ਕੀਤੇ ਸਨ। ਰੋਪੜ ਸੋ ਆਪਣੇ ਦਰਿਆ ਦੇ ਕਿਨਾਰੇ ਹੈਡ ਦੇ ਨੇੜੇ ਸੋ ਸਾਧ ਸੰਗਤ ਜੀ ਉੱਥੇ ਵੀ ਟਿੱਬੀ ਸਾਹਿਬ ਸਥਾਨ ਬਣਾਇਆ। ਸੰਤ ਬਾਬਾ ਸ਼ਾਦੀ ਸਿੰਘ ਤੇ ਸੰਤ ਹਰੀ ਸਿੰਘ ਜੋ ਸੰਤ ਮਸਤੂਆਂ ਵਾਲਿਆਂ ਦੇ ਸੇਵਕ ਸਨ, ਬਾਅਦ ਵਿਚ ਬਾਬਾ ਜਵਾਲਾ ਸਿੰਘ ਦੀ ਸ਼ਰਨ ਵਿਚ ਆਏ। ਸੰਤ ਸ਼ਾਦੀ ਸਿੰਘ ਜੀ ਸੋ ਸੰਤ ਬਾਬਾ ਕੇਸਰ ਸਿੰਘ ਜੀ ਮਹਾਨ ਵਿਦਵਾਨ ਬਰਕਤ ਆਤਮਾ ਜਿਨ੍ਹਾਂ ਦਾ ਜਨਮ ਨਗਰ ਬਲਿਨਾ ਸੀ। ਸੰਤ ਬਾਬਾ ਹਰਨਾਮ ਸਿੰਘ ਜੀ ਜੈਨ ਵਾਲਿਆਂ ਦੇ ਸੇਵਕ ਸਨ, ਉਹਨਾਂ ਤੋਂ ਬਰਵਸਾਏ ਸਨ। ਸੰਤ ਬਾਬਾ ਸ਼ਾਦੀ ਸਿੰਘ ਜੀ ਉਹ ਇਸ ਸਥਾਨ ਤੇ ਭਾਈ ਸੇਵਾ ਕਰਿਆ ਕਰਦੇ ਸਨ, ਪਰ ਇਹ ਮੰਡ ਵਿਚ ਸਥਾਨ ਹੈ। ਸੋ ਜਿੱਥੇ ਸੰਤ ਰਤਨ ਸਿੰਘ ਜੀ ਮਹਾਂਪੁਰਸ਼ਾਂ ਦੇ ਬਾਬਾ ਮਸਤ ਜੀ ਦੇ ਪ੍ਰੇਮੀ ਸੇਵਾ ਕਰਦੇ ਹਨ, ਸੰਤ ਬਾਬਾ ਸ਼ਾਦੀ ਸਿੰਘ ਤੇ ਸੰਤ ਬਾਬਾ ਰਤਨ ਸਿੰਘ ਜੀ ਨੇ ਆਨੰਦਗੜ੍ਹ ਸਾਹਿਬ ਮਹਾਨ ਸੇਵਾ ਕਰਕੇ ਆਪਣੇ ਆਨੰਦਗੜ੍ਹ ਸਾਹਿਬ ਬੜੀਆਂ ਮਹਾਨ ਸੇਵਾ ਕੀਤੀਆਂ। ਲੰਗਰ ਲਿਆਉਣਾ ਸੋ ਰਾਸ਼ਨ ਪਾਣੀ ਲਿਆਉਣਾ, ਸੇਵਾ ਕਰਕੇ ਖੁਸ਼ੀਆਂ ਪ੍ਰਾਪਤ ਕੀਤੀਆਂ। ਇਸੇ ਪ੍ਰਕਾਰ ਬਾਬਾ ਮਸਤ ਜੀ ਨੇ ਕਰਤਾਰਪੁਰ ਸਾਹਿਬ ਟਿੱਬੀ ਸਾਹਿਬ ਜਿੱਥੇ ਛੇਵੇਂ ਪਾਤਸ਼ਾਹ ਨੇ ਪੈਂਡੇ ਖਾਨ ਨੂੰ ਕਰਤਾਰਪੁਰ ਦੇ ਜੰਗ ਚ ਮਾਰਿਆ, ਨਿਸ਼ਾਨ ਚਲਾਇਆ। ਹਰੀ ਕੇ ਪੱਤਣ ਸੋ ਬਾਬਾ ਵੀਰ ਸਿੰਘ ਦਾ ਡੇਰਾ ਰਿਹਾ, ਜਿੱਥੇ ਨਿਸ਼ਾਨ ਚਲਾਇਆ। ਇਸੇ ਪ੍ਰਕਾਰ ਸਾਧ ਸੰਗਤ ਜੀ ਇੱਕ ਮਾਝੇ ਘੜਿਆਲ ਨਗਰ 2.5 ਕੁਇੰਟਲ ਦਾ ਟਲ ਚੜਾਇਆ, ਥਾਂ ਥਾਂ ਲੰਗਰ ਕੀਤੇ ਕਰਵਾਏ। ਇਸੇ ਪ੍ਰਕਾਰ ਸਾਧ ਸੰਗਤ ਜੀ ਜਲੰਧਰ ਡੇਰਾ ਕਾਇਮ ਕਰਵਾਇਆ। ਇਹ ਬਾਬੇ ਮਸਤਾਂ ਦੇ ਆਪਣੇ ਭਾਈ ਚੋਜ ਹਨ, ਕਈ ਜਗ੍ਹਾ ਉਹਨਾਂ ਨੇ ਗੁਰੂ ਕੇ ਨਿਸ਼ਾਨ ਚਲਾਏ, ਜਿੱਥੇ ਛੇ ਤਰ੍ਹਾਂ ਸੀਕਰੀ ਨਗਰ ਵਿਖੇ ਵੀ ਮਹਾਂਪੁਰਸ਼ਾਂ ਨੇ ਨਿਸ਼ਾਨ ਚਲਾਇਆ। ਬੀਬੀ ਪੂਰੋ ਇੱਥੇ ਸੇਵਾ ਕਰਦੇ ਰਹੇ, ਹੁਣ ਭਾਈ ਅਮਰੀਕ ਸਿੰਘ ਸੇਵਾ ਕਰਦੇ ਹਨ। ਸੋ ਗੁਰੂ ਕੀ ਮਹਾਨ ਭਾਈ ਬਖਸ਼ਿਸ਼ ਹੈ। ਉਹਨਾਂ ਮਹਾਂਪੁਰਸ਼ਾਂ ਦੇ ਨਾਲ ਬਾਬਾ ਜਵਾਲਾ ਸਿੰਘ ਦਾ ਬੜਾ ਪ੍ਰੇਮ ਸੀ। ਮਸਤ ਜੀ ਜਾਣੀ ਜਾਣ ਇੱਥੋਂ ਨਹਿਰਾਂ ਨਿਕਲਣਗੀਆਂ, ਇੱਥੇ ਡੈਮ ਬਣਗੇ। ਜਦੋਂ ਚੀਨ ਦਾ ਹਮਲਾ ਹੋਇਆ ਸੋ ਨੈਣਾ ਦੇ ਵੀ ਬੈਂਡ ਬਾਜਾ ਰੱਖ ਕੇ ਆਏ ਕਿ ਚੀਨ ਹਮਲਾ ਕਰ ਰਿਹਾ, ਉਹਨਾਂ ਦੇ ਆਇਆਂ ਤੇ ਬੈਂਡ ਬਾਜਾ ਵਜਾਉਣਾ ਉਹਨਾਂ ਨੂੰ ਰੋਕਣ ਵਾਸਤੇ, ਭਵਿੱਖ ਦੇ ਵਚਨ ਕਰੀ ਜਾਣੇ। ਸੋ ਜਿੱਥੇ ਆਨੰਦਪੁਰ ਪਰਦੇਸੀ ਬਾਗ ਸ੍ਰੀ ਗੁਰੂ ਤੇਗ ਬਹਾਦਰ ਕਾਲਜ ਬਣਿਆ, ਇਹ ਵੀ ਵਚਨ ਪਹਿਲਾਂ ਹੀ ਪੇਸ਼ੇਨਗੋਈ ਕੀਤੀ ਸੀ। ਮਹਾਂਪੁਰਸ਼ਾਂ ਦੇ ਇਸ ਤਰ੍ਹਾਂ ਦੇ ਭਾਈ ਬਾਬਾ ਮਸਤ ਜੀ ਦੇ ਚੋਜ ਸਨ, ਤਿਆਗੀ ਬਰਾਗੀ ਮਹਾਂਪੁਰਸ਼ ਸਨ। ਆਪਣੇ ਰਹਿਣ ਵਾਸਤੇ ਕੋਈ ਅਸਥਾਨ ਕਾਇਮ ਨਹੀਂ ਕੀਤਾ, ਜਿੱਥੇ ਜਿੱਥੇ ਗੁਰੂ ਮਹਾਰਾਜ ਜਾਂ ਸ਼ਹੀਦਾਂ ਦੇ ਗੁਪਤ ਅਸਥਾਨ ਸਨ, ਨਿਸ਼ਾਨ ਲਾਏ, ਲੰਗਰ ਚਲਾਏ, ਗੁਰਦੁਆਰੇ ਬਣਾਉਣ ਦੀ ਆਗਿਆ ਕੀਤੀ, ਅਸਥਾਨਾਂ ਦੀ ਮਹਿਮਾ ਪ੍ਰਗਟ ਕੀਤੀ। ਇਸ ਤਰ੍ਹਾਂ ਮਹਾਂਪੁਰਸ਼ਾਂ ਦੇ ਭਾਈ ਚੋਜ ਸਨ। ਬਾਬਾ ਜਵਾਲਾ ਸਿੰਘ ਜੀ ਮਹਾਂਪੁਰਸ਼ਾਂ ਦੇ ਪਾਸ ਇਸ ਤਰ੍ਹਾਂ ਚੱਕਰ ਦੇ ਵਿਚ ਵਿਚਰਦੇ ਰਹਿੰਦੇ ਸਨ ਤੇ ਆਪਣਾ ਨਿਤਨੇਮ ਕਰਦੇ ਰਹਿਣਾ, ਇਹ ਬਰਕਤ ਜੀਵਨ ਦੇ ਸਾਰੇ ਵਿਚਾਰ ਹਨ। ਜਦੋਂ ਕਿ ਡੇਰੇ ਦਾ ਕੋਈ ਵਿਸਥਾਰ ਨਹੀਂ, ਇਕੱਲੇ ਹੀ ਜੰਗਲ ਵਿਚ ਰਹਿੰਦੇ ਸਨ। ਸੋ ਕੁਝ ਸਮਾਂ ਬੇਨਤੀ ਕੀਤੀ ਸੀ ਸਰਦਾਰ ਕਰਮ ਸਿੰਘ ਜੀ ਨੈਬ ਸੂਬੇਦਾਰ, ਉਹਨਾਂ ਦੀ ਧਰਮ ਪਤਨੀ ਮਾਤਾ ਪੂਰਨ ਕੌਰ ਜੀ, ਮਹਾਂਪੁਰਸ਼ਾਂ ਦੀ ਲੰਗਰ ਦੀ ਸੇਵਾ, ਸੰਤ ਆਨੰਦ ਸਿੰਘ ਜੀ ਧੂਫੀਆ ਸੋ ਬੀਬੀ ਦੀ ਪੰਡੋਰੀ ਤੋਂ ਸੇਵਾ ਲੰਗਰ ਪਾਣੀ ਦੀ ਨਿਭਾਉਂਦੇ ਰਹੇ। ਇਸ ਤਰ੍ਹਾਂ ਮਾਤਾ ਮਾਲਣ ਸਰਦਾਰ ਬੂਟਾ ਸਿੰਘ ਜੀ ਦੀ ਮਾਤਾ ਨਗਰ ਪਟਰਾਣੇ ਤੋਂ, ਸੋ ਜਿਨ੍ਹਾਂ ਦੇ ਬਜ਼ੁਰਗ ਬਾਬਾ ਰਾਮ ਸਿੰਘ ਨਾਮਧਾਰੀਆਂ ਦੇ ਸੇਵਕ ਸਨ, ਸੋ ਬੀਬੀ ਦੀ ਇੱਛਾ ਸ਼ਾਦੀ ਨਾ ਕਰਵਾਉਣ ਦੀ ਸੀ ਕਿ ਬ੍ਰਹਮਚਰਜ ਵਿਚ ਰਹਿ ਕੇ ਭਜਨ ਕਰਕੇ ਨਿਰਵਾਣ ਪਦ ਪਾਇਆ ਜਾਏ। ਬਾਬਾ ਰਾਮ ਸਿੰਘ ਜੀ ਨੇ ਬਚਨ ਕੀਤੇ ਸੀ ਕਿ ਸਾਡਾ ਸਰੀਰ ਨਹੀਂ ਹੋਵੇਗਾ, ਜਿੱਥੇ ਤੂੰ ਵਿਆਹੀ ਜਾਏਗੀ ਸਾਡੇ ਇਸ ਰੂਪ ਮਹਾਂਪੁਰਸ਼ਾਂ ਦੇ ਦਰਸ਼ਨ ਔਰ ਸੇਵਾ ਦਾ ਸੁਭਾਗ ਪ੍ਰਾਪਤ ਹੋਵੇਗਾ। ਸੋ ਜਦੋਂ ਮਹਾਂਪੁਰਸ਼ ਆਏ, ਮਾਤਾ ਜੀ ਦਰਸ਼ਨ ਕਰਕੇ ਗਦਗਦ ਹੋਏ ਅਤੇ ਸੇਵਾ ਦਾ ਪ੍ਰਣ ਲਿਆ। ਆਪ ਚੱਕੀ ਨਾ ਆਟਾ ਸੁਖਮਨੀ ਸਾਹਿਬ ਪੜ੍ਹਦਿਆਂ ਹੋਇਆ ਪੀਣਾ ਤੇ ਸੁੱਚ ਪਵਿੱਤਰਤਾ ਦੇ ਨਾਲ ਲੰਗਰ ਤਿਆਰ ਕਰਕੇ ਮਹਾਂਪੁਰਸ਼ਾਂ ਨੂੰ ਛਕਾਉਣਾ ਅਤੇ ਮਹਾਂਪੁਰਸ਼ਾਂ ਨੇ ਬਚਨ ਕੀਤਾ, ਕੰਬ ਦਾ ਪੇੜ ਹੈ ਉਹਦੇ ਵਿੱਚ ਜੋੜ ਸੀ ਕਿ ਅਗਰ ਅਸੀਂ ਇੱਥੇ ਨਾ ਹੋਜੇ, ਇੱਕ ਕੁਜੇ ਵਿੱਚ ਪਾ ਕੇ ਪ੍ਰਸ਼ਾਦੇ ਵਿੱਚ ਰੱਖ ਕੇ ਚੱਪਣ ਦੇ ਕੇ ਵੱਟਾ ਰੱਖ ਦੇਣਾ, ਜਦੋਂ ਲੋੜ ਹੋ ਆ ਕੇ ਖਾ ਲਿਆ ਕਰਾਂਗੇ। ਸੋ ਮਾਤਾ ਜੀ ਇਸ ਤਰ੍ਹਾਂ ਲੰਬਾ ਸਮਾਂ ਭਾਈ ਸੇਵਾ ਨਿਭਾਉਂਦੇ ਰਹੇ। ਕਈ ਵਾਰੀ ਨਦੀ ਵਿੱਚ ਬਰਸਾਤ ਨੂੰ ਹੜ੍ਹ ਵੀ ਆਉਣਾ, ਪਰ ਪ੍ਰੇਮ ਦੇ ਕੇ ਨਦੀਆਂ ਦੇ ਵੇਗ ਕੁਝ ਨਹੀਂ ਕਰਦੇ, ਪ੍ਰੇਮ ਦੇ ਵਿੱਚ ਉਵੇਂ ਠਿੱਲ ਪੈਣਾ ਤੇ ਐਸੀ ਕੁਦਰਤ ਕਲਾ ਵਰਤਣੀ, ਪਾਣੀ ਗਿੱਟੇ ਗਿੱਟੇ ਰਹਿ ਜਾਣਾ ਤੇ ਮਹਾਂਪੁਰਸ਼ਾਂ ਨੂੰ ਲੰਗਰ ਛਕਾਉਣਾ, ਮਹਾਨ ਸੇਵਾ ਸਾਰੀ ਜ਼ਿੰਦਗੀ ਭਰ ਮਾਤਾ ਜੀ ਨੇ ਕਰਕੇ ਸੋ ਗੁਰੂ ਨਾਨਕ ਦੇ ਦਰਬਾਰ ਦੀਆਂ ਭਾਈ ਖੁਸ਼ੀਆਂ ਪ੍ਰਾਪਤ ਕੀਤੀਆਂ। ਮਾਤਾ ਮਾਲਣ ਦਾ ਜੀਵਨ ਐਸਾ ਭਾਈ ਮਹਾਨ ਸੇਵਾ ਵਾਲਾ ਜੀਵਨ ਹੈ। ਇਸੇ ਪ੍ਰਕਾਰ ਅਤੋਵਾਲ ਨਗਰ ਤੋਂ ਮਾਤਾ ਰਾਜ ਕੌਰ ਅਤੇ ਤਗਾਨਗੜ੍ਹ ਤੋਂ ਮਾਤਾ ਪਾਸ਼ੋ ਕੌਰ, ਉਸ ਮਾਤਾ ਨੇ ਵੀ ਗੁਰੂ ਕੇ ਲੰਗਰ ਦੀ ਮਹਾਨ ਸੇਵਾ ਕੀਤੀ। ਸੋ ਮਹਾਨ ਸੇਵਾ ਕਰਕੇ ਗੁਰੂ ਘਰ ਦੀਆਂ ਭਾਈ ਖੁਸ਼ੀਆਂ ਪ੍ਰਾਪਤ ਕੀਤੀਆਂ। ਸੋ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਹੋਵੇ, ਫੇਰ ਹੀ ਸੇਵਾ ਸਿਮਰਨ ਦੀ ਭਾਈ ਦਾਤ ਪ੍ਰਾਪਤ ਹੁੰਦੀ ਹੈ। ਸੋ ਇਸੇ ਪ੍ਰਕਾਰ ਫਿਰ ਮਹਾਂਪੁਰਸ਼ਾਂ ਨੇ ਜੰਗਲ ਦੇ ਵਿੱਚ ਕੋਈ ਕੁਟੀਆ ਕੋਈ ਅਸਥਾਨ ਨਹੀਂ ਸੀ, ਸਿਰਫ ਇੱਕ ਮੱਟੀ ਸੀ। ਸੋ ਕਿਸੇ ਟਾਈਮ ਕੋਈ ਘੁਮਿਆਰ ਸਿੰਘ ਵਿਆਹ ਕੇ ਆ ਰਹੇ ਸਨ, ਨਦੀ ਸੀ, ਪਾਣੀ ਸੀ, ਕੁਝ ਇਕਾਂਤ ਸੀ, ਬਿਰਸ਼ਾਂ ਦੀ ਛਾਇਆ ਸੀ, ਆਰਾਮ ਕਰਨ ਵਾਸਤੇ ਲੇਟ ਗਏ। ਜੋ ਪ੍ਰਾਹੁਣਾ ਸੀ ਭਾਵ ਲਾੜਾ, ਉਸ ਨੂੰ ਸੱਪ ਡੰਗ ਗਿਆ, ਉਹ ਮਰ ਗਿਆ। ਕਹਿਣ ਲੱਗੇ ਹੁਣ ਕਿੱਧਰ ਲਿਜਾਵਾਂਗੇ, ਉੱਥੋਂ ਸੁੱਕੀਆਂ ਲੱਕੜਾਂ ਜੰਗਲ ਚੋਂ ਇਕੱਠੀਆਂ ਕਰਕੇ ਚਿਖਾ ਚਣੇ ਅਤੇ ਲੜਕੇ ਨੂੰ ਸੰਸਕਾਰਨ ਵਾਸਤੇ ਲਾਂਬੂ ਲਾਇਆ। ਉਹਦੇ ਘਰੋਂ ਜੋ ਲੜਕੀ ਸੀ ਵਿੱਚੇ ਛਾਲ ਮਾਰ ਕੇ ਸੜ ਗਈ। ਸੋਨਾ ਘੁਮਿਆਰ ਸਿੱਖਾਂ ਨੇ ਉਸ ਲੜਕੀ ਦੀ ਯਾਦ ਵਿੱਚ ਮੱਟੀ ਬਣਾਈ ਸੀ, ਉਸ ਮੱਟੀ ਨੂੰ ਸਤੀ ਦੀ ਮੱਟੀ ਕਹਿੰਦੇ ਹਨ, ਨਿੱਕੀ ਇੱਟ ਦੀ ਬਣੀ ਹੋਈ ਹੈ। ਮੀਂਹ ਕਿਣੀ ਵਿੱਚ ਮਹਾਂਪੁਰਸ਼ ਇੱਥੇ ਹੀ ਆਰਾਮ ਕਰਦੇ ਸਨ ਤੇ ਲੰਗਰ ਪਾਣੀ ਹੋਰ ਕਿਸੇ ਤਰ੍ਹਾਂ ਦਾ ਕੋਈ ਵਿਸ਼ੇਸ਼ ਸਾਧਨ ਨਹੀਂ ਸੀ। ਸੰਗਤਾਂ ਦੇ ਪਿਆਰ ਵਿੱਚ ਹੀ ਸਬਰ ਸ਼ੁਕਰ ਵਿੱਚ ਬੈਠੇ ਰਹਿਣਾ, ਸੋ ਕੋਈ ਦੇ ਗਿਆ ਛਕ ਲੈਣਾ, ਨਾ ਆਇਆ ਤੇ ਆਨੰਦ ਵਿੱਚ ਮਸਤ ਰਹਿਣਾ। ਸੋ ਇਸ ਤਰ੍ਹਾਂ ਇੱਕ ਤੌੜੀ ਦੇ ਅੰਦਰ ਨਦੀ ਦਾ ਪਾਣੀ ਜਾਂ ਘਾਹ ਦੀਆਂ ਤਿੜਾਂ ਉਬਾਲ ਲੈਣੀਆਂ, ਉਹ ਪੁਣ ਕਰਕੇ ਪਾਣੀ ਜਿਹੜਾ ਸੀ ਪੀ ਲੈਣਾ, ਜੇ ਕੋਈ ਅਜਿਹਾ ਕਾਰਨ ਵਰਤੇ। ਸੋ ਇਸੇ ਤਰ੍ਹਾਂ ਬਾਬਾ ਬਿਸ਼ਨ ਸਿੰਘ ਜੀ ਨੇ ਇੱਕ ਵਾਰੀ ਵਚਨ ਸੁਣਾਇਆ ਕਿ ਇੱਕ ਵਾਰੀ ਵਿਚਰਦੇ ਹੋਏ ਆਏ, ਭੁੱਖ ਲੱਗੀ ਹੋਈ। ਸੋ ਇੱਕ ਮੱਟੀ ਦੇ ਅੰਦਰ ਪਹਿਲੇ ਕਿਤੇ ਕੋਈ ਸੰਤ ਰਹਿੰਦਾ ਰਿਹਾ ਸੀ। ਸੋ ਕੁਜਾ ਸੀ ਛੋਟਾ ਜਿਹਾ, ਉਹਨੂੰ ਵੇਖਿਆ ਤੇ ਖਸਖਸ ਜਿਵੇਂ ਭੁੱਖ ਲੱਗੀ, ਉਹ ਖਸਖਸ ਜਿਹੜੀ ਸੀ ਮਲ ਕੇ ਮੂੰਹ ਚ ਫੱਕਾ ਮਾਰਿਆ, ਭੁੱਖ ਕਰਕੇ ਪਹਿਲਾਂ ਮਲੂਮ ਨੀ ਦੂਸਰੇ ਫੱਕੇ ਚ ਕੌੜੀ ਲੱਗੀ। ਸੋ ਇਸ ਤਰ੍ਹਾਂ ਦੇ ਵੀ ਭਾਈ ਕਈ ਵਾਰੀ ਚੋਜ ਵਰਤੇ, ਕਿਉਂਕਿ ਫਕੀਰਾਂ ਨੂੰ ਕਈ ਵਾਰੀ ਅਜਿਹੀਆਂ ਭੁੱਖਾਂ ਅਤੇ ਕਈ ਸੰਕਟਾਂ ਦਾ ਭਾਈ ਸਾਹਮਣਾ ਕਰਨਾ ਪੈਂਦਾ ਹੈ। ਇਸ ਤਰ੍ਹਾਂ ਬਾਬਾ ਹਰਨਾਮ ਸਿੰਘ ਜੀ ਦੇ ਪਾਸ ਗਏ। ਸੋ ਬਾਬਾ ਜੀ ਨੇ ਕਿਹਾ, ਅੱਜ ਭਾਈ ਕਈ ਦਿਨ ਹੋ ਗਏ ਲੰਗਰ ਮਸਤਾਨੇ ਹਨ, ਗੁਰੂ ਮਹਾਰਾਜ ਦਾ ਇਸੇ ਤਰ੍ਹਾਂ ਹੀ ਹੁਕਮ ਹੈ, ਕਿਉਂਕਿ ਬਾਬਾ ਕਰਮ ਸਿੰਘ ਦਾ ਹੁਕਮ ਸੀ ਮੰਗ ਕੇ ਨਹੀਂ ਖਾਣਾ, ਕਿਸੇ ਅੱਗੇ ਹੱਥ ਨਹੀਂ ਅੱਡਣਾ, ਵਾਹਿਗੁਰੂ ਤੇ ਭਰੋਸਾ ਰੱਖਣਾ, ਦੇ ਜਾ ਠੀਕ ਹੈ, ਨਹੀਂ ਆਪਣੇ ਆਨੰਦ ਚ ਕਿਸੇ ਤੇ ਅਲਾਮਾ ਨਹੀਂ ਦੇਣਾ। ਸੋ ਐਸਾ ਕਾਰਨ ਬਣਿਆ, ਫਿਰ ਕੋਈ ਪ੍ਰੇਮੀ ਛਲੀਆਂ ਲਿਆਇਆ। ਸੋ ਸਾਧ ਸੰਗਤ ਜੀ ਕੁਝ ਦਿਨਾਂ ਤੋਂ ਮਹਾਂਪੁਰਸ਼ ਭੁੱਖੇ ਸਨ। ਸੋ ਕਹਿਣ ਲੱਗੇ ਬਾਬਾ ਹਰਨਾਮ ਸਿੰਘ ਜੀ, ਸੰਤ ਜਵਾਲਾ ਸਿੰਘ ਜੀ, ਛਲੀਆਂ ਭੁੰਨ ਲਈਏ। ਕਹਿਣ ਲੱਗੇ, ਮਹਾਰਾਜ ਭੁੱਖ ਬੜੀ ਹੈ, ਇਸੇ ਤਰ੍ਹਾਂ ਹੀ ਛਕ ਲੈਂਦੇ ਹਾਂ। ਬਾਬਾ ਹਰਨਾਮ ਸਿੰਘ ਕਹਿਣ ਲੱਗੇ, ਜਵਾਲਾ ਸਿੰਘ ਹੁਣ ਤੂੰ ਪਾਸ ਹੋ ਗਿਆ ਹੈ, ਭਾਵ ਭੁੱਖ ਆਦਿਕ ਤੋਂ ਤੇ ਨੀਂਦ ਆਦਿਕ ਤੋਂ ਵੀ ਤੈਂ ਮਨ ਜਿੱਤ ਲਿਆ, ਸਾਰੀ ਸਾਰੀ ਰਾਤ ਵੀ ਨੰਗੇ ਚਰਨੇ ਆਪ ਬਾਣੀ ਪੜ੍ਹਦੇ, ਚੋਆਂ ਦੇ ਰੇਤਿਆਂ ਵਿੱਚ ਵਿਚਰਦੇ ਰਹਿੰਦੇ। ਸੋ ਇਹ ਮਹਾਂਪੁਰਸ਼ਾਂ ਦੇ ਭਾਈ ਆਪਣੇ ਚੋਜ ਕੌਤਕ ਹਨ। ਸੋ ਇਸੇ ਤਰ੍ਹਾਂ ਮਹਾਂਪੁਰਸ਼ਾਂ ਨੇ ਉਦੋਂ ਕੈਸੇ ਨਿਯਮ ਧਾਰੇ ਸਨ, ਜਦੋਂ ਚੇਤ ਦਾ ਮਹੀਨਾ ਪ੍ਰਾਰੰਭ ਹੋ ਜਾਏ, ਸੂਰਜ ਚੜ੍ਹਦੇ ਹੀ ਨਦੀ ਦੇ ਰੇਤੇ ਵਿੱਚ ਵਿਚਰਨ ਲੱਗ ਜਾਣਾ। ਸੋ ਇਸੇ ਤਰ੍ਹਾਂ ਸੂਰਜ ਛਿਪਦੇ ਤੱਕ ਸਾਰਾ ਦਿਨ ਸੂਰਜ ਦੀ ਗਰਮੀ ਆਪਣੇ ਸਰੀਰ ਤੇ ਬਰਦਾਸ਼ਤ ਕਰਨੀ। ਇਹ ਤਕਰੀਬਨ ਸਾਧ ਸੰਗਤ ਜੀ ਭਾਦੋਂ ਦੇ ਮਹੀਨੇ ਤੇ ਐਸਾ ਹੀ ਅਭਿਆਸ ਕਰਦੇ ਸਨ। ਬਲ ਦੇ ਰੇਤੇ ਵਿਚ ਘੁੰਮੀ ਜਾਣਾ, ਤਪੱਸਿਆ ਕਰੀ ਜਾਣੀ। ਸੋ ਮਹਾਂਪੁਰਸ਼ ਦੱਸਦੇ ਸਨ ਕਿ ਜਦੋਂ ਐਸਾ ਸਾਧਨ ਕਰਨਾ ਹੋਵੇ ਪਹਿਲਾਂ ਸਰਦਾਈ ਆਦਿਕ ਜਾਂ ਠੰਡੀ ਵਸਤੂ ਛਕਣੀ ਚਾਹੀਦੀ ਹੈ। ਉਪਰੰਤ ਸਾਧ ਸੰਗਤ ਜੀ ਜਦੋਂ ਗਰਮੀ ਵਿਚੋਂ ਆਓ ਇਕਦਮ ਸ਼ਾਮੇ ਨਹੀਂ ਆਉਣਾ ਚਾਹੀਦਾ। ਸਰੀਰ ਗਰਮ ਸਰਦ ਹੋ ਜਾਣ ਦਾ ਡਰ ਹੈ ਤੇ ਠੰਡਾ ਪਾਣੀ ਨਹੀਂ ਪੀਣਾ, ਫਿਰ ਵੀ ਕੋਈ ਨੁਕਸ ਪੈਦਾ ਹੋ ਸਕਦਾ ਹੈ। ਸੋ ਹੌਲੀ ਹੌਲੀ ਥੋੜੀ ਥੋੜੀ ਛਾਂ ਵਿਚ ਆਉਣਾ, ਜਿਵੇਂ ਜਿਵੇਂ ਸਰੀਰ ਠੰਡਾ ਹੁੰਦਾ ਜਾਵੇ। ਉਪਰੰਤ ਫਿਰ ਪਾਣੀ ਜੋ ਉਬਾਲ ਕੇ ਰੱਖਿਆ ਹੋਵੇ ਸੋ ਉਹ ਪਾਣੀ ਕੋਸਾ ਪੀਣਾ, ਉਹਦੇ ਨਾਲ ਪਸੀਨਾ ਆ ਕੇ ਮਸਾਮ ਖੁੱਲ ਕੇ ਸਾਰਾ ਸਰੀਰ ਸਾਫ਼ ਹੋ ਜਾਂਦਾ ਹੈ। ਇਸ ਤਰ੍ਹਾਂ ਜਿਹੜੇ ਸਾਧੂ ਧੂਣੀਆਂ ਤਪਾਉਂਦੇ, ਧੂਣੀ ਤਪਾਉਣ ਤੋਂ ਪਹਿਲਾਂ ਭਾਵੇਂ ਸਰਦਾਈ ਆਦਿਕ ਛਕਣ ਉੱਠ ਕੇ ਨਹੀਂ, ਸਰੀਰ ਗਰਮ ਸਰਦ ਹੋ ਕੇ ਕੋਈ ਹੋਰ ਰੋਗ ਅਵਲੜਾ ਲੱਗ ਸਕਦਾ ਹੈ। ਬਾਅਦ ਵਿਚ ਕੋਸਾ ਜਲ ਜੋ ਉਬਾਲਿਆ ਹੋਇਆ ਪਾਣੀ ਜਾਂ ਥੋੜਾ ਲੂਣ ਵਿਚ ਮਿਲਾਇਆ ਹੋਵੇ ਸੋ ਉਹ ਪੀਣਾ, ਜਿਹਦੇ ਨਾਲ ਸਰੀਰ ਦੀ ਭਾਈ ਸੁਧੀ ਤੇ ਸਰੀਰ ਤੇ ਕਿਰਿਆ ਸਵਸਥ ਰਹੇ ਤੇ ਤੰਦਰੁਸਤੀ ਅਰੋਗਤਾ ਵੀ ਬਣੀ ਰਹੇ। ਇਸੇ ਤਰ੍ਹਾਂ ਜੇ ਜਲ ਧਾਰਾ ਕਰਨੀ ਹੋਵੇ ਤੇ ਸਾਧ ਸੰਗਤ ਜੀ ਦਹੀਂ ਚੌਲ ਖਾਣੇ ਸੋ ਫਿਰ ਪਾਣੀ ਵਿਚ ਬੈਠਣਾ। ਸੋ ਇਸ ਤਰ੍ਹਾਂ ਅੰਦਰ ਠੰਡੀ ਚੀਜ਼ ਬਾਹਰੋਂ ਪਾਣੀ ਠੰਡਾ, ਮਸਾਮ ਬੰਦ ਹੋਣਾ, ਅੰਦਰ ਗਰਮੈਸ਼ ਪੈਦਾ ਹੋ ਜਾਂਦੀ ਹੈ ਤੇ ਜੇ ਗਰਮ ਚੀਜ਼ ਗਰਮ ਜਲ ਛੱਕ ਕੇ ਬੈਠੇ ਸਰੀਰ ਗਰਮ ਸਰਦ ਹੋ ਕੇ ਕੋਈ ਰੋਗ ਆਦਿਕ ਵੀ ਪੈਦਾ ਹੋ ਸਕਦਾ ਪਾਣੀ ਤੋਂ ਨਿਕਲਣ ਤੋਂ ਬਾਅਦ। ਫਿਰ ਭਾਵੇਂ ਕੋਈ ਗਰਮ ਦੁੱਧ ਜਾਂ ਗਰਮ ਜਲ ਆਦਿਕ ਛਕਿਆ ਜਾਏ। ਸੋ ਇਹ ਮਹਾਂਪੁਰਸ਼ਾਂ ਦੇ ਭਾਈ ਇਸ ਤਰ੍ਹਾਂ ਦੇ ਚੋਜ ਸਨ, ਇਸ ਤਰ੍ਹਾਂ ਵਿਚਰਦੇ ਵਿਚਰਦੇ ਉਹ ਨਿਤਨੇਮ ਕਰਦੇ ਰਹਿੰਦੇ ਸਨ। ਸੋ ਮਹਾਂਪੁਰਸ਼ਾਂ ਦਾ ਉਸ ਵੇਲੇ ਬਾਣਾ ਕੀ ਸੀ, ਤੇੜ ਰੇਵ ਕਸ਼ਹਿਰਾ ਉਧਰੋਂ ਪਠਾਣੀ ਇਲਾਕੇ ਵਿਚੋਂ ਆਏ ਸਨ ਹੋਤੀ ਮਰਦਾਨ ਵੱਲੋਂ। ਉਸ ਇਲਾਕੇ ਵਿਚ ਕੋਈ ਵੀ ਬੰਦਾ ਨੰਗੇ ਗਿੱਟੇ ਨਹੀਂ ਰਹਿ ਸਕਦਾ, ਜਾਂ ਸਲਵਾਰ ਪਾਵੇ ਜਾਂ ਧੋਤੀ ਆਦਿਕ ਲਾਵੇ, ਕਲੀਆਂ ਵਾਲਾ ਕੁੜਤਾ ਇਸ ਤਰ੍ਹਾਂ ਉਹ ਲੋਕ ਪਹਿਨਦੇ ਤੇ ਪੋਠੋਹਾਰੀ ਜੋੜਾ। ਤੇ ਮਹਾਂਪੁਰਸ਼ਾਂ ਦੇ ਚਰਨਾਂ ਵਿਚ ਪੋਠੋਹਾਰੀ ਜੋੜਾ ਹੁੰਦਾ ਸੀ, ਕਾਲੀ ਸੂਫ ਦੀ ਭਾਈ ਚਾਦਰ ਹੋਇਆ ਕਰਦੀ ਸੀ ਤੇ ਕਲੀਆਂ ਵਾਲਾ ਕੁੜਤਾ ਤੇ ਤੁਰਲੇ ਵਾਲੀ ਪੱਗ, ਹੱਥ ਵਿਚ ਸੰਮਾਂ ਵਾਲਾ ਖੂੰਡਾ। ਸੋ ਬੜਾ ਉੱਚਾ, ਸੋ ਆਮ ਕਲਿਆਂ ਨੇ ਹੱਥ ਵਿਚ ਸਰਬਲੋਹ ਦਾ ਗੜਵਾ। ਇਸ ਤਰ੍ਹਾਂ ਸਾਧ ਸੰਗਤ ਜੀ ਵਿਚਰਦੇ ਰਹਿਣਾ। ਕਈ ਵਾਰੀ ਮੁੰਡਿਆਂ ਨੇ ਬਚਨ ਬਲਾਸ ਕਰਨੇ, ਆਓ ਸੰਤ ਜੀ ਸਾਡੇ ਨਾਲ ਛਾਲ ਲਾਓ। ਮਹਾਂਪੁਰਸ਼ ਭਾਈ ਫੌਜ ਵਿਚ ਤੋਂ ਦੌੜਾਂ ਵਿਚ ਤੇ ਖੇਡਾਂ ਵਿਚ ਫਸਟ ਆਇਆ ਕਰਦੇ ਸਨ। ਇਕ ਦਿਨ 16 ਦੀ ਲੰਬੀ ਛਾਲ ਲਾਈ, ਕਹਿਣ ਲੱਗੇ ਇਹਨੂੰ ਟੱਪ ਦਿਓ ਫਿਰ ਹੋਰ ਛਾਲ ਮਾਰ ਦਿਆਂਗੇ। ਭਾਵ ਉਹਨਾਂ ਬੱਚਿਆਂ ਨਾਲ ਵੀ ਉਹਨਾਂ ਦਾ ਉਤਸ਼ਾਹ ਵਧਾਉਣ ਵਾਸਤੇ ਕਿ ਇਹਨਾਂ ਵਿਚ ਭਾਈ ਸਰੀਰਕ ਬਲ ਪੈਦਾ ਕਰਨ ਦੀ ਇੱਛਾ ਪੈਦਾ ਹੋਵੇ। ਮਹਾਂਪੁਰਸ਼ ਚੋਜ ਕਰਿਆ ਕਰਾਇਆ ਕਰਦੇ ਸਨ। ਇੱਥੋਂ ਸਾਧ ਸੰਗਤ ਜੀ ਮਟੀ ਸਥਾਨ ਤੋਂ ਚੋਏ ਚੋਏ ਪੈ ਕੇ ਤਨੁਲੀ ਨਗਰ ਦੇ ਬਾਹਰ ਵਾਰ ਇੱਕ ਟਿੱਬੇ ਹਨ ਜਿੱਥੇ ਅੱਜ ਭਾਈ ਗੁਰੂ ਕਾ ਨਿਸ਼ਾਨ ਚੁੱਲਦਾ ਲੰਗਰ ਚੱਲਦਾ। ਮਾਤਾ ਅਮਰ ਕੌਰ ਜੀ ਜੋ ਬਾਅਦ ਵਿਚ ਮਹਾਂਪੁਰਸ਼ਾਂ ਦੇ ਸੇਵਾਦਾਰ ਬਣੇ, ਸੋ ਬੜੀ ਆਸ਼ੀਰਵਾਦ ਗੁਰੂ ਕੇ ਲੰਗਰ ਦੀ ਸੇਵਾ ਕਰਕੇ ਪ੍ਰਾਪਤ ਕੀਤੀ। ਇੱਥੇ ਲੰਗਰ ਚਲਾਇਆ, ਮਹਾਂਪੁਰਸ਼ ਇੱਥੇ ਆ ਕੇ ਵੀ ਤਪੱਸਿਆ ਕਰਦੇ ਸਨ। ਇਸ ਸਥਾਨ ਦਾ ਨਾਮ ਤਪੋਵਨ ਹੈ, ਤਪੱਸਿਆ ਕਰਨ ਦੇ ਕਾਰਨ ਜੰਗਲ ਆਮ ਸੀ। ਇਸੇ ਤਰ੍ਹਾਂ ਫਿਰ ਸਾਹਿਤ ਤਨੁਲੀ ਨਗਰ ਤੋਂ ਉੱਪਰ ਇੱਕ ਚੋਈ ਡੁੰਬ ਵੱਜਦੇ ਹਨ, ਇੱਥੇ ਵੀ ਮਹਾਂਪੁਰਸ਼ਾਂ ਨੇ ਪਾਣੀ ਕਿਨਾਰੇ ਬੈਠ ਕਰਕੇ ਜਾਂ ਜਲ ਧਾਰਾ ਜਲ ਵਿਚ ਖੜ ਜਾਣਾ, ਭਜਨ ਬਾਣੀ ਕਰਨੀ, ਇਹ ਆਸਣ ਰੱਖੇ ਹੋਏ ਸਨ। ਇਸੇ ਤਰ੍ਹਾਂ ਕਈ ਵਾਰੀ ਆਪਣੇ ਪਟਰਾਣੇ ਨਗਰ ਤੋਂ ਉੱਪਰ ਬਾਗਾਂ ਤੋਂ ਸਾਧ ਸੰਗਤ ਜੀ ਜਾ ਕਰਕੇ ਖੁੱਲਾ ਅਹਾਤਾ ਨਦੀ ਕਿਨਾਰੇ ਪਿਆ ਸੀ, ਉਹਨੂੰ ਚਾਂਦਨੀ ਚੌਕ ਕਹਿੰਦੇ ਸਨ, ਉੱਥੇ ਬਹਿ ਕਰਕੇ ਤਪੱਸਿਆ ਕਰਨੀ। ਰਾਤ ਨੂੰ ਜਦੋਂ ਚੌਂਕ ਚਮਕਣਾ, ਉਹ ਇੱਕ ਚੌਂਕ ਐਸਾ ਬਣਿਆ ਸੀ ਚੰਦ ਦੀ ਲਾਈਟ ਵਿਸ਼ੇਸ਼ ਪੈਣੀ, ਉਹਦਾ ਨਾਂ ਹੀ ਚਾਂਦਨੀ ਚੌਕ ਭਾਈ ਰੱਖਿਆ ਸੀ। ਇਸ ਤਰ੍ਹਾਂ ਇਹਨਾਂ ਆਸਣਾਂ ਤੇ ਜਿੱਥੇ ਜਿੱਥੇ ਇਕਾਂਤ ਸੀ, ਕੋਈ ਰੌਲਾ ਵਾਲਾ ਨਾ ਹੋਵੇ, ਬਹਿ ਕਰਕੇ ਉਹ ਆਪਣਾ ਜਿੰਨਾ ਚਿਰ ਉਹਨਾਂ ਦੀ ਇੱਛਾ ਹੋਵੇ ਭਾਈ ਤਪੱਸਿਆ ਕਰਨੀ, ਨਾਮ ਬਾਣੀ ਦਾ ਅਭਿਆਸ ਆਦਿਕ ਕਰਨਾ। ਸੋ ਇਸ ਤਰ੍ਹਾਂ ਲੰਬਾ ਸਮਾਂ ਇਕੱਲੇ ਰਹਿੰਦਿਆਂ ਹੋਇਆ ਵਿਚਰਦਿਆਂ ਹੋਇਆ ਮਹਾਂਪੁਰਸ਼ਾਂ ਨੂੰ ਭਾਈ ਬਤੀਤ ਹੋਇਆ, ਕਿਉਂਕਿ 1917 ਤੋਂ 1918 ਤੱਕ ਹੋਤੀ ਮਰਦਾਨ ਰਹੇ ਤੇ 1918 ਵਿਚ ਮਹਾਂਪੁਰਸ਼ ਇਸ ਸਥਾਨ ਤੇ ਸਾਧ ਸੰਗਤ ਜੀ ਆਏ ਸਨ। ਫਿਰ ਧਗਾਨਗੜ੍ਹ ਨਗਰ ਤੋਂ ਸੰਤ ਕਰਤਾਰ ਸਿੰਘ ਸੋ ਸਵਾਮੀ ਕਰਤਾਰ ਸਿੰਘ ਵੀ ਕਹਿੰਦੇ ਹਨ ਮਹਾਂਪੁਰਸ਼ਾਂ ਦੀ ਅਰਦਲ ਚ ਸੇਵਾਦਾਰ ਆ ਗਏ, ਸੇਵਾ ਕਰਦੇ ਰਹੇ। ਫਿਰ ਹੋਰ ਵੀ ਸਤਸੰਗੀ ਜਿਉਂ ਜਿਉਂ ਪਤਾ ਲੱਗਣ ਲੱਗਿਆ ਕਿੱਥੇ ਕੋਈ ਮਹਾਤਮਾ ਰਹਿੰਦੇ ਹਨ, ਆਉਣ ਜਾਣ ਲੱਗ ਪਏ, ਸੰਗਤਾਂ ਵੱਲੋਂ ਭੇਟਾਂ ਰਾਸ਼ਨ ਪਾਣੀ ਆਉਣ ਲੱਗ ਪਿਆ। ਫਿਰ ਆਏ ਗਏ ਵਾਸਤੇ ਲੰਗਰ ਪਾਣੀ ਦਾ ਸਾਧਨ ਕਰਨਾ ਜ਼ਰੂਰੀ ਹੋਇਆ। ਪਾਣੀ ਵਾਸਤੇ ਇਹ ਜਿੱਥੇ ਮੱਟੀ ਸਥਾਨ ਹੈ ਜੰਗਲ, ਇਹਦਾ ਨਾਮ ਰਾਮ ਬਾਗ ਰੱਖਿਆ ਹੋਇਆ ਹੈ। ਮਹਾਂਪੁਰਸ਼ਾਂ ਨੇ ਇੱਕ ਖੂਹੀ ਲਵਾਈ, ਉਪਰੰਤ ਇੱਕ ਝੌਂਪੜੀ ਬਣਾਈ, ਸੋ ਜਿੱਥੇ ਅੱਜ ਭਾਈ ਪੱਕੇ ਸਥਾਨ ਬਣੇ ਹੋਏ ਹਨ ਅਤੇ ਜੋੜ ਮੇਲੇ ਤੇ ਇੱਥੇ ਲੰਗਰ ਆਦਿਕ ਚੱਲਦੇ ਹਨ। ਉਪਰੰਤ ਫਿਰ ਜਿਉਂ ਜਿਉਂ ਸੰਗਤਾਂ ਵੱਧਦੀਆਂ ਗਈਆਂ, ਲੋੜਾਂ ਵੱਧਦੀਆਂ ਗਈਆਂ, ਸੰਤ ਬਾਬਾ ਮੇਹਰ ਸਿੰਘ, ਸੰਤ ਕੱਕਾ ਸਿੰਘ ਜੀ ਮਹਾਂਪੁਰਸ਼ਾਂ ਦੀ ਸ਼ਰਨ ਵਿੱਚ ਭਾਈ ਆ ਗਏ। ਇਹ ਪੁਰਾਣੇ ਸੇਵਾਦਾਰ ਸਨ। ਫਿਰ ਮਹਾਂਪੁਰਸ਼ਾਂ ਨੇ ਇੱਕ ਗੁਫਾ ਬਣਾਈ, ਉਹਦੇ ਉੱਪਰ ਇੱਕ ਟੀਨਾ ਦਾ ਛੱਪਰ ਪਾਇਆ ਅਤੇ ਉੱਥੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਪ੍ਰਕਾਸ਼ ਕਰਕੇ ਅਖੰਡ ਪਾਠ ਸਾਹਿਬ ਹੋਏ ਅਤੇ ਲੰਗਰ ਵਾਸਤੇ ਵੀ ਛੋਟੀ ਇਮਾਰਤ ਬਣਾਈ ਅਤੇ ਅਖੰਡ ਪਾਠ ਤੇ ਜੋ ਚੜਾਵਾ ਚੜਿਆ